ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਜੀ ਸਭ ਦੀਆਂ ਖੈਰਾਂ ਮੰਗਦੇ ਹੋਏ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ ਹਾਜ਼ਰ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿਚ। ਦਿਨ ਵੀਰਵਾਰ ਚੜ ਚੁੱਕਾ, 29 ਜੂਨ 2017, ਘੜੀ 8:01 ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਪ੍ਰੋਗਰਾਮ ਦੇ ਵਿਚ ਗੁਰਸੇਵਕ ਸਿੰਘ ਹੁਣੀ ਗੈਰ ਹਾਜ਼ਰ ਨੇ ਕਿਉਂਕਿ ਉਹ ਪਿਛਲੇ ਹਫ਼ਤੇ ਤੋਂ ਮੈਲਬਰਨ ਕੰਮ ਦੇ ਸਬੰਧ ਦੇ ਵਿਚ ਗਏ ਹੋਏ ਨੇ ਤੇ ਅੱਜ ਪ੍ਰੋਗਰਾਮ ਦੇ ਵਿਚ ਸ਼ਾਮਲ ਨਹੀਂ ਹੋ ਪਾਣਗੇ। ਪਰ ਮੇਰੇ ਨਾਲ ਪੰਜਾਬ ਤੋਂ ਵੱਡੇ ਤੜਕੇ ਉੱਠ ਕੇ ਦਲਜੀਤ ਸਿੰਘ ਜੁੜਦੇ ਨੇ ਮਹਿਤਾ ਚੌਂਕ ਤੋਂ, ਉਹ ਸ਼ਾਮਲ ਨੇ। ਮੈਂ ਉਨ੍ਹਾਂ ਨੂੰ ਵੀ ਪਹਿਲਾਂ ਪ੍ਰੋਗਰਾਮ ਦੇ ਵਿਚ ਜੀ ਆਇਆ ਕਹਿੰਦਾ। ਦਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਵਾਗਤ ਹੈ ਤੁਹਾਡਾ ਤੇ ਪ੍ਰੋਗਰਾਮ ਦੇ ਵਿਚ। ਵੱਡਾ ਤੜਕਾ ਤੁਹਾਡੇ ਹੋ ਚੁੱਕਾ, ਇਸ ਵੇਲੇ 3:32 ਹੋਏ ਨੇ ਤਾਂ ਇਧਰ ਆਸਟ੍ਰੇਲੀਆ ਦਾ ਵੀ ਟਾਈਮ ਦੱਸ ਦਿੰਦੇ ਆ। ਐਡਲੇਡ ਦੇ ਵਿਚ 7:32, ਪਰਥ ਦੇ ਵਿਚ ਸੁਬਹ ਦੇ 6:02 ਔਰ ਲੰਡਨ ਦੇ ਵਿਚ ਅਜੇ ਬੁੱਧਵਾਰ ਦੀ ਰਾਤ ਹੋ ਚੁੱਕੀ ਹੈ, ਦੇਰ ਰਾਤ 11:02 ਹੋਏ ਨੇ ਤੇ ਉਧਰ ਟੋਰਾਂਟੋ ਨਿਊਯਾਰਕ ਦੇ ਵਿਚ ਅਜੇ ਪਿਛਲੀ ਹੀ ਤਰੀਕ ਦੇ 6:02 ਸ਼ਾਮ ਦੇ, ਤੇ ਲਾਸ ਏਂਜਲਿਸ ਤੇ ਵੈਨਕੂਵਰ ਦੇ ਵਿਚ ਪਿਛਲੇ ਹੀ ਤਰੀਕ ਦੇ ਸ਼ਾਮਾਂ ਦੇ 3:02 ਹੋਏ ਨੇ। ਸੋ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਸਰੋਤੇ ਜੁੜ ਰਹੇ ਨੇ ਜੀ, ਉਨ੍ਹਾਂ ਦਾ ਸਵਾਗਤ ਕਰਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਸਾਡੇ ਸਰੋਤੇ ਸਾਡੇ ਨਾਲ ਸਾਂਝ ਪਾ ਸਕਦੇ ਨੇ request@harmanradio.com ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਜ਼ਰੀਏ ਆਪਣੇ ਸੁਨੇਹੇ ਭੇਜ ਸਕਦੇ ਆ। ਸੋ ਦਲਜੀਤ ਸਿੰਘ ਜੀ, ਸਾਡੇ ਕੌਫ ਸਾਰਬਰ ਦੇ ਵਿਚ ਇੱਥੇ ਅੱਜ ਦਿਨ ਜਿਹੜਾ ਕਾਫੀ ਗਿੱਲਾ ਚੜਿਆ, ਮੀਂਹ ਪੈ ਰਿਹਾ, 2-3 ਦਿਨ ਤੋਂ ਝੜੀ ਲੱਗੀ ਹੋਈ ਸੀ, ਫਿਰ ਕੱਲ ਦੁਪਹਿਰ ਤੋਂ ਬਾਅਦ ਸਾਫ਼ ਹੋ ਗਈ, ਅੱਜ ਰਾਤੀ ਫਿਰ ਮੀਂਹ ਸ਼ੁਰੂ ਹੋ ਗਿਆ ਤੜਕੇ ਤੇ ਹੁਣ ਫਿਰ ਜਿਹੜੀ ਬੱਦਲਵਾਈ, ਸੰਘਣੀ ਘਣੀ ਠੰਡ, ਧੁੰਦ, ਕਈ ਕੁਛ ਕੰਬੀਨੇਸ਼ਨ ਹੋ ਰਿਹਾ ਤੇ ਪੰਜਾਬ ਤੋਂ ਮੈਨੂੰ ਦੱਸੋ ਕਿ ਤੁਹਾਡੇ ਮੌਸਮ ਕਿਹੋ ਜਿਹਾ, ਮੌਨਸੂਨ ਸ਼ੁਰੂ ਹੋਇਆ ਜਾਂ ਨਹੀਂ ਹੋਇਆ, ਕੀ ਮਾਜਰਾ?
ਅਮਨਦੀਪ ਮੈਂ ਇਹਨੂੰ ਮੌਨਸੂਨ ਤਾਂ ਨਹੀਂ ਕਹਿ ਸਕਦਾ, ਪਰ ਕੱਲ ਦੀ ਨਾ ਬਹੁਤ ਹੀ ਸੋਹਣੀ ਝੜੀ ਲੱਗੀ ਹੋਈ ਆ
ਜੀ,
ਤੇ ਬੜਾ ਨਿੱਕਾ ਨਿੱਕਾ ਮੀਂਹ ਪਈ ਜਾਂਦਾ ਤੇ ਬੜੇ ਆਨੰਦਮਈ ਅੱਜ ਮੌਸਮ ਬਣਿਆ ਹੋਇਆ। 28 ਡਿਗਰੀ ਟੈਂਪਰੇਚਰ ਅੱਜ ਦਾ ਹੁੰਦਾ ਇਸ ਵੇਲੇ
ਜੀ,
ਤੇ ਝੜੀ ਦੇ ਬੜਾ ਇਹ ਕਹਿ ਲੋ ਫਸਲਾਂ ਨੂੰ ਵੀ ਤੇ ਕੀ ਕਹਿੰਦੇ ਹੁੰਦੇ ਜੀ, ਜਨ ਸਭ ਸੁਖੀ ਵਸਾਇਆ ਵਾਲੀ ਗੱਲ ਬਣਾਈ ਹੋਈ ਹੈ
ਜੀ। ਵੈਸੇ ਗਰਮੀ ਦੇ ਵਿਚ ਰਾਹਤ ਜਿਹੜੀ ਇਸ ਮੌਕੇ ਆਉਣੀ ਮੀਂਹ ਦੇ ਨਾਲ, ਉਹ ਵੱਡੀ ਗੱਲ ਹੈ। ਖੈਰ ਬਰਸਾਤਾਂ ਨੂੰ ਕਾਫੀ ਤਪ ਵੀ ਜਾਂਦਾ ਹੈ, ਭੜਾਸ ਵੀ ਛੱਡਦੀ ਹੈ ਧਰਤੀ। ਖੈਰ ਮੌਨਸੂਨ ਐਤਕੀ 10 ਦਿਨ ਪਹਿਲਾਂ ਆ ਗਏ, ਖ਼ਬਰ ਵੀ ਲੱਗੀ ਅਖਬਾਰਾਂ ਦੇ ਵਿਚ, ਜਿਸ ਦੇ ਕਾਰਨ ਤਕਰੀਬਨ 10 ਡਿਗਰੀ ਦਾ ਤਾਪਮਾਨ ਦੇ ਵਿਚ ਘਾਟਾ ਹੋਇਆ, 7 ਡਿਗਰੀ ਪਾਰਾ ਡਿੱਗਿਆ। ਇਸ ਦੇ ਨਾਲ ਕਾਫੀ ਰਾਹਤ ਮਿਲੀ ਹੈ ਜੀ ਸਾਰੇ ਉੱਤਰੀ ਭਾਰਤ ਨੂੰ, ਪਰ ਮੇਰੇ ਸੋਚ ਮੁਤਾਬਕ ਇਹ ਮੌਨਸੂਨ ਪਹਿਲਾਂ ਆ। ਇਹ ਵੈਸੇ 29 ਤਰੀਕ ਤੋਂ ਲੈ ਕੇ 3 ਜੁਲਾਈ ਤੱਕ ਆਉਣੇ ਚਾਹੀਦੇ ਆ ਜੇ ਸਹੀ ਮਹੀਨਿਆਂ ਦੇ ਵਿਚ ਮੌਨਸੂਨ ਕੰਮ ਕਰਨ, ਤੇ ਦੇਖੋ ਕਿਸ ਤਰ੍ਹਾਂ ਹੁੰਦਾ ਇਸ ਵਾਰੀ ਤੇ ਕੀ ਹਾਲਾਤ ਹੁੰਦੇ ਨੇ ਮੌਨਸੂਨ ਦੇ ਕਾਰਨ, ਕਿਉਂਕਿ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ ਔਰ ਅਗਲੇ ਸਾਲ ਦੀ ਜਿਹੜੀ ਫਸਲ ਹੈ ਉਹ ਮੌਨਸੂਨ ਦੇ ਉੱਤੇ ਆਧਾਰਿਤ ਹੁੰਦੀ ਹੈ। ਖੈਰ ਮੌਸਮ ਦੀ ਜਾਣਕਾਰੀ ਦੇ ਨਾਲ ਨਾਲ ਆਪਣੇ ਸੱਜਣਾਂ ਦੀ ਹਾਜ਼ਰੀਆਂ ਵੀ ਲਾ ਦਿੰਦੇ, ਜਸਵਿੰਦਰ ਔਲਖ ਵੀ ਪ੍ਰੋਗਰਾਮ ਚ ਆ ਗਏ ਨੇ, ਰਣਜੀਤ ਸਿੰਘ ਰੇ ਵਾਈਟ ਵਾਲੇ ਵੀ ਆ ਗਏ ਨੇ, ਤਰਸੇਮ ਸਿੰਘ ਵੀ, ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆ ਤੇ ਹੋਰ ਵੀ ਸੱਜਣਾ ਮਿੱਤਰਾਂ ਨੂੰ ਤਾਕੀਦ ਕਰਦੇ ਆ ਕਿ ਅਗਰ ਉਹ ਸਾਂਝ ਪਾਉਣਾ ਚਾਹੁਣ ਤਾਂ ਜ਼ਰੂਰ ਮੈਸੇਜ ਭੇਜਣ। ਤੇ ਅੱਜ ਰਣਜੀਤ ਸਿੰਘ ਰੇ ਵਾਈਟ ਹੋਣਾਂ ਨਾਲ ਆਪਾਂ ਨਾ ਇਕ ਛੋਟੀ ਜਿਹੀ ਗੱਲਬਾਤ ਕਰਨੀ ਆ, 5 ਮਿੰਟ ਦੀ, 5-10 ਮਿੰਟ ਦੀ। ਦਲਜੀਤ ਸਿੰਘ ਜੀ, ਵਿਕਟੋਰੀਆ ਦੇ ਵਿਚ ਹੁਣ 1 ਜੁਲਾਈ ਤੋਂ ਘਰ ਲੈਣ ਦੇ ਸੰਬੰਧ ਵਿਚ ਕੁਛ ਫੇਰ ਬਦਲ ਹੋ ਰਹੇ ਨੇ ਸਰਕਾਰ ਵੱਲੋਂ, ਸਟੈਂਪ ਡਿਊਟੀ ਜਾਂ ਹੋਰ ਜਿਹੜੇ ਟੈਕਸ ਨੇ ਉਨ੍ਹਾਂ ਦੇ ਵਿਚ ਕਾਫ਼ੀ ਰਾਹਤ ਦਿੱਤੀ ਜਾ ਰਹੀ ਹੈ, ਇਧਰ ਨਿਊ ਸਾਊਥ ਵੇਲਜ਼ ਦੇ ਵਿਚ ਵੀ ਦਿੱਤੀ ਜਾ ਰਹੀ ਹੈ। ਸੋ ਅੱਜ ਵਿਕਟੋਰੀਆ ਦੇ ਸੰਬੰਧ ਵਿਚ ਕਰਾਂਗੇ ਇਨ੍ਹਾਂ ਦੇ ਨਾਲ ਗੱਲ। ਇਹ ਰੀਅਲ ਸਟੇਟ ਏਜੰਟ ਨੇ, ਸੋ ਇਨ੍ਹਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਕੀ ਚੱਲ ਰਿਹਾ ਮਾਰਕੀਟ। ਸੋ 9 ਵਜੇ ਦੇ ਕਰੀਬ ਅਸੀਂ ਇਨ੍ਹਾਂ ਨਾਲ ਗੱਲਬਾਤ ਕਰਾਂਗੇ। ਤੇ ਇਧਰ ਦਲਜੀਤ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਉਨ੍ਹਾਂ ਦੀ ਬਰਸੀ ਵੈਸੇ ਕਾਗਜ਼ਾਂ 'ਚ ਤਾਂ 27 ਜੂਨ ਦੀ ਦਿਖਾਈ ਜਾਂਦੀ ਹੈ, ਪਰ ਤਕਰੀਬਨ 29 ਜੂਨ ਨੂੰ ਇਹ ਮਨਾਈ ਜਾਂਦੀ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਝਾਤ ਵੀ ਆਪਾਂ ਮਾਰਨੀ ਹੈ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ, ਤੇ ਬਰਸੀ ਦੇ ਨਾਲ ਸੰਬੰਧਿਤ ਕੁਝ ਗੱਲਾਂ ਵੀ ਕਰਨੀਆਂ। ਤੇ ਵੈਸੇ ਇਹਦੀ ਤਰੀਕ 27 ਹੈ ਜਾਂ 29 ਹੈ?
ਅਮਨਦੀਪ, ਜਿਹੜੀ ਡੈਥ ਵਾਲੀ ਡੇਟ ਆ ਵੈਸੇ 27 ਜੂਨ 1839 ਆ, ਪਰ ਕਾਫੀ ਦੇਰ ਤੋਂ ਮੈਂ ਦੇਖ ਰਿਹਾ ਕਿ ਸ਼੍ਰੋਮਣੀ ਕਮੇਟੀ ਜਿਹੜਾ ਜਥਾ ਲੈ ਕੇ ਜਾਂਦੀ ਹੈ ਲਾਹੌਰ ਨੂੰ, ਇਨ੍ਹਾਂ ਦਿਨਾਂ ਚ ਜਾਂਦੇ ਹੁੰਦੇ ਆ, ਇਸ ਵਾਰ ਸ਼ਾਇਦ ਨਹੀਂ ਜਾ ਰਹੇ। ਤੇ ਉਹ 29 ਤਰੀਕ ਨੂੰ ਹੀ, ਤੇ ਕੈਲੰਡਰਾਂ ਵਿਚ ਵੀ 29 ਤਰੀਕ ਨੂੰ ਹੀ ਨਾਨਕਸ਼ਾਹ ਕੈਲੰਡਰ ਵਿਚ ਆ ਰਹੀ ਹੈ
ਜੀ। ਦਲਜੀਤ ਸਿੰਘ ਜੀ, ਇਸ ਦੇ ਸੰਬੰਧੀ ਇਕ ਹੋਰ ਵੀ ਖਬਰ ਦੱਸ ਦਿੰਦੇ ਕਿ 150 ਦੇ ਕਰੀਬ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸ਼ਰਧਾਲੂ ਜਾ ਰਹੇ ਸਨ ਲਾਹੌਰ ਦੇ ਵਿਚ ਇਸ ਬਰਸੀ ਨੂੰ ਮਨਾਉਣ ਦੇ ਵਾਸਤੇ, ਉਨ੍ਹਾਂ ਨੂੰ ਭਾਰਤ ਵੱਲੋਂ ਰਵਾਨਾ ਨਹੀਂ ਹੋਣ ਦਿੱਤਾ ਸਰਕਾਰ ਨੇ, ਇਹ ਵੀ ਇਕ ਖਬਰ ਬਣਦੀ ਹੈ। ਸੋ ਇਸ ਵਾਰੀ ਭਾਰਤ ਦੇ ਵਿਚੋਂ, ਇਧਰੋਂ ਪੰਜਾਬ ਦੇ ਵਿਚੋਂ ਸ਼ਮੂਲੀਅਤ ਨਹੀਂ ਹੋ ਰਹੀ ਤੇ ਇਧਰੋਂ ਬੰਦ ਕੀਤਾ ਗਿਆ। ਇਸ ਦੇ ਸਬੰਧ ਵਿਚ ਖਬਰਾਂ ਵੀ ਛਪੀਆਂ ਨੇ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਜਿਹੜਾ ਦੋਸ਼ ਵੀ ਲੱਗਾ ਹੈ ਭਾਰਤੀ ਹੁਕਮਰਾਨਾਂ ਉਤੇ ਜਾਂ ਭਾਰਤੀ ਗੌਰਮੈਂਟ ਉਤੇ, ਕਿਉਂਕਿ ਦੇਖੋ ਉਧਰ ਤਿੱਬਤ ਦੇ ਵਿਚ ਭੇਜਦੇ ਨੇ ਜਾਂ ਕੈਲਾਸ਼ ਪਰਬਤ ਦੇ ਸ਼ਰਧਾਲੂ ਭੇਜਦੇ ਨੇ। ਸੋ ਇਧਰ ਸਾਡਾ ਵੀ ਪੰਜਾਬ ਦੀ ਜਿਹੜੀ ਸਾਂਝ ਬਣਦੀ ਹੈ ਦੋਨਾਂ ਪਾਸਿਆਂ ਦੀ, ਸੋ ਇਹਦੇ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਸੋ ਸ਼ਹੀਦੀ ਨੂੰ ਲੈ ਕੇ ਗੱਲ ਕਰਦੇ ਹਾਂ ਜੀ, ਰਾਜ ਮਹਾਰਾਜਾ ਰਣਜੀਤ ਸਿੰਘ ਦਾ ਯਾਦ ਕਰਦੇ ਨੇ ਸਾਰੇ ਲੋਕ ਕਿ ਬਹੁਤ ਵਧੀਆ ਰਾਜ ਉਨ੍ਹਾਂ ਨੇ ਦਿੱਤਾ, ਬੜੇ ਲਿਬਰਲ ਰਾਜੇ ਸਨ, ਮਹਾਰਾਜੇ ਸਨ। ਤੇ ਦੂਜੀ ਗੱਲ ਸਾਰਿਆਂ ਨਾਲੋਂ ਵੱਡੀ ਹੈ ਕਿ ਖੈਬਰ, ਦਰਾ ਖੈਬਰ ਨੂੰ ਜਿਹੜਾ ਦਰਵਾਜ਼ਾ ਲਾਇਆ ਜਾ ਕੇ, ਉਧਰੋਂ ਜਿਹੜੇ ਧਾੜਵੀ ਹਜ਼ਾਰਾਂ ਸਾਲਾਂ ਤੋਂ ਆ ਕੇ ਲੁੱਟਦੇ ਰਹੇ ਨੇ ਸਾਡੀ ਕੌਮ ਨੂੰ, ਸਾਡੇ ਇਲਾਕੇ ਨੂੰ, ਸਾਡੇ ਖਿੱਤੇ ਨੂੰ, ਉਨ੍ਹਾਂ ਦੇ ਉੱਤੇ ਉਨ੍ਹਾਂ ਨੂੰ ਮੁੜ ਕੇ ਉਸੇ ਦਰਵਾਜ਼ੇ ਰਾਹੀਂ ਵਾਪਸ ਉਧਰ ਨੂੰ ਭੇਜਿਆ ਤੇ ਉੱਤੇ ਪੱਕਾ ਜਿਹਨੂੰ ਕਹਿੰਦੇ ਨੇ ਕਿ ਪੈਂਚਰ ਲਾਉਣ ਦੇ ਲਈ ਕੰਮ ਕੀਤਾ ਉਨ੍ਹਾਂ ਨੇ। ਸੋ ਬਹੁਤ ਸਾਰੀਆਂ ਉਪਲਬਧੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਨੇ ਤੇ ਅੱਜ ਵੀ ਉਹਨੂੰ ਯਾਦ ਕਰਦੇ ਨੇ। ਸੋ ਤੁਸੀਂ ਕੀ ਕਹਿਣਾ ਚਾਹੋਗੇ?
ਅਮਨਦੀਪ, ਤੁਸੀਂ ਜਿਵੇਂ ਇਧਰ ਦੀ ਗੱਲ ਕੀਤੀ ਆ ਤੇ ਮੈਂ ਨਾਲ ਹੀ ਤੁਸੀਂ ਲੇਹ ਲਦਾਖ ਦੀ ਵੀ ਗੱਲ ਕੀਤੀ। ਲੇਹ ਲਦਾਖ ਦੇ ਬਾਰੇ ਪਿੱਛੇ ਜੇ ਇੱਕ ਮੈਂ ਦੇਖੀ ਆ ਵੀਡੀਓ, ਉਹਦੇ ਬਾਰੇ ਦੱਸੇਗਾ ਕਿ ਜਿਹੜਾ ਚਾਈਨਾ ਵਾ ਉਹਨੇ ਕੁਝ ਸਾਡੇ ਹਿੰਦੁਸਤਾਨ ਦੇ ਇਲਾਕੇ ਤੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਨਾਲ ਕਹਿੰਦੇ ਗੱਲਬਾਤ ਚੱਲ ਰਹੀ ਸੀ ਤੇ ਗੱਲਬਾਤ ਦੇ ਵਿਚ ਜਦੋਂ ਉਹਨਾਂ ਗੱਲ ਕੀਤੀ ਵੀ ਆਹ ਇਲਾਕਾ ਤੁਸੀਂ ਦੱਬਿਆ ਹੋਇਆ ਸਾਡਾ, ਤੇ ਉਨ੍ਹਾਂ ਇਹ ਕਿਹਾ ਕਿ ਇਹ ਸਿੱਖ ਰਾਜ ਦਾ ਹਿੱਸਾ ਸੀ, ਅਸੀਂ ਉਨ੍ਹਾਂ ਕੋਲ ਲਿਆ ਸੀ, ਜਦੋਂ ਸਿੱਖ ਚਾਹੁਣਗੇ ਤੇ ਅਸੀਂ ਉਨ੍ਹਾਂ ਨੂੰ ਦੇ ਸਕਦੇ ਹਾਂ, ਇਹ ਹਿੰਦੁਸਤਾਨ ਦਾ ਇਲਾਕਾ ਨਹੀਂ। ਬਟ ਦੂਰ ਦੂਰ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਔਰ ਜਿਹੋ ਜਿਹਾ ਰਾਜਭਾਗ ਸੀ ਉਹਦੀ ਤਾਂ ਕਿਆ ਬਾਤ ਹੈ, ਉਹਨੂੰ ਹਲੇਮੀ ਰਾਜ ਦਾ ਦਰਜਾ ਵੀ ਦਿੱਤਾ ਜਾ ਸਕਦਾ ਜੋ ਗੁਰਬਾਣੀ ਵਿਚ ਹਲੇਮੀ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਆ। ਤੇ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਇੱਕ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ
ਜੀ,
ਇਹ ਵੀ ਬਹੁਤ ਵੱਡੀ ਗੱਲ ਸੀ ਜੀ।
ਜੀ, ਹਲੀਮੀ ਰਾਜ ਦੇ ਬਾਰੇ ਗੱਲ ਕਰਦੇ ਹਾਂ ਅੱਜ, ਮਹਾਰਾਜਾ ਰਣਜੀਤ ਸਿੰਘ ਨੇ ਜੋ ਦੇਣ ਦੀ ਕੋਸ਼ਿਸ਼ ਕੀਤੀ। ਹਾਂਜੀ, ਸੋ ਗੁਰਬਾਣੀ ਦੀ ਪਹਿਲਾਂ ਜੇ ਹੋ ਸਕੇ ਤੁਹਾਡੇ ਲਾਗੇ ਪਰਿਭਾਸ਼ਾ ਤਾਂ ਪਹਿਲਾਂ ਉਹ ਸਾਂਝੀ ਕਰ ਲਿਓ ਕਿ ਹਲੀਮੀ ਰਾਜ ਗੁਰਬਾਣੀ ਦੇ ਮੁਤਾਬਕ ਕੀ ਹੈ।
ਹਾਂਜੀ, ਸ੍ਰੀ ਰਾਗ ਚ ਪੰਜਮ ਪਾਤਸ਼ਾਹ ਨੇ, ਮਤਲਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਿਆ ਹੋਇਆ, ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨਾ ਕਿਸੇ ਰਵਾਨ ਦਾ, ਸਭ ਸੁਖਾਲੀ ਉੱਠੀਆਂ ਇਹ ਹੋਆ ਹਲੇਮੀ ਰਾਜ। ਹਾਂਜੀ ਹਾਂਜੀ, ਇਹਨੂੰ ਮਤਲਬ ਜਿੱਥੇ ਸਾਰੇ ਸੁਖੀ ਵਸਦੇ ਹੋਣ। ਮੈਂ ਇਹ ਵੀ ਨੋਟ ਕੀਤਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਭਾਰਤ ਦੀ ਸਰਕਾਰ ਭੇਜ ਨਹੀਂ ਰਹੀ ਵਾਪਸ, ਉੱਥੇ ਜਥਾ ਨਹੀਂ ਭੇਜ ਰਹੀ ਲਾਹੌਰ, ਤੇ ਮੈਨੂੰ ਇਉਂ ਜਾਪਦਾ ਕਿ ਲਾਹੌਰ ਵਾਲਿਆਂ ਲਈ ਨਾ, ਜਿਹੜੇ ਉਧਰ ਦੇ ਪੰਜਾਬੀ ਲਹਿੰਦੇ ਪੰਜਾਬੀ ਆ, ਉਨ੍ਹਾਂ ਲਈ ਕੁਝ ਚੀਜ਼ਾਂ ਸਾਡੀਆਂ ਬੜੀਆਂ ਸਾਂਝੀਆਂ ਨੇ। ਚਲੋ ਸਾਡੇ ਤਿਉਹਾਰ ਤਾਂ ਸਾਂਝੇ ਹੈਗੇ ਹੀ ਆ, ਇੱਕ ਤਾਂ ਬਾਬਾ ਨਾਨਕ ਉਨ੍ਹਾਂ ਲਈ ਬੜਾ ਸਾਂਝਾ, ਬਾਬੇ ਨਾਨਕ ਨੂੰ ਸਾਡੇ ਨਾਲੋਂ ਜ਼ਿਆਦਾ ਵਧੀਆ ਢੰਗ ਨਾਲ ਮੰਨਦੇ ਨੇ, ਇੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਉਹ ਬੜਾ ਮੰਨਦੇ ਨੇ, ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਰਾਜਾ ਸਮਝਦੇ ਨੇ ਤੇ ਉਹ ਬੜੀ ਖੁਸ਼ੀ ਨਾਲ ਮਨਾਉਂਦੇ ਨੇ ਇਸ ਤਿਉਹਾਰ ਨੂੰ। ਉਹਨਾਂ ਦੇ ਜਿੰਨੇ ਵੀ ਮਤਲਬ ਉਹਨਾਂ ਦਾ ਜਨਮ ਹੋਏ ਜਾਂ ਉਹਨਾਂ ਦੀ ਬਰਸੀ ਆ ਉਹਨੂੰ ਲਾਹੌਰ ਵਾਲੇ ਬੜੇ ਸੋਹਣੇ ਢੰਗ ਨਾਲ ਮਨਾਉਂਦੇ ਨੇ ਜੀ।
ਜੀ ਦੇਖੋ ਜਿਹੜਾ ਹਲੀਮੀ ਰਾਜ ਆਇਆ ਇਲਾਕੇ ਦੇ ਵਿਚ ਦਿੱਤਾ, ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਬਾਅਦ ਆਪਣਿਆਂ ਦਾ ਰਾਜ ਆਇਆ, ਤੇ ਉਹ ਵੀ ਉਹਦੇ ਵਿਚ ਵੀ ਜਿਹੜੇ ਇਸਲਾਮ ਮੁਸਲਮਾਨੀ ਜਿਹੜੀ ਸਾਰੀ ਪਰਜਾ ਸੀ ਉਹਨੇ ਆਪ ਉਹਦਾ ਸਾਥ ਦਿੱਤਾ, ਤੇ ਸਾਰਿਆਂ ਨੂੰ ਵੱਡੀ ਗੱਲ ਇਹ ਰਹੀ ਹੈ ਕਿ ਇਸ ਦੇ ਵਿਚ ਸਾਰਿਆਂ ਨੂੰ ਖੁੱਲ੍ਹ ਰਹੀ ਆਪਣੇ ਆਪਣੇ ਧਰਮ ਨੂੰ ਫੈਲਾਉਣ ਦੇ ਲਈ, ਮੰਨਣ ਦੇ ਲਈ, ਤੇ ਕੰਮ ਕਿੱਤੇ ਜਿਹੜੇ ਨੇ ਕਾਫੀ ਚੱਲੇ ਨੇ, ਵਧੀਆ ਚੱਲੇ ਨੇ। ਤੇ ਜਿਹੜੇ ਲੋਟੂ ਟੋਲੇ ਬਣੇ ਹੋਏ ਸਨ ਹਜ਼ਾਰਾਂ ਸਾਲਾਂ ਤੋਂ, ਸੈਂਕੜਿਆਂ ਸਾਲਾਂ ਤੋਂ ਜਿਹੜੇ ਧਾੜਵੀਆਂ ਦੇ, ਤੇ ਲੁੱਟਦੇ ਸੀ ਜਿੱਥੇ ਵੀ ਤਾਂ ਮਾੜੀ ਤਰੱਕੀ ਹੁੰਦੀ ਸੀ, ਜਾ ਕੇ ਉਨ੍ਹਾਂ ਨੂੰ ਲੁੱਟ ਲਿਆਂਦੇ ਸੀਗੇ, ਉਨ੍ਹਾਂ ਨੂੰ ਮਾਰ ਦਿੰਦੇ ਸੀ। ਉਨ੍ਹਾਂ ਸਾਰਿਆਂ ਦੇ ਉੱਤੇ ਨੱਥ ਪਾਈ, ਤੇ ਉਹ ਨੱਥ ਜਿਹੜੀ ਪਾਈ ਆ ਉਹਦੇ ਕਾਰਨ ਜਿਹੜੇ ਲੋਕ ਨੇ ਉਹ ਸੁਖਾਲੇ ਹੋ ਗਏ, ਸੁਖੀ ਹੋ ਗਏ, ਪ੍ਰਫੁੱਲਤ ਹੋਏ ਨੇ। ਤੇ ਇਸ ਦੌਰਾਨ ਹੋਰ ਕਈ ਤਰੱਕੀਆਂ ਕੀਤੀਆਂ ਨੇ, ਜਿਸ ਤਰ੍ਹਾਂ ਬੋਲੀ ਦੇ ਵਿਚ ਸਾਰਿਆਂ ਨਾਲ ਜਿਹੜੀ ਵੱਡੀ ਉਪਲਬਧੀ ਰਹੀ ਆ, ਜਦੋਂ ਗੋਰੇ ਆਏ ਆ, ਗੋਰਿਆਂ ਨੇ ਸਰਵੇਖਣ ਕੀਤੇ ਨੇ, ਤਾਂ ਜਿਹੜਾ ਉਨ੍ਹਾਂ ਨੇ ਇੰਡੀਆ ਦਾ ਜ਼ਿਕਰ ਕੀਤਾ ਵੀ ਇੰਡੀਆ ਦੇ ਵਿਚ ਜਿਹੜੀ ਲਿਟਰੇਸੀ ਰੇਟ ਸੀ ਜਾਂ ਪੜ੍ਹੇ ਲਿਖੇ ਦਾ ਰੇਟ ਸੀ ਬਹੁਤ ਜ਼ਿਆਦਾ ਸੀਗਾ, ਸੋ ਉਹ ਜਿਹੜਾ ਲਿਟਰੇਸੀ ਰੇਟ ਨੂੰ ਜਿਹੜਾ ਆ ਉਹ ਜਿਹੜਾ ਸਰਵੇਖਣ ਕੀਤਾ ਉਹ ਉੱਤਰੀ ਪੰਜਾਬ ਨੂੰ ਕੀਤਾ ਉਨ੍ਹਾਂ ਨੇ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿਚ ਲਾਹੌਰ ਦੇ ਇਕ ਸ਼ਖਸੀਅਤ ਹੋਏ ਨੇ ਜਿਨ੍ਹਾਂ ਦਾ ਕਿ ਰਵਾਇਤੀ ਤੌਰ ਤੇ ਮਿਊਜ਼ੀਅਮ ਵੀ ਚਲਾ ਰਹੇ ਨੇ, ਤੇ ਉਨ੍ਹਾਂ ਦੇ ਬਜ਼ੁਰਗ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿਚ ਮੰਤਰੀ ਵੀ ਲੱਗੇ ਹੋਏ ਸਨ। ਉਨ੍ਹਾਂ ਦੇ ਮੁਤਾਬਕ ਜਿਹੜੀਆਂ ਪਾਲਿਸੀਜ਼ ਜਾਂ ਜਿਹੜੀਆਂ ਨੀਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਅਪਣਾਈਆਂ ਆਪਣੀ ਜਨਤਾ ਨੂੰ ਪੜਾਉਣ ਦੇ ਲਈ ਉਹ ਬਾਕਮਾਲ ਸੀ, ਤੇ ਕੁਝ ਹੀ ਮਹੀਨਿਆਂ ਦੇ ਵਿਚ ਕਹਿੰਦੇ ਜਿਹੜੇ ਪੜੇ ਲਿਖੇ ਦਾ ਵਰਗ ਸੀਗਾ ਕੁਝ ਹੀ ਸਾਲਾਂ ਦੇ ਵਿਚ, ਮਹੀਨਿਆਂ ਸਾਲਾਂ ਦੇ ਵਿਚ ਹੀ ਤਕਰੀਬਨ 90% ਤੱਕ ਜਿਹੜੇ ਲੋਕ ਨੇ ਉਹ ਪੜੇ ਲਿਖਿਆਂ ਦੀ ਕਤਾਰ ਦੇ ਵਿਚ ਸ਼ਾਮਲ ਹੋ ਸਕਦੇ ਹੋ ਗਏ ਸੀ, ਜਿਹੜੇ ਕਿ ਕਾਗਜ਼ ਪੱਤਰ ਮਾਮਲੇ ਮਤਲਬ ਟੈਕਸ ਦੇਣੇ ਜਾਂ ਹੋਰ ਜਿਹੜੇ ਆ ਗੁਰਬਾਣੀ ਜਾਂ ਕੋਈ ਵੀ ਕਿਤਾਬਾਂ ਪੜ੍ਹਨ ਦੇ ਲਾਇਕ ਹੋ ਗਏ ਸਨ। ਬੜੀ ਸੁੰਦਰ ਪਾਲਿਸੀਆਂ ਉਨ੍ਹਾਂ ਨੇ ਲਿਆਂਦੀਆਂ ਸੀ, ਲੋਕਾਂ ਦਾ ਜਿਹੜਾ ਮਨੋਬਲ ਉੱਚਾ ਕੀਤਾ, ਉਨ੍ਹਾਂ ਨੂੰ ਹੌਸਲਾ ਮਿਲਿਆ, ਇਸ ਦੇ ਨਾਲ ਜਿਹੜੀ ਤਰੱਕੀ ਵੀ ਹੋਈ। ਤੇ ਉਸ ਸਬੰਧੀ ਅੱਜ ਆਪਾਂ ਗੱਲ ਕਰ ਰਹੇ ਹਲੀਮੀ ਰਾਜ ਦੀ। ਇਹ ਜਿਹੜੇ ਆਪਾਂ ਹਲੀਮੀ ਰਾਜ ਦੀ ਗੱਲ ਕਰਦੇ ਆ, ਜਦੋਂ ਹਲੀਮੀ ਰਾਜ ਹੋ ਜਾਂਦਾ ਨਾ ਦਲਜੀਤ ਸਿੰਘ ਜੀ, ਤਾਂ ਉਸ ਵੇਲੇ ਉਸ ਰਾਜ ਦੇ ਵਿਚ ਇਹ ਪੜਾਈ ਲਿਖਾਈ ਦੇ ਕੰਮ ਚੱਲਦੇ ਨੇ, ਆਰਟ ਤੇ ਕਲਚਰ ਜਿਹੜਾ ਆ ਉਦੋਂ ਪ੍ਰਫੁੱਲਤ ਹੁੰਦਾ ਆ, ਤਰੱਕੀਆਂ ਉਦੋਂ ਹੁੰਦੀਆਂ ਨੇ, ਉਦੋਂ ਉਸ ਖਲਕਤ ਨੂੰ ਉਸ ਪਰਜਾ ਨੂੰ ਰਾਹਤ ਮਿਲਦੀ ਆ ਜਦੋਂ ਰਾਜਾ ਜਿਹੜਾ ਆ ਉਹ ਹਲੀਮੀ ਰਾਜ ਰੱਖਦਾ ਆ, ਉਹ ਜ਼ੋਰਾਵਰ ਹੁੰਦਾ ਆ ਤੇ ਉਹ ਹਲੀਮੀ ਰਾਜ ਦਿੰਦਾ ਆ, ਤੇ ਉਸ ਵੇਲੇ ਜਿਹੜੇ ਲੋਕ ਨੇ ਉਥੋਂ ਦੇ ਆਪਣੇ ਆਤਮ ਚਿੰਤਨ ਕਰਦੇ ਨੇ। ਕਦੇ ਵੀ ਤੁਸੀਂ ਦੇਖਿਆ ਹੋਣਾ ਕਿ ਲੜਾਈਆਂ ਕਢਾਈਆਂ ਦੇ ਵਿਚ ਜਿਹੜਾ ਆਤਮ ਚਿੰਤਨ ਕਦੇ ਵੀ ਨਹੀਂ ਹੁੰਦਾ, ਜਿਹੜੀ ਲਿਖਤਾਂ ਕਦੇ ਵੀ ਨਹੀਂ ਆਉਂਦੀਆਂ, ਕੁਛ ਵੀ ਨਹੀਂ ਹੁੰਦਾ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਜੀ ਬਿਲਕੁਲ, ਜੇ ਲੋਕ ਆਪਣੇ ਸਭਿਆਚਾਰ ਨਾਲ ਆਪਣੇ ਰੁਜ਼ਗਾਰ ਨਾਲ ਜੁੜੇ ਆ ਤੇ ਉਹ ਸਦਾ ਹੀ ਖੁਸ਼ ਰਹਿੰਦੇ ਆ। ਮਹਾਰਾਜ ਰਣਜੀਤ ਸਿੰਘ ਵੇਲੇ ਹਰੀ ਸਿੰਘ ਮਲਵੇ ਨੂੰ ਬੜੀ ਪ੍ਰਮੁੱਖਤਾ ਮਿਲੀ ਆ। ਉਹਨਾਂ ਨੇ ਕਹਿੰਦੇ ਨੇ ਜਦੋਂ ਜੰਮੂ ਕਸ਼ਮੀਰ ਤੇ ਰਾਜ ਕੀਤਾ ਨਾ ਤੇ ਉੱਥੇ ਉਹਨਾਂ ਨੇ ਜਿਹੜੇ ਉੱਥੋਂ ਦੇ ਲੋਕਲ ਲੋਕ ਸੀ ਉੱਥੇ ਕੇਸਰ ਦੀ ਖੇਤੀ ਹੁੰਦੀ ਸੀ, ਹੁਣ ਵੀ ਹੁੰਦੀ ਆ ਵੈਸੇ ਤੇ, ਉਸ ਨੂੰ ਬੜਾ ਪ੍ਰਫੁੱਲਤ ਕੀਤਾ। ਜਿਹੜੇ ਦੁਸ਼ਾਲੇ ਕਸ਼ਮੀਰ ਦੇ ਮਸ਼ਹੂਰ ਨੇ ਉਹਨਾਂ ਉਸ ਰੁਜ਼ਗਾਰ ਨੂੰ ਬੜਾ ਵਧੀਆ ਢੰਗ ਨਾਲ ਚਲਾਇਆ, ਉਹ ਲੋਕ ਖੁਸ਼ ਸਨ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ। ਨਹੀਂ ਤਾਂ ਇਸ ਤੋਂ ਪਹਿਲਾਂ ਤਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਪੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਚੜਿਆ। ਆਪਾਂ ਇਸ ਨੂੰ ਪੜ੍ਹਦੇ ਹਾਂ ਗੁਰੂ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੀ ਮਾਝ ਦੀ ਰਾਗ ਵਿਚ ਵਾਰ ਹੈ ਜੋ, ਤੇ ਪਰ ਉਹ ਸਾਰਾ ਕੁਝ ਜਿਹੜਾ ਸੀ ਉਹ ਰਣਜੀਤ ਸਿੰਘ ਨੇ ਮਹਾਰਾਜ ਰਣਜੀਤ ਸਿੰਘ ਨੇ ਬਦਲ ਦਿੱਤਾ ਬੜੇ ਸੋਹਣੇ ਢੰਗ ਨਾਲ। ਜਿਵੇਂ ਤੁਸੀਂ ਹੁਣੇ ਇੱਕ ਮਿਸਾਲ ਦੇ ਰਹੇ ਸੀ ਕਿ ਉਹਨਾਂ ਨੇ ਆਪਣੇ ਰਾਜ ਭਾਗ ਵਿਚ ਬੜਾ ਹਰ ਇੱਕ ਨੂੰ ਖੁਸ਼ ਕੀਤਾ। ਬੜੀਆਂ ਮੈਂ ਬਚਪਨ ਚ ਵੀ ਉਹਨਾਂ ਦੀਆਂ ਕਹਾਣੀਆਂ ਜਦੋਂ ਸਾਡੀਆਂ ਕਿਤਾਬਾਂ ਵਿਚ ਵੀ ਹੁੰਦੀਆਂ ਸਨ ਪੜੀਆਂ। ਇੱਕ ਮਾਤਾ ਜਿਹੜੀ ਸੀ ਉਹਨੂੰ ਕਿਸੇ ਨੇ ਦੱਸਿਆ ਕਿ ਮਹਾਰਾਜ ਰਣਜੀਤ ਸਿੰਘ ਨਾਲ ਜਿਹੜੀ ਵੀ ਚੀਜ਼ ਛੂ ਜਾਵੇ ਉਹ ਸੋਹਣਾ ਹੋ ਜਾਂਦੀ ਆ। ਉਹਨੇ ਇੱਕ ਕਾਲਾ ਤਵਾ ਜਿਹੜਾ ਸੀ, ਤਵਾ ਘਰ ਵਾਲਾ ਜਿਹੜਾ ਉਹਦੇ ਕੋਲ ਲੋਹੇ ਦਾ ਤਵਾ ਸੀ, ਉਹਨੇ ਲਿਆ ਕੇ ਤੇ ਕੱਪੜੇ ਚ ਲਪੇਟ ਕੇ ਲਿਆਂਦਾ ਤੇ ਜਦੋਂ ਮਹਾਰਾਜ ਰਣਜੀਤ ਸਿੰਘ ਜਾ ਰਹੇ ਸੀ ਤੇ ਉਹਨਾਂ ਦੇ ਨਾਲ ਉਹਨੇ ਛੂਹਣ ਦੀ ਕੋਸ਼ਿਸ਼ ਕੀਤੀ ਵੀ ਇਹ ਸੋਨੇ ਦਾ ਹੋ ਜਾਏ। ਭਾਵੇਂ ਵਜ਼ੀਰਾਂ ਨੇ ਉਹਨੂੰ ਮਨਾ ਕੀਤਾ ਕਹਿੰਦੀ ਨਹੀਂ ਮੈਂ ਗਰੀਬ ਆ ਤੇ ਮੈਨੂੰ ਮੇਰਾ ਇਹ ਤਵਾ ਨਾਲ ਲੱਗਣ ਦਿਓ ਸੋਨੇ ਦਾ ਹਜ਼ਾਰ। ਉਦੋਂ ਮਹਾਰਾਜ ਰਣਜੀਤ ਸਿੰਘ ਨੇ ਉਹਨੂੰ ਸੋਨੇ ਦੀਆਂ ਮੋਹਰਾਂ ਨਾਲ ਉਹਦੀ ਝੋਲੀ ਭਰ ਦਿੱਤੀ। ਉਹਨਾਂ ਨੇ ਕਦੀ ਵੀ ਇਹ ਨਹੀਂ ਆਪਣੀ ਚੀਜ਼ਾਂ ਨੂੰ ਦੱਸਿਆ ਦੁਖੀ ਕੀਤਾ ਕਿ ਕੋਈ ਕਿਸੇ ਕੋ ਜਬਰਦਸਤੀ ਕੋਈ ਇਹੋ ਜਿਹੇ ਢੰਗ ਨਾਲ ਪੈਸੇ ਲਏ ਜਾਣ ਜਾਂ ਮਾਇਆ ਇਕੱਠੀ ਕੀਤੀ ਜਾਵੇ ਜਿਹਦੇ ਨਾਲ ਪ੍ਰਜਾ ਦੁਖੀ ਹੋਏ। ਪ੍ਰਜਾ ਨੂੰ ਸਦਾ ਉਹਨਾਂ ਸੁਖੀ ਰੱਖਿਆ। ਜੀ
ਜੀ, ਅਸੀਂ ਗੱਲਬਾਤ ਆਪਣੀ ਜਾਰੀ ਰੱਖਾਂਗੇ ਤੇ ਇੱਕ ਗੀਤ ਸੁਣ ਲਈਏ ਜੀ, ਫਿਰ ਲੈਂਦੇ ਪੰਜਾਬ ਤੋਂ ਆਰਿਫ ਲੋਹਾਰ ਦਾ ਸ਼ੇਰ ਪੰਜਾਬ ਦਾ। ਸੋ ਗੀਤ ਸੁਣਦੇ ਆ ਜੀ, ਗੀਤ ਤੋਂ ਬਾਅਦ ਪ੍ਰੋਗਰਾਮ ਲਹਿਰਾਂ ਦੇ ਵਿਚ ਹੋਰ ਗੱਲਾਂ ਬਾਤਾਂ ਹਲੀਮੇ ਰਾਜ ਦੀਆਂ ਕਰਾਂਗੇ, ਖਬਰਾਂ ਹੋਣਗੀਆਂ, ਮੌਸਮ ਹੋਏਗਾ, ਤੁਹਾਡੇ ਸੁਨੇਹੇ ਹੋਣਗੇ। ਸੋ ਲਹਿਰਾਂ ਬਹਿਰਾਂ ਚਲਦੀਆਂ ਰਹਿਣਗੀਆਂ, ਜੁੜੇ ਰਹੋ ਹਰਮਨ ਰੇਡੀਓ ਨਾਲ, ਸੁਣਦੇ ਆਰਿਫ ਲੋਹਾਰ ਨੂੰ ਸ਼ੇਰ ਪੰਜਾਬ ਦਾ।
ਓ ਮੈਂ ਗੱਭਰੂ ਸ਼ੇਰ ਪੰਜਾਬ ਦਾ, ਓ ਮੈਂ ਗੱਭਰੂ ਸ਼ੇਰ ਪੰਜਾਬ ਦਾ, ਮੈਨੂੰ ਜੱਗ ਸਾਰਾ ਏ ਜਾਣਦਾ। ਮੈਂ ਗੱਭਰੂ ਸ਼ੇਰ ਪੰਜਾਬ ਦਾ, ਮੈਨੂੰ ਜੱਗ ਸਾਰਾ ਏ ਜਾਣਦਾ। ਮੈਂ ਗੱਭਰੂ ਸ਼ੇਰ ਪੰਜਾਬ ਦਾ, ਮੈਨੂੰ ਜੱਗ ਸਾਰਾ ਏ ਜਾਣਦਾ। ਮੇਰਾ ਲੋਹਿਆ ਦੁਨੀਆ ਮੰਨਦੀ, ਮੇਰਾ ਆਪਣੀ ਆਉਂਦਾ। ਮੇਰਾ ਲੋਹਿਆ ਦੁਨੀਆ ਮੰਨਦੀ, ਮੈਂ ਆਪਣੀ ਆਉਂਦਾ।
ਲੈਂਦੇ ਪੰਜਾਬ ਤੋਂ ਜੀ, 21st ਸੈਂਚਰੀ ਜੁਗਨੀ ਐਲਬਮ 2006 ਚ ਆਈ ਸੀ ਜੀ, ਸ਼ੇਰ ਪੰਜਾਬ ਦਾ, ਆਰਿਫ ਲੋਹਾਰ ਇਸ ਦੇ ਗਾਇਕ ਸਨ। ਸੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਪੰਜਾਬ ਤੋਂ ਜੁੜੇ ਹੋਏ ਨੇ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿਚ ਹਲੀਮੀ ਰਾਜ ਦੇ ਬਾਰੇ ਗੱਲ ਕਰ ਰਹੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸਬੰਧ ਵਿਚ, ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ, ਤੁਹਾਡੇ ਸੁਨੇਹੇ, ਮੌਸਮ ਦੀ ਜਾਣਕਾਰੀ, ਖਬਰਾਂ ਤੇ ਸਭ ਤੇ ਝਾਤੀ ਮਾਰਾਂਗੇ। ਕੁਛ ਅਹਿਮ ਜਾਣਕਾਰੀਆਂ ਅੱਜ 9 ਵਜੇ ਅਸੀਂ ਤੁਹਾਨੂੰ ਦੇਵਾਂਗੇ, ਸੋ ਪ੍ਰੋਗਰਾਮ ਦੇ ਵਿਚ ਜੁੜੇ ਰਹੋ ਜੀ। ਜਗਤਾਰ ਗਿੱਲ ਭਾਜੀ ਉਨ੍ਹਾਂ ਨੇ ਆਪਣਾ ਸਵੇਰ ਦਾ ਖੂਬਸੂਰਤ ਮੈਸੇਜ ਭੇਜ ਦਿੱਤਾ ਹੈ। ਫੋਟੋ ਦੇ ਉੱਤੇ ਵਿਚਾਰ, ਇਨਸਾਨ ਦੀ ਸਿਆਣਪ ਦੀ ਪੁਸ਼ਟੀ ਵੱਡੀਆਂ ਵੱਡੀਆਂ ਗੱਲਾਂ ਨਾਲ ਨਹੀਂ ਹੁੰਦੀ, ਪਰ ਇਨਸਾਨ ਦੀ ਸਿਆਣਪ ਨਿੱਕੀਆਂ ਨਿੱਕੀਆਂ ਗੱਲਾਂ ਦੀ ਸਮਝ ਨਾਲ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਚਾਰ ਦਲਜੀਤ ਸਿੰਘ ਜੀ, ਵਾਕਿਆ ਹਾਂਜੀ। ਸੋ ਵੱਡੀਆਂ ਵੱਡੀਆਂ ਗੱਲਾਂ ਤਾਂ ਬਹੁਤ ਕਰ ਲੈਂਦੇ ਨੇ, ਪਰ ਅਸਲ ਦੇ ਵਿਚ ਬਰੀਕੀ ਨਾਲ ਜਿਹੜੀ ਗੱਲ ਸਮਝਣੀ ਆ ਉਹ ਜ਼ਿਆਦਾ ਵਧੀਆ ਹੁੰਦੀ ਆ। ਮੈਨੂੰ ਲੱਗਦਾ ਉਹਦੇ ਪਿੱਛੇ ਕੀ ਚੱਲ ਰਿਹਾ, ਸੂਖਮਤਾ ਦੇ ਵਿਚ ਕੀ ਚੱਲ ਰਿਹਾ। ਤੇ ਨਾਲ ਦੀ ਨਾਲ ਆਪਾਂ ਦੱਸ ਦਿੰਦੇ ਹਾਂ ਕਿ ਬਰੀਕੀ ਦੀਆਂ ਜਿਹੜੀਆਂ ਗੱਲਾਂ ਨਾ, ਇਹ ਜੇ ਆਪਾਂ ਦੇਖੀਏ ਤਾਂ ਜਿਹੜਾ ਸਾਡਾ ਸਰੀਰ ਹੈ ਇਹ ਵੱਡਾ ਰੂਪ ਹੈ ਰੱਬ ਦਾ ਦਿਸਣ ਵਾਲਾ, ਤੇ ਇਹਦੇ ਪਿੱਛੇ ਦੋ ਸਰੀਰ ਹੋਰ ਚੱਲਦੇ ਨੇ। ਸੋ ਮੈਂ ਦੱਸਦਾ ਕਿ ਇਸ ਨੂੰ ਸਥੂਲ ਸਰੀਰ ਕਹਿੰਦੇ ਨੇ ਜਿਹੜਾ ਸਾਡਾ ਦਿਖਾਈ ਦੇ ਰਿਹਾ, ਤੇ ਇਸ ਦੇ ਪਿੱਛੇ ਇਕ ਸੂਖਮ ਸਰੀਰ ਆ ਜੀ, ਜਿਹੜਾ ਕਿ ਜਿਹਨੂੰ ਕਹਿ ਲਓ ਕੋਈ ਇਲੈਕਟ੍ਰੀਕਲ ਜਾਂ ਮੈਗਨੈਟਿਕ ਸਰੀਰ ਕਿਹਾ ਜਾ ਸਕਦਾ, ਤੇ ਉਸ ਦੇ ਪਿੱਛੇ ਵੀ ਇਕ ਕਾਰਨ ਸਰੀਰ ਹੈ ਜਿਹੜਾ ਕਿ ਮੁੱਢ ਹੈ, ਜਿਹੜਾ ਜਿਸ ਦਾ ਮੂਲ ਵਿਸ਼ਾ ਸਿਰਫ ਤੇ ਸਿਰਫ ਸਾਊਂਡ ਹੈ, ਨਾਮ ਹੈ। ਸੋ ਉੱਥੇ ਤੱਕ ਪਹੁੰਚਣਾ ਜੀ ਅਸੀਂ, ਨਿੱਕੀਆਂ ਨਿੱਕੀਆਂ ਗੱਲਾਂ ਉੱਥੇ ਤੱਕ ਸਮਝਣੀ ਆ ਆਪਾਂ, ਤੇ ਉਹ ਬੰਦਾ ਮਹਾਨ ਹੁੰਦਾ ਜਿਹੜਾ ਉੱਥੇ ਤੱਕ ਪਹੁੰਚਦਾ। ਸੋ ਦੁਨੀਆਂ ਪਰੇ ਤੋਂ ਪਰੇ ਆ, ਬ੍ਰਹਿਮੰਡ ਪਰੇ ਤੋਂ ਪਰੇ ਆ, ਇਸ ਦਾ ਕੋਈ ਅੰਤ ਨਹੀਂ। ਤੇ ਇਧਰ ਸਾਡੇ ਨਾਲ ਜਸਵਿੰਦਰ ਔਲਖ ਮਲੇਸ਼ੀਆ ਵਾਲੇ ਜੁੜੇ ਸਨ, ਮੈਨੂੰ ਲੱਗਦਾ ਉਹ ਪੰਜਾਬ ਪਹੁੰਚੇ ਹੋਏ ਨੇ, ਤੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਆਪਣੇ ਕੈਮਰੇ ਦੇ ਵਿਚੋਂ ਖਿੱਚ ਕੇ ਭੇਜੀ ਆ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਔਰ ਇਹ ਖੂਬਸੂਰਤ ਤਸਵੀਰ ਸਾਡੇ ਨਾਲ ਸਾਂਝੀ ਕਰਨ ਦੇ ਲਈ। ਇਹ ਤਸਵੀਰਾਂ ਦੋਨੋਂ ਹੀ ਸਾਡੇ ਲਾਈਵ ਬਲੌਗ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਔਰ ਐਂਡਰਾਇਡ ਦੀ ਐਪਲੀਕੇਸ਼ਨ ਦੇ ਵਿਚ ਵੀ। ਤੇ ਨਾਲ ਦੀ ਨਾਲ ਹੋਰ ਸੁਨੇਹੇ ਜਿਹੜੇ ਆਏ ਨੇ ਉਨ੍ਹਾਂ ਦੇ ਵਿਚ ਰਣਜੀਤ ਸਿੰਘ ਰੇ ਵਾਈਟ ਵਿਰਵੀ ਵਾਲੇ ਨੇ ਗੁੱਡ ਮਾਰਨਿੰਗ ਬੁਲਾਈ ਆ, ਬਿਕਰਮ ਬੰਧੇਰ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਪ੍ਰੋਗਰਾਮ ਵਧੀਆ, ਬਹੁਤ ਵਧੀਆ ਹੁੰਦਾ ਜੀ, ਗੁਰਬਾਣੀ ਵਿਚਾਰ ਪ੍ਰੋਗਰਾਮ। ਦਲਜੀਤ ਸਿੰਘ ਜੀ ਤੁਹਾਡੇ ਪ੍ਰੋਗਰਾਮ ਦੀ ਉਨ੍ਹਾਂ ਨੇ ਸਿਫਤ ਕੀਤੀ ਆ, ਤੇ
ਪ੍ਰੋਗਰਾਮ ਨੇ ਜੀ ਇਹ ਸਰੋਤਿਆਂ ਦਾ ਪ੍ਰੋਗਰਾਮ ਆ, ਜਿਉਂ ਜਿਉਂ ਪ੍ਰੋਗਰਾਮ ਨੂੰ ਸਰੋਤੇ ਸਾਨੂੰ ਰਾਏ ਭੇਜਦੇ ਨੇ, ਸਰਾਹਨਾ ਕਰਦੇ ਨੇ ਸਾਡਾ, ਇਹ ਕਹਿ ਲਓ ਕਿ ਸਾਡਾ ਵੀ ਖੂਨ ਵੱਧਦਾ ਤੇ ਨਾਲ ਸਾਨੂੰ ਮਹਾਰਾਜ ਦੀ ਬਖਸ਼ਿਸ਼ ਵੀ ਹੋਰ ਮਿਲਦੀ ਜਾਂਦੀ ਆ। ਇਸ ਪ੍ਰੋਗਰਾਮ ਨੂੰ ਆਪਾਂ ਅਮਨਦੀਪ ਹੋਰ ਥੋੜਾ ਜਿਹਾ ਸੋਹਣਾ ਕਰ ਰਹੇ ਹਾਂ, ਕੋਸ਼ਿਸ਼ ਕਰਨ ਦੇ ਹਾਂ ਕਿ ਹਰ ਇੱਕ ਸ਼ਬਦ ਦੇ ਨਾਲ ਥੋੜਾ ਜਿਹਾ ਉਸ ਸ਼ਬਦ ਦਾ ਵਿਸਤਾਰ ਦਿੱਤਾ ਜਾਏ, ਉਹਦੇ ਬਾਰੇ ਵਿਚਾਰ ਕੀਤੀ ਜਾਏ, ਤੇ ਉਹ ਵੀ ਸਰੋਤੇ ਮੈਨੂੰ ਆਸ ਪੈ ਕੇ ਪਸੰਦ ਕਰਨਗੇ
ਜੀ। ਬਿਲਕੁਲ ਕਰ ਰਹੇ ਨੇ ਜੀ, ਕਿਉਂਕਿ ਵਿਆਖਿਆ ਚੱਲ ਰਹੀ ਆ, ਤੇ ਵੈਸੇ ਸ਼ਬਦ ਕੀਰਤਨ ਜਿਹੜਾ ਆਪਣੇ ਆਪ ਦੇ ਵਿਚ ਸੰਪੂਰਨ ਹੁੰਦਾ ਆ, ਪਰ ਫਿਰ ਵੀ ਅਗਰ ਉਸ ਦੀ ਥੋੜੀ ਜਿਹੀ ਵਿਆਖਿਆ, ਉਸ ਦੀ ਭੂਮਿਕਾ ਦੱਸ ਦਿੱਤੀ ਜਾਵੇ ਤਾਂ ਉਹ ਹੋਰ ਜ਼ਿਆਦਾ ਬਿਹਤਰ ਅਸੀਂ ਸਮਝ ਸਕਦੇ ਹਾਂ। ਧਨੀ ਹੁਣੀ ਜੁੜੇ ਨੇ ਸਾਡੇ ਨਾਲ, ਉਨ੍ਹਾਂ ਨੇ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈ ਆ, ਗੁੱਡ ਮਾਰਨਿੰਗ ਜੀ। ਰਾਜ ਮਹਿੰਦਰ ਹੁਣਾਂ ਨੇ ਇਕ ਤਸਵੀਰ ਦੇ ਰਾਹੀਂ ਵਿਚਾਰ ਸਾਂਝੇ ਕਰਦੇ ਹੋਏ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਗੁਰੂ ਘਰ ਤੋਂ ਸਭ ਕੁਝ ਮਿਲੇਗਾ ਪਰ ਗੁਰੂ ਦਾ ਸਿੱਖ ਕਾਲਾ ਨਾ ਪਵੇ, ਗੁਰੂ ਦਾ ਸਿੱਖ ਗੁਰੂ ਵਿਚ ਵਿਸ਼ਵਾਸ ਰੱਖੇ, ਗੁਰੂ ਦਾ ਸਿੱਖ ਗੁਰੂ ਦਾ ਦਰ ਨਾ ਛੱਡੇ, ਗੁਰੂ ਦਾ ਸਿੱਖ ਕਿਸੇ ਵੀ ਪ੍ਰਾਪਤੀ ਦਾ ਹੰਕਾਰ ਨਾ ਕਰੇ। ਬਹੁਤ ਸੋਹਣਾ ਸੁਨੇਹਾ ਦਿੱਤਾ ਜੀ ਇਨ੍ਹਾਂ ਨੇ ਜੀ, ਸਾਡੇ ਨਾਲ ਸਾਂਝਾ ਕੀਤਾ, ਧੰਨਵਾਦ ਜੀ। ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਤੇ ਦੱਸ ਰਹੇ ਨੇ ਆਪਣੇ ਇਲਾਕੇ ਦਾ ਵੈਦਰ। ਇਸ ਵੇਲੇ ਉਥੇ 5.2 ਡਿਗਰੀ ਸੈਂਟੀਗ੍ਰੇਡ ਹੈ, ਤੇ ਅੱਜ ਦਿਨਾਂ ਨੂੰ 16 ਜਾਏਗਾ, ਤੇ ਅੱਜ ਰਾਤੀ 2 ਡਿਗਰੀ ਰਿਹਾ ਹੈ। ਸੋ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਵਿਚ ਠੰਡ ਪੈ ਰਹੀ ਹੈ। ਸੋ ਜਸਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨ੍ਹਾਂ ਨੇ ਇਕ ਮੈਸੇਜ ਭੇਜਿਆ ਨਰਿੰਦਰ ਕਪੂਰ ਦਾ, ਜ਼ਿੰਦਗੀ ਦੀਆਂ ਤਪਦੀਆਂ ਧੁੱਪਾਂ ਵਿਚ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਕੇਵਲ ਆਪਣਾ ਪਰਛਾਵਾਂ ਹੀ ਨਾਲ ਰਹਿੰਦਾ। ਇਹ ਵੀ ਗੱਲ ਠੀਕ ਹੈ ਜੀ, ਬੰਦਾ ਕੱਲਾ ਆਇਆ ਤੇ ਕੱਲੇ ਨੇ ਹੀ ਜਾਣਾ ਹੁੰਦਾ, ਇਹ ਵੀ ਪਰਮ ਸੱਚਾਈ ਆ। ਰਣਜੋਤ ਸਿੰਘ ਜੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ। ਬਹੁਤ ਬਹੁਤ ਧੰਨਵਾਦ ਰਣਜੋਤ ਸਿੰਘ ਜੀ, ਐਡਲੇਡ ਵਾਲਿਓ ਤੁਹਾਡਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ। ਤਰਸੇਮ ਢਿੱਲੋਂ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਇਧਰ ਹਰਕੰਵਰ ਹੁਣੀ ਵੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਨੇ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ, ਟੀਮ ਨੂੰ, ਕੰਵਰ ਸੰਧੂ ਮੈਲਬਨ। ਹਾਂਜੀ, ਮੈਨੂੰ ਇਹ ਤਾਂ ਮੈਨੂੰ ਲੱਗਦਾ ਘਰੇ ਵੀ ਆਇਆ ਮੈਸੇਜ ਜੀ, ਆਪਣਾ ਹੀ ਹੈ,
ਆਪਣਾ ਹੀ ਠੀਕ
ਹੈ ਜੀ। ਸੋ ਸੁਖਵਿੰਦਰ ਸਾਂਧ ਹੁਣੀ ਵੀ ਕੁਇਕਰ ਸੈਲ ਤੋਂ ਫਤਿਹ ਦੀ ਸਾਂਝ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਰਾਜ ਮਹਿੰਦਰ ਹੁਣਾਂ ਨੇ ਇਕ ਫੋਟੋ ਭੇਜੀ ਹੈ, ਤੇ ਮੈਂ ਉਹ ਸ਼ੇਅਰ ਕਰਾਂਗਾ। ਫੋਟੋ ਦੇ ਬਾਰੇ ਵੀ ਲਿਖ ਕੇ ਭੇਜੋ, ਬੱਚਿਆਂ ਦੀ ਫੋਟੋ ਹੈ ਤੇ ਥੋੜੀ ਜਿਹੀ ਲਿਖ ਕੇ ਭੇਜੋ ਫੋਟੋ ਦੇ ਬਾਰੇ, ਤੇ ਆਪਾਂ ਜ਼ਰੂਰ ਇਹਨੂੰ ਸਾਂਝੀ ਕਰਾਂਗੇ ਜੀ। ਸੋ ਬਹੁਤ ਬਹੁਤ ਧੰਨਵਾਦ। ਤੇ ਹੁਣ ਥੋੜਾ ਜਿਹਾ ਮੌਸਮ ਦੇ ਉੱਤੇ ਝਾਤੀ ਮਾਰ ਲਈ ਆਸਟ੍ਰੇਲੀਆ ਦੇ, ਸ਼ੁਰੂ ਕਰਦੇ ਹਾਂ ਜੀ। ਕੇਨਸ ਤੋਂ 27 ਡਿਗਰੀ ਅੱਜ ਤਾਪਮਾਨ ਉੱਥੇ ਦੱਸਿਆ ਜਾ ਰਿਹਾ, ਤੇ ਬ੍ਰਿਸਬਨ ਦੇ ਵਿੱਚ ਸ਼ਾਵਰ ਹੋਣਗੇ ਤੇ 25 ਡਿਗਰੀ। ਮੀਂਹ ਸਾਰਾ ਦਿਨ ਦੱਸਿਆ ਗਿਆ, ਕੌਫ ਸਰਵਰ ਦੇ ਵਿੱਚ 20 ਡਿਗਰੀ ਤੇ ਸਿਡਨੀ ਦੇ ਵਿੱਚ ਜ਼ਿਆਦਾ ਬੱਦਲਵਾਈ ਹੋਏਗੀ 17 ਡਿਗਰੀ, ਤੇ ਕੈਨਬਰਾ ਦੇ ਵਿੱਚ -4 ਤੋਂ ਲੈ ਕੇ 12 ਡਿਗਰੀ ਦਾ ਤਾਪਮਾਨ, ਔਰ ਘਣਾ ਕੋਰਾ ਸੰਘਣਾ ਕੋਰਾ ਪੈਣ ਦੀ ਉਮੀਦ ਹੈ, ਅੱਜ ਪੈ ਗਿਆ ਹੋਣਾ। ਤੇ ਮੈਲਬਨ ਦੇ ਵਿੱਚ 7 ਤੋਂ 14 ਸ਼ਾਵਰ ਤੇ ਧੁੱਪ ਇਕੋ ਜਿਹੀ ਦੱਸੀ ਗਈ ਹੈ। ਐਡਲੇਡ ਵਿੱਚ ਵੱਧ ਮੀਂਹ ਦੱਸਿਆ ਗਿਆ ਅੱਜ, ਪਰ ਕਿਤੇ ਧੁੱਪ ਵੀ ਨਿਕਲੇਗੀ, 15 ਡਿਗਰੀ। ਪਰਥ ਦੇ ਵਿੱਚ 19 ਡਿਗਰੀ, ਮੌਸਮ ਸਾਫ਼ ਤੇ ਡਾਰਵਿਨ ਦੇ ਵਿੱਚ ਵੀ ਸੁੱਕਾ ਅੱਜ, ਡਾਰਵਿਨ 31 ਡਿਗਰੀ ਤੱਕ ਪਹੁੰਚੇਗਾ। ਔਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ 28 ਡਿਗਰੀ ਹੈ, ਦਿਨਾਂ ਨੂੰ ਅੱਜ 32 ਡਿਗਰੀ ਜਾਏਗਾ, ਔਰ ਗਰਜ ਨਾਲ ਛਿੱਟਾਂ ਪੈਣਗੀਆਂ, ਮੀਂਹ ਪਏਗਾ। ਤੇ ਜਿਸ ਤਰ੍ਹਾਂ ਦਲਜੀਤ ਸਿੰਘ ਹੋਣਾ ਨੇ ਦਸਿਆ ਕਿ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ, ਤੇ ਇਸ ਵੇਲੇ ਦਲਜੀਤ ਸਿੰਘ ਜੀ 28 ਡਿਗਰੀ ਤਾਪਮਾਨ ਹੈ ਤੁਹਾਡੇ?
28 ਡਿਗਰੀ ਹੈ ਜੀ, ਹੁਣ
28 ਹੈ। ਸੋ ਬਰਸਾਤਾਂ ਦਾ ਮੌਸਮ ਹੈ ਜੀ। ਤੇ ਚਲੋ ਇਧਰ ਫਤਿਹ ਦੀ ਸਾਂਝ ਸਾਡੇ ਨਾਲ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਬੁਲਾ ਰਹੇ ਨੇ। ਤੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਹਰਿੰਦਰ ਜੀ? ਤੇ ਜਸਵਿੰਦਰ ਔਲਖ ਵੀ ਕਹਿ ਰਹੇ ਨੇ ਕਿ ਲਾਈਵ ਹੈ ਜੀ, ਬਾਰਿਸ਼ ਹੋ ਰਹੀ ਹੈ, ਦਰਬਾਰ ਸਾਹਿਬ ਅੰਮ੍ਰਿਤਸਰ ਨੇ ਜੀ ਇਸ ਵੇਲੇ। ਸੋ ਤੁਸੀਂ ਵੱਡੇ ਭਾਗਾਂ ਵਾਲੇ ਹੋ ਜੀ, ਸੱਚਖੰਡ ਦੇ ਵਿੱਚ ਬੈਠ ਕੇ ਤੁਸੀਂ ਦੇਖੋ, ਇਨ੍ਹਾਂ ਨੇ ਤਸਵੀਰ ਭੇਜੀ ਹੈ, ਮੈਂ ਸ਼ੇਅਰ ਕਰ ਦਿੱਤੀ ਹੈ। ਤੇ ਇਨ੍ਹਾਂ ਪ੍ਰਕਰਮਾਂ ਦੇ ਵਿੱਚ ਬੈਠੇ ਨੇ ਤੇ ਮੀਂਹ ਪੈ ਰਿਹਾ, ਬੂੰਦਾਬਾਂਦੀ ਕਹਿੰਦੇ ਹੋ ਰਹੀ ਹੈ, ਤੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਦਾ ਆਨੰਦ ਉਹ ਮਾਣਨਗੇ ਤੇ ਉਨ੍ਹਾਂ ਦੇ ਦਰਸ਼ਨ ਕਰ ਰਹੇ ਨੇ। ਸੋ ਤੁਸੀਂ ਲਾਈਵ ਇਹ ਫੋਟੋ ਅੱਜ ਦੇਖ ਸਕਦੇ ਹੋ ਹੁਣ ਦੀ, ਇਸ ਵੇਲੇ ਦੀ, ਜਿਹੜੇ ਕਿ ਸਾਨੂੰ ਜਸਵਿੰਦਰ ਔਲਖ ਮਲੇਸ਼ੀਆ ਵਾਲੇ ਭਾਰਤ ਗਏ ਉਹਨੇ ਪੰਜਾਬ ਗਏ ਨੂੰ ਉਥੋਂ ਭੇਜ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ।
ਮੈਂ ਇਨ੍ਹਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜੇ ਕਿਤੇ ਇਧਰ ਨੂੰ, ਇਥੋਂ 40 ਕਿਲੋਮੀਟਰ ਦੂਰ ਆ ਮਹਿਤਾ ਚੋਂ
ਜੀ,
ਜੇ ਕਦੇ ਵੀ ਜਾਂ ਇਨ੍ਹਾਂ ਨੂੰ ਅੱਜ ਵੀ ਮੌਕਾ ਮਿਲੇ ਤੇ ਜ਼ਰੂਰ ਸੰਪਰਕ ਕਰਨ, ਇਨ੍ਹਾਂ ਨੂੰ ਅਸੀਂ ਮੀਂਹ ਵਰਦਾ ਤੇ ਚਾਹ ਪਕੌੜੇ ਜ਼ਰੂਰ ਛਕਾਵਾਂਗੇ।
ਜੀ ਜੀ, ਦੇਖੋ ਜੀ, ਸੰਗਤਾਂ ਦਾ ਸੁਨੇਹਾ ਆ ਗਿਆ ਜੀ ਔਲਖ ਸਾਹਿਬ, ਤੇ ਜੇ ਟਾਈਮ ਕੱਢ ਸਕਦੇ ਤਾਂ ਤੁਹਾਨੂੰ ਨੰਬਰ ਅਸੀਂ ਭੇਜ ਦੇਵਾਂਗੇ, ਦਲਜੀਤ ਸਿੰਘ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਤੇ ਹੁਣ ਥੋੜੀ ਜਿਹੀ ਗੱਲ ਹੋਰ ਹਲੀਮੀ ਰਾਜ ਦੀ ਕਰਨੀ ਹੈ ਜੀ, ਇਸ ਤੋਂ ਪਹਿਲਾਂ ਕਿ ਅਸੀਂ ਇਕ ਛੋਟੀ ਜਿਹੀ ਬ੍ਰੇਕ ਜਾਂ ਗੀਤ ਸੁਣੀ, ਉਸ ਤੋਂ ਬਾਅਦ ਖ਼ਬਰਾਂ ਵੀ ਕਰਨੀਆਂ। ਹਲੀਮੀ ਰਾਜ ਜਦੋਂ ਅਸੀਂ ਬਾਹਰ ਰਾਜਿਆਂ ਮਹਾਰਾਜਿਆਂ ਦਾ ਦੇਖਦੇ ਹਾਂ ਦਲਜੀਤ ਸਿੰਘ ਜੀ, ਜਿਸ ਤਰ੍ਹਾਂ ਹੁਣ ਆਸਟ੍ਰੇਲੀਆ ਦੇ ਵਿਚ ਜੇ ਦੇਖਿਆ ਜਾਵੇ ਤਾਂ ਹਲੀਮੀ ਰਾਜ ਹੈ ਇੱਥੇ, ਇੱਥੇ ਤਕਰੀਬਨ ਹਰ ਬੰਦੇ ਨੂੰ ਖੁੱਲ ਹੈ, ਤਕਰੀਬਨ ਹਰ ਤਰ੍ਹਾਂ ਦੀ ਖੁੱਲ ਹੈ। ਸੋ ਜਿਹੜੇ ਲੋਕ ਨੇ ਉਹਨਾਂ ਦੇ ਵਿਚ ਵੀ ਹਲੀਮੀ ਆਣੀ ਜ਼ਰੂਰੀ ਹੈ। ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪਿਛਲੇ 1000 ਸਾਲ ਦਾ ਤਾਂ ਕੁਝ ਰਾਜ ਹੋਏ ਨੇ ਭਾਰਤ ਦੇ ਵਿਚ ਜਿਨ੍ਹਾਂ ਦੇ ਵਿਚ ਹਲੀਮੀ, ਜਿਨ੍ਹਾਂ ਨੂੰ ਹਲੀਮੀ ਰਾਜ ਕਿਹਾ ਗਿਆ, ਉਨ੍ਹਾਂ ਦੇ ਵਿਚ ਇਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਜੇ ਹੁਣ ਵੀ ਆਪਾਂ ਦੇਖੀਏ ਪਿਛਲੇ ਤਕਰੀਬਨ 50-60 ਸਾਲ ਤੋਂ, ਆਜ਼ਾਦੀ ਤੋਂ ਬਾਅਦ, ਤਾਂ ਕਈ ਜਿਹੜੇ ਨੇ, ਮਤਲਬ ਕਈ ਦਹਾਕੇ ਜਿਹੜੇ ਨੇ, ਉਹ ਹਲੀਮੀ ਰਾਜ ਦੇ ਵਰਤੇ ਨੇ, ਲੋਕਾਂ ਨੇ ਆਪਣੇ ਆਪ ਹੀ ਉਸ ਦਾ ਆਨੰਦ ਮਾਣਿਆ। ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਰਾਜੇ ਮਹਾਰਾਜੇ ਸਲਤਨਤਾਂ, ਉਨ੍ਹਾਂ ਨੇ ਜ਼ੁਲਮ ਕੀਤਾ, ਪਰ ਉਹ ਜ਼ੁਲਮ ਦਾ ਟਾਕਰਾ ਵੀ ਫਿਰ ਲੋਕਾਂ ਨੇ ਕੀਤਾ। ਸੋ ਇਹ ਜਿਹੜਾ ਹਲੀਮੀ ਰਾਜ ਦਾ ਮਤਲਬ ਇਹੀ ਹੈ ਕਿ ਤਕਰੀਬਨ ਉਸ ਦੇ ਵਿੱਚ ਜਿਹੜੇ ਪੈਰਾਮੀਟਰ ਪੂਰੇ ਹੋਣੇ ਚਾਹੀਦੇ ਆ ਕਿ ਜਿਹੜੀ ਆਜ਼ਾਦੀ ਆ, ਮਨੁੱਖੀ ਅਧਿਕਾਰ ਹੈ, ਇਹ ਸਾਰੇ ਜਿਹੜੇ ਆ ਮਿਲਣੇ ਹੋਣੇ ਚਾਹੀਦੇ, ਔਰ ਇਹਦੇ ਵਿਚ ਜਿਹੜੀ ਐਜੂਕੇਸ਼ਨ ਹੈ, ਪੜ੍ਹਾਈ ਲਿਖਾਈ ਆ, ਆਰਟ ਕਲਚਰ ਹੈ, ਸਾਰਾ ਕੁਛ ਬਰਾਬਰਤਾ ਦਾ ਪ੍ਰਫੁੱਲਿਤ ਹੋਣਾ ਚਾਹੀਦਾ, ਉਹਨੂੰ ਹਲੀਮੀ ਰਾਜ ਕਹਿੰਦੇ ਆ। ਔਰ ਜੇ ਇਹਨੂੰ
ਮੈਂ ਇਹਦੇ ਵਿਚ ਕੁਛ ਥੋੜਾ ਐਡ ਕਰਾਂਗਾ
ਜੀ,
ਹਲੇਮੀ ਰਾਜ ਅਸਲ ਚ ਰਾਜੇ ਦੀ ਹਲੇਮੀ ਤੇ ਪਰਜਾ ਦੀ ਹਲੇਮੀ ਜਿਵੇਂ ਤੁਸੀਂ ਗੱਲ ਕੀਤੀ ਆ, ਜਿਹੋ ਜਿਹਾ ਰਾਜਾ ਹੋਏ ਨਾ, ਜਥਾ ਰਾਜਾ ਤਥਾ ਪਰਜਾ ਵਾਲੀ ਗੱਲ ਹੁੰਦੀ ਆ, ਰਾਜੇ ਦੇ ਵਿਚ ਆਪਣੇ ਵੀ ਗੁਣ ਜਿਹੜੇ ਆ ਉਹ ਪਰਜਾ ਵਿਚ ਚਲ ਜਾਂਦੇ ਆ
ਜੀ।
ਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ, ਉਨ੍ਹਾਂ ਨੇ ਆਪਣੇ ਨਾਂ ਦਾ ਸਿੱਕਾ ਨੀ ਚਲਾਇਆ ਕਿਤੇ ਵੀ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਆ ਆਪਾਂ, ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ਉਪਰ ਹੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾਂ ਦਰਜ ਸਨ। ਇਹ ਬੜੀ ਵੱਡੀ ਗੱਲ ਸੀ, ਜਿਹੜਾ ਗੁਰੂ ਦੇ ਆਸਰੇ ਕੋਈ ਵੀ ਚੱਲੇਗਾ, ਹਲੇਮੀ ਕੁਦਰਤੀ ਉਹਦੇ ਵਿਚ ਆਉਂਦੀ ਆ। ਜਿਵੇਂ ਰਾਮਕਲੀ ਦੀ ਵਾਰ ਚ ਗੁਰੂ ਪਾਤਸ਼ਾਹ ਨੇ ਸ਼ਾਇਦ ਅਬੂ ਰਾਗ ਵਿਚ ਲਿਖਿਆ, ਅਵਲ ਸਿਫਤ ਦੂਜੀ ਸਾਬੂਰੀ, ਤੀਜੀ ਹਲੇਮੀ, ਚੌਥੇ ਖੈਰੀ, ਪੰਜਵੇਂ ਪੰਜੇ ਅਕੱਤ ਮਕਾਮੇ, ਇਹ ਪੰਜ ਵਕਤ ਤੇਰੇ ਅਪਰੰਪਰਾ। ਇਹ ਗੁਰੂ ਪਾਤਸ਼ਾਹ ਨੇ ਬੜੀਆਂ ਸਾਨੂੰ ਸੋਹਣੀਆਂ ਸੋਹਣੀਆਂ ਗੱਲਾਂ ਦਿੱਤੀਆਂ ਨੇ ਕਿ ਜੇ ਇਹ ਰਾਜੇ ਵਿਚ ਇਹ ਗੁਣ ਹੈਗੇ ਆ ਤੇ ਪਰਜਾ ਵਿਚ ਸੁਭਾਵਕ ਹੀ ਇਹ ਗੁਣ ਆ ਜਾਂਦੇ ਆ।
ਜੀ ਬਿਲਕੁਲ, ਔਰ ਇਹ ਤਾਂ ਹੈ ਕਿ ਦੁਨਿਆਵੀ ਜਿਹੜੇ ਆਪਾਂ ਰਾਜ ਦੀ ਗੱਲ ਕਰਦੇ ਆ, ਪਰ ਸਰੀਰ ਦੇ ਵਿਚ ਵੀ ਜਿਹੜਾ ਹਲੀਮੀ ਰਾਜ ਪ੍ਰਗਟ ਹੋ ਜਾਂਦਾ ਆ। ਸਰੀਰ ਦਾ ਜਿਹੜਾ ਜਦੋਂ ਇਹਨੂੰ ਸਹਿਜ ਕਿਹਾ ਗਿਆ ਕਿ ਜਦੋਂ ਮਤਲਬ ਸਰੀਰ ਦੇ ਵਿਚ ਸ਼ਬਦ ਪ੍ਰਗਟ ਹੋ ਜਾਂਦਾ,
ਟਿਕਾਓ ਆ ਜਾਂਦਾ, ਟਿਕਾਓ ਨੂੰ ਕਹਿ ਲੋ।
ਹਾਂਜੀ, ਸੋ ਜਦੋਂ ਟਿਕਾਓ ਆ ਜਾਂਦਾ, ਸ਼ਬਦ ਪ੍ਰਗਟ ਹੋ ਜਾਂਦਾ, ਤਾਂ ਉਸ ਦੇ ਨਾਲ ਜਿਹੜੇ ਸਾਡੇ ਅੰਦਰ ਹੈ ਉਹ ਰਾਮ ਰਾਜ। ਇਸ ਨੂੰ ਪੁਰਾਣੇ ਸਮੇਂ ਦੇ ਵਿਚ ਗੁਰਬਾਣੀ ਤੋਂ ਵੀ ਪਹਿਲਾਂ ਇਹਨੂੰ ਰਾਮ ਰਾਜ ਕਹਿੰਦੇ ਹੁੰਦੇ, ਫਿਰ ਰਾਮ ਰਾਜ ਹੋ ਗਿਆ। ਰਾਮ ਰਾਜ ਦਾ ਮਤਲਬ ਇਹ ਹੈ ਕਿ ਰਾਮ ਦਾ ਸਿੱਧਾ ਮਤਲਬ ਜਿਹੜਾ ਆ ਉਹ ਨਾਮ ਹੈ, ਅਕਾਲ ਪੁਰਖ ਹੈ। ਸੋ ਜਿਹੜਾ ਅਸੀਂ ਗੁਰਬਾਣੀ ਦੇ ਵਿਚ ਨਾਮ ਦੀ ਵਿਖਿਆਨ ਕਰਦੇ ਆ ਗੁਰੂ ਸਾਹਿਬ, ਉਥੇ ਉਸ ਨੂੰ ਰਾਮ ਕਹਿੰਦੇ ਨੇ। ਹੁਣ ਇਸ ਦੇ ਬਾਰੇ ਜੇ ਇਜਾਜ਼ਤ ਹੋਵੇ ਤਾਂ 2 ਮਿੰਟ ਮੈਂ ਤੁਹਾਡੇ ਨਾਲ ਸਾਂਝ ਪਾਵਾਂ ਇੱਕ ਗੁਰਬਾਣੀ ਦੇ ਸੰਦਰਭ ਦੇ ਵਿਚ। ਜਿਹੜੀ ਗੁਰਬਾਣੀ ਦੇ ਵਿਚ ਇਸ ਨੂੰ ਬੜੇ ਸੁੰਦਰ ਤਰੀਕੇ ਨਾਲ ਵਿਖਿਆਨ ਕੀਤਾ ਗਿਆ 8ਵੇਂ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਜਪਜੀ ਬਾਣੀ ਦੇ ਵਿਚ, ਕਰਮਖੰਡ ਦੇ ਵਿਚ। ਸੋ ਕਹਿੰਦੇ ਨੇ ਕਿ ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਜਦੋਂ ਹਲੀਮੀ ਰਾਜ ਹੋ ਜਾਂਦਾ ਨਾ, ਸਹਿਜ ਹੋ ਜਾਂਦਾ, ਨਾਮ ਪ੍ਰਗਟ ਹੋ ਜਾਂਦਾ, ਕਹਿੰਦੇ ਉਥੇ ਬਸ ਬਾਣੀ ਦਾ ਜ਼ੋਰ ਹੁੰਦਾ ਤੇ ਉਥੇ ਕੋਈ ਹੋਰ ਨਹੀਂ ਹੁੰਦਾ, ਤਿੱਥੇ ਜੋਧ ਮਹਾਬਲ ਸੂਰ। ਹੁਣ ਉਸ ਅਵਸਥਾ ਦੇ ਵਿਚ ਜਿਹੜੇ ਯੋਧੇ ਨੇ ਉਹ ਜਿਹੜੇ ਉਸ ਨੂੰ ਮਾਣ ਰਹੇ ਹੁੰਦੇ ਨੇ ਉਹ ਯੋਧੇ ਮਹਾਬਲ ਤੇ ਸੂਰਮੇ ਹੁੰਦੇ ਨੇ। 3ਵੇਂ ਰਾਮ ਰਹਿਆ ਭਰਪੂਰ, ਉਨ੍ਹਾਂ ਦੇ ਅੰਦਰ ਨਾ ਰਾਮ ਤੇ ਜਿਹੜੇ ਨਾਮ ਹੈ ਉਹ ਭਰਪੂਰ ਹੋ ਜਾਂਦਾ। ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਉਥੇ ਜਿਹੜੀ ਉਨ੍ਹਾਂ ਦੀ ਆਤਮਾ ਆ ਸੀਤਾ ਆ ਉਹ ਸੀਤਲ ਅਵਸਥਾ ਦੇ ਵਿਚ ਚਲੇ ਜਾਂਦੀ ਆ, ਆਪਣੇ ਆਪ ਦੇ ਵਿਚ, ਸੈਲਫ ਦੇ ਵਿਚ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੇ ਨਾ ਠੱਗੇ ਜਾਏ। ਹੁਣ ਉਹ ਨਾ ਮਰਦੀ ਆ ਤੇ ਨਾ ਠੱਗ ਜਾਂਦੇ, ਕਿਉਂਕਿ ਚੋਰ ਯਾਰ ਸਾਰੇ ਜਿੰਨੇ ਵੀ ਨੇ ਠੱਗ ਨੇ ਉਹ ਸਾਰੇ ਖਤਮ ਹੋ ਜਾਂਦੇ, ਕਿਉਂਕਿ ਰਾਮ ਰਾਜ ਜਿਹੜਾ ਆ ਸਥਾਪਿਤ ਹੋ ਚੁੱਕਾ, ਰਾਮ ਜਾਣੀ ਕਿ ਪਰਮਾਤਮਾ ਰਾਜਾ ਬਣ ਚੁੱਕਾ ਹੈ। ਹੁਣ ਕਿਉਂ ਉਹ ਅੱਗੇ ਅਗਲੀ ਪੰਕਤੀ ਵਿਚ ਦੱਸਦੇ ਨੇ, ਜਿਨ ਕੇ ਰਾਮ ਵਸੇ ਮਨ ਮਾਹੇ, ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ, ਸੱਚਾ ਮਨ ਸੋਏ। ਸੋ ਇਹ ਅਵਸਥਾ ਬਣ ਜਾਂਦੀ ਹੈ ਜੀ ਸਰੀਰ ਦੇ ਵਿਚ ਵੀ, ਇਹਨੂੰ ਰਾਮ ਰਾਜ ਕਹਿੰਦੇ ਆ। ਸਰੀਰ ਦੇ ਅੰਦਰ ਜਦੋਂ ਪਰਮਾਤਮਾ ਦਾ ਵਾਸ ਹੋ ਜਾਂਦਾ, ਅਗਰ ਉਦਾਂ ਦਾ ਰਾਜਾ ਮਿਲ ਜਾਵੇ ਕਿਸੇ ਪਰਜਾ ਨੂੰ, ਤਾਂ ਉਹ ਅੰਦਰਲੀ ਅਵਸਥਾ ਜਿਹੜੀ ਆ ਉਹ ਰਾਜ ਵਿਚ ਕਨਵਰਟ ਹੋ ਜਾਂਦੀ ਆ। ਉਹ ਰਾਜਾ ਵੀ ਉਸ ਪਰਜਾ ਨੂੰ ਰਾਮ ਰਾਜ ਦਿੰਦਾ ਆ, ਉਥੇ ਹਲੀਮੀ ਆ ਜਾਂਦੀ ਆ, ਉਹਨੂੰ ਰਾਮ ਰਾਜ ਕਹਿੰਦੇ ਆ, ਬਾਹਰ ਹੋਣਾ ਜਾਂ ਹਲੀਮੀ ਰਾਜ ਹੋਣਾ। ਸੋ ਮੇਰੀ ਸੋਚ ਦੇ ਮੁਤਾਬਕ ਇਸ ਤਰ੍ਹਾਂ ਹੈ ਜੀ। ਬਾਕੀ ਅਸੀਂ ਪ੍ਰੋਗਰਾਮ ਹੁਣ ਜਾਰੀ ਰੱਖਣਾ ਦਲਜੀਤ ਸਿੰਘ ਜੀ, ਤਾਂ ਸੁਨੇਹੇ ਵੀ ਬਹੁਤ ਆ ਰਹੇ ਨੇ ਸਾਰੇ ਆਪਾਂ ਲੈਣੇ ਆ, ਤੇ ਉਸ ਤੋਂ ਪਹਿਲਾਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ ਜੀ। ਨਵੀਂ ਫਿਲਮ ਆ ਰਹੀ ਆ ਤੇ ਸ਼ਾਇਦ ਉਸਦਾ ਨਾਮ ਹਜੇ ਤੱਕ ਮੈਨੂੰ ਨਹੀਂ ਯਾਦ ਹੈਗਾ ਕਿਹੜੀ ਆ, ਪਰ ਨੂਰਾ ਸਿਸਟਰਸ ਨੇ ਗੀਤ ਗਾਇਆ ਬਾਜਰੇ ਦੀ ਰਾਖੀ। ਆਓ ਗੀਤ ਸੁਣਦੇ ਆ, ਗੀਤ ਤੋਂ ਬਾਅਦ ਖਬਰਾਂ ਤੇ ਵੀ ਝਾਤੀ ਮਾਰਾਂਗੇ, ਚਿੰਤਨ ਵੀ ਕਰਾਂਗੇ ਤੇ ਜਾਣਕਾਰੀਆਂ ਵੀ ਤੁਹਾਨੂੰ ਦੇਵਾਂਗੇ, ਪਰ ਪਹਿਲਾਂ ਗੀਤ।
ਮੇਰੀ ਸੁਰਖੀ ਲੈਂਦੀ ਵੇ ਤੇਰੇ ਬਾਜਰੇ ਦੀ ਰਾਖੀ, ਮਿੱਠੜੇ ਬੋਲ ਵੇ ਮਈਆ ਦਿਲ ਦੀਆਂ ਕੁੰਡੀਆਂ ਦਿਲ ਦੀਆਂ ਕੁੰਡੀਆਂ ਖੋਲ ਵੇ ਮਈਆ ਦਿਲ ਦੀਆਂ ਕੁੰਡੀਆਂਪੰਛੀ ਖਾਂਦੇ ਮੈਨੂੰ ਕੱਲੀ ਵੇਖ ਸਤਾਉਂਦੇ ਬਾਜਰਾ ਤੇਰਾ ਪੰਛੀ ਖਾਂਦੇ ਮੈਨੂੰ ਕੱਲੀ ਵੇਖ ਡਰਾਉਂਦੇ ਜੇ ਮੈਂ ਤਾੜੀ ਮਾਰੂ ਡਾਵਾ ਜੇ ਮੈਂ ਤਾੜੀ ਮਾਰੂ ਡਾਵਾ ਮੇਰੀ ਮਹਿੰਦੀ ਲੈਂਦੀ ਵੇ ਤੇਰੇ ਬਾਜਰੇ ਦੀ ਰਾਖੀ ਤੇਰੇ ਬਾਜਰੇ ਦੀ ਰਾਖੀ ਅੜਿਆ ਮੈਂ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸੁਣਦੇ ਆ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੁਣੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 to 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਓਨਲੀ ਔਨ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦਿਲ ਪੰਜਾਬੀ ਜਜ਼ਬਾ ਪੰਜਾਬੀ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਜੀ ਅੱਜ ਵੀਰਵਾਰ ਵਾਲੇ ਦਿਨ ਦਾ 29 June 2017 ਦਲਜੀਤ ਸਿੰਘ ਜੀ ਦਿਨ ਇੱਕ ਰਹਿ ਗਿਆ ਜੀ ਸਾਲ ਖਤਮ ਹੋਣ ਨੂੰ ਤੇ ਐਂਡ ਆਫ ਦਾ ਈਅਰ
ਉਹ ਕਿਵੇਂ ਜੀ
ਹਾਂਜੀ ਫਾਈਨੈਂਸ਼ੀਅਲ ਈਅਰ ਨਵਾਂ ਸਾਲ ਚੜ ਪੈਣਾ ਜੀ ਪਹਿਲੀ ਤਰੀਕ ਹਿਸਾਬ ਕਿਤਾਬ ਵਾਲਾ ਆਸਟ੍ਰੇਲੀਆ ਦਾ ਫਾਈਨੈਂਸ਼ੀਅਲ ਈਅਰ ਜੀ ਨਵਾਂ ਸਾਲ ਪਰਸੋਂ ਨੂੰ ਹੈ ਸੋ ਕੱਲ ਨੂੰ ਨਵੇਂ ਸਾਲ ਦੀ ਈਵ ਹੈ ਜੀ ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾਣਗੀਆਂ ਤੇ ਪਰਸੋਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਜਾਣਗੀਆਂ ਅਕਾਊਂਟਿੰਗ ਵਰਲਡ ਦੇ ਵਿਚ ਸੋ ਐਂਡ ਆਫ ਦਾ ਈਅਰ ਬੜਾ ਕੁਛ ਹੁੰਦਾ ਹੈ ਸੋ ਅਕਾਊਂਟੈਂਟਸ ਦਾ ਕਾਫੀ ਕੰਮ ਵੱਧ ਜਾਂਦਾ ਹੈ ਜੀ ਐਸ ਟੀਆਂ ਟੈਕਸ ਭਰਾਉਣੇ ਹੁੰਦੇ ਨੇ ਸੋ ਸਾਰੇ ਆਪਣਾ ਆਪਣਾ ਖਿਆਲ ਰੱਖਣ ਜੀ ਤੇ ਬੜਾ ਨੋਟ ਕਰਨ ਵਾਲੀਆਂ ਗੱਲਾਂ ਨੇ ਇਹ ਅਹਿਮ ਤਰੀਕਾ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ 1 ਜੁਲਾਈ ਤੋਂ ਕਈ ਕਾਨੂੰਨ ਵੀ ਬਦਲਨੇ ਨੇ, ਇਮੀਗ੍ਰੇਸ਼ਨ ਦੇ ਬਦਲਨੇ ਨੇ, ਥੋੜੇ ਬਹੁਤੇ ਫੇਰ ਬਦਲ ਹੋਣੇ ਨੇ, ਤੇ ਉਧਰ ਵਿਕਟੋਰੀਆ ਦੇ ਵਿਚ ਵੀ ਕਈ ਕਾਨੂੰਨ ਜਿਹੜੇ ਨੇ ਉਹ ਘਰਾਂ ਸਬੰਧੀ ਜਿਹੜੇ ਨਵੇਂ ਲਾਗੂ ਹੋਣੇ ਨੇ। ਔਰ ਇਸ ਸਬੰਧ ਦੇ ਵਿਚ ਰਣਜੀਤ ਸਿੰਘ ਹੋਣਾ ਨਾਲ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਪੰਜਾਬੀ ਭਾਈਚਾਰਾ ਹੈ ਜਿਨ੍ਹਾਂ ਦੇ ਅੰਕੜਿਆਂ ਦੇ ਵਿਚ ਬੜਾ ਵਾਧਾ ਹੋਇਆ ਆ, ਬਿਊਰੋ ਆਫ ਸਟੈਟਿਸਟਿਕ ਨੇ ਜਿਹੜਾ ਸਰਵੇਖਣ ਕਰਾਇਆ ਸੀ ਉਸ ਦੀ ਵੀ ਆਪਾਂ ਗੱਲ ਕਰਨੀ ਆ। ਤੇ ਪੰਜਾਬੀ ਦਲਜੀਤ ਸਿੰਘ ਜੀ ਬੜੇ ਚੜਾਈ ਚ ਨੇ, ਆਸਟ੍ਰੇਲੀਆ ਦੇ ਵਿਚ 5 ਗੁਣਾ ਵਾਧਾ ਹੋਇਆ ਜੀ ਆਪਣੀ ਪਾਪੂਲੇਸ਼ਨ ਦੇ ਵਿਚ। ਹਾਂਜੀ, ਸੋ ਇਸ ਕਰਕੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਹੁਣ ਉਨ੍ਹਾਂ ਦੀ ਲੋੜ ਪੈਣੀ ਆ। ਸਾਡੇ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਨਵੇਂ ਆਏ ਨੇ ਉਨ੍ਹਾਂ ਦਾ ਅਸੀਂ ਸਵਾਗਤ ਕਰਦੇ ਆਂ, ਤੇ ਉਨ੍ਹਾਂ ਨੇ ਜਿਹੜੀ ਸਰਵਿਸਿਜ਼ ਆ ਉਨ੍ਹਾਂ ਦੀ ਲੋੜ ਜਿਹੜੀ ਆ ਉਹ ਪੂਰੀ ਕਰਨ ਦੇ ਲਈ ਬਹੁਤ ਸਾਰੇ ਆਪਣੇ ਪੰਜਾਬੀ ਭਾਈਵੰਦ ਜਿਹੜੇ ਨੇ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ, ਤੇ ਉਹ ਸਾਰੀਆਂ ਆਪਾਂ ਹਰਮਨ ਰੇੜੀ ਤੇ ਹੌਲੀ ਹੌਲੀ ਤੁਹਾਨੂੰ ਦੱਸਣੀਆਂ ਕਿ ਕੌਣ ਕਿੱਥੇ ਕੀ ਕਰ ਰਿਹਾ ਤੇ ਤੁਸੀਂ ਕਿਸ ਤਰ੍ਹਾਂ ਇਹ ਮਦਦ ਲੈ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿਚ
ਅਮਨਦੀਪ, ਜਿਵੇਂ ਤੁਸੀਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹੋ, ਕੱਲ ਪਰਸੋਂ ਮਿੰਟੂ ਭਾਈ ਦੇ ਪ੍ਰੋਗਰਾਮ ਵਿਚ ਕਿਸੇ ਨੇ ਪੁੱਛਿਆ ਸੀ, ਚਲੋ ਇਹ ਸੇਵਾਵਾਂ ਤਾਂ ਜਿਹੜੀਆਂ ਨਿਗਲੀ ਤੌਰ ਤੇ ਹੁੰਦੀਆਂ ਹੀ ਆ
ਜੀ,
ਸਾਡੇ ਹਰਮਨ ਰੇਡੀਓ ਦੀ ਬੜੀ ਇਕ ਵੱਡੀ ਸੇਵਾ ਵਾ, ਕੋਈ ਜੋਬ ਬਾਰੇ ਜਾਂ ਕਿਸੇ ਬਾਰੇ ਕੋਈ ਪਤਾ ਕਰਨਾ ਹੋਏ ਹਰਮਨ ਰੇਡੀਓ ਨੂੰ ਜਦੋਂ ਲਿਖਦਾ ਹੈ ਤੇ ਨਾਲ ਹੀ ਸਾਡੇ ਸਰੋਤੇ ਬਹੁਤ ਸੋਹਣਾ ਜਵਾਬ ਵਧੀਆ ਢੰਗ ਨਾਲ ਦੇ ਦਿੰਦੇ ਆ ਕਿ ਇਹਦੀ ਇਨਕੁਆਇਰੀ ਇੱਥੋਂ ਕੀਤੀ ਜਾ ਸਕਦੀ ਆ ਜਾਂ ਇਹ ਜੋਬ ਇੱਥੋਂ ਮਿਲ ਸਕਦੀ ਆ। ਅਮਨਦੀਪ, ਜੇ ਅੱਜ ਆਪਾਂ ਹੁਣ ਜਿਵੇਂ ਆਸਟ੍ਰੇਲੀਆ ਦੀ ਗੱਲ ਕੀਤੀ ਆ ਤੇ ਨਾਲ ਨਾਲ ਖ਼ਬਰਾਂ ਵੀ ਤੁਸੀਂ ਸਾਂਝੀਆਂ ਕਰ ਲਓ ਦੇਸ਼ ਵਿਦੇਸ਼ ਦੀਆਂ ਤੇ ਨਾਲ
ਆਸਟ੍ਰੇਲੀਆ। ਹਾਂਜੀ, ਉਹ ਵੀ ਕਰਨੀ ਆ ਤੇ ਤੁਸੀਂ ਗੱਲ ਕੀਤੀ ਸੀ ਇਨਫਰਮੇਸ਼ਨ ਦੀ ਤਾਂ ਹੁਣੇ ਹੁਣੇ ਗਾਣੇ ਦੇ ਦੌਰਾਨ ਮੈਨੂੰ ਹਰਜੀਤ ਹੈਰੀ ਦਾ ਫੋਨ ਆਇਆ ਸਿਡਨੀ ਤੋਂ, ਕਹਿੰਦੇ ਭਾਜੀ ਫੋਨ, ਕਹਿੰਦੇ ਮੈਂ ਚੱਕ ਲਿਆ ਫੋਨ, ਚੱਕਣਾ ਹੀ ਹੁੰਦਾ ਜਦੋਂ ਮਾੜਾ ਚੱਕ ਲਿਆ ਤੇ ਮੈਂ ਕਿਹਾ ਮੈਂ ਹੈਰੀ ਆਨ ਏਅਰ ਹੈ ਤੇ ਮੈਂ ਤੈਨੂੰ ਬਾਅਦ ਚ, ਨਹੀਂ ਨਹੀਂ ਕਹਿੰਦੇ ਬਹੁਤ ਜ਼ਰੂਰੀ ਇੱਕ ਇਨਫਰਮੇਸ਼ਨ ਲੈਣੀ ਸੀ ਤੁਹਾਤੋਂ। ਮੈਂ ਕਿਹਾ ਹਾਂਜੀ ਦੱਸੋ। ਕਹਿੰਦੇ ਉਹ ਜਿਹੜੀ ਗਾਈਆਂ ਚੋਣ ਵਾਲੀਆਂ ਮਸ਼ੀਨਾਂ ਹੁੰਦੀਆਂ ਉਹਨਾਂ ਨੂੰ ਕੀ ਕਹਿੰਦੇ ਆ ਦੁੱਧ ਚੋਣ ਵਾਲੀ? ਉਹ ਮੈਂ ਕਿਹਾ ਯਾਰ ਮੈਨੂੰ ਪ੍ਰੋਗਰਾਮ ਕਰ ਲਾ ਤੇ ਤੁਸੀਂ ਕਿਹੜੇ ਤੁਹਾਡੀ ਕਿਹੜੇ ਗਾਂ ਹੱਥ ਪਈ ਹੋ ਜਿਹੜੀ ਹੁਣ ਤੁਸੀਂ ਚੋਣੀ ਚੋਣੀ ਆ ਇਹਨਾਂ ਟਾਈਮ ਦੇ ਵਿਚ ਤੇ ਘੰਟਾ ਕੁ ਵੇਟ ਕਰੋ। ਨਹੀਂ ਨਹੀਂ ਭਾਜੀ, ਕਹਿੰਦੇ ਅਸੀਂ ਤਾਂ ਗੂਗਲ ਤੇ ਬੈਠੇ ਇਹਦੇ ਚੋਣੀ ਆ, ਸਾਨੂੰ ਕਹਿੰਦੇ ਅੱਖਰ ਨੀ ਲੱਭਦਾ ਜਿਹਦੇ ਕਰਕੇ ਅਸੀਂ ਸਰਚ ਕਰੀਏ। ਚਲੋ ਉਹਨਾਂ ਨੂੰ ਦੱਸਤਾ ਮੈਂ ਜੀ, ਤੇ ਮਿਲਕਿੰਗ ਪਲਾਂਟ, ਡੇਅਰੀ ਮਿਲਕਿੰਗ ਪਲਾਂਟ ਕਹਿੰਦੇ ਆ ਉਹਨਾਂ ਨੂੰ। ਸੋ ਹੋਰ ਵੀ ਕੋਈ ਸਰਚ ਕਰਨਾ ਜਾਂ ਦੇਖੋ ਏਦਾਂ ਦੀ ਸਰਚ ਕਰ ਰੱਖਿਆ ਕਰੋ, ਕੋਈ ਕਿਸੇ ਨੂੰ ਸੱਜਣ ਨੂੰ ਲੋੜ ਹੀ ਪੈਂਦੀ ਆ, ਜਾਣਕਾਰੀ ਦੇ ਵਿਚ ਵਾਧਾ ਹੀ ਹੁੰਦਾ। ਸੋ ਇਹ ਇਕ ਤਰ੍ਹਾਂ ਨਾਲ ਚਲੋ ਆਪਣੀ ਵੀ ਅਸੀਂ ਵੀ ਸੇਵਾਵਾਂ ਹੀ ਦੇ ਰਹੇ ਆ ਤੇ ਨਾਲ ਦੀ ਨਾਲ ਨਾ ਆਪਾਂ ਸੁਨੇਹੇ ਵੀ ਪਹਿਲਾਂ ਲੈਣੇ ਆ। ਤੇ ਗੁਰਜੀਤ ਸਿੰਘ ਚਾਹਲ ਮੈਲਬਨ ਵਾਲੇ ਸਾਡੇ ਨਾਲ ਜੁੜੇ ਨੇ, ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਕਹਿੰਦੇ ਮਿੰਟੂ ਭਾਜੀ ਦੇ ਚੰਨ ਬਾਰੇ ਕੁਝ ਸ਼ਬਦਾਂ ਨੂੰ ਮੈਂ ਇਸ ਤਰ੍ਹਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜੀ, ਸ਼ਾਇਦ ਉਨ੍ਹਾਂ ਨੇ ਕਿਸੇ ਪ੍ਰੋਗਰਾਮ ਦੇ ਵਿਚ ਨਾ ਚੰਦ ਦੇ ਬਾਰੇ ਗੱਲ ਕੀਤੀ ਹੋਗੀ, ਈਦ ਜਾਂ ਕਰਵਾ ਚੌਥ ਦੇ ਬਾਰੇ। ਸੋ ਉਨ੍ਹਾਂ ਨੇ ਇਸ ਤਰ੍ਹਾਂ ਲਿਖਿਆ, ਕਹਿੰਦੇ ਸੱਚੀ ਸੱਚੀ ਦਸ ਚੰਨਾ ਵੇ ਤੂੰ ਕਿਸ ਵੱਲ ਦਾ, ਨਾ ਤੂੰ ਮੁਸਲਮਾਨ ਤੇ ਨਾ ਤੂੰ ਜਨੇਊ ਬੰਨਦਾ, ਈਦ ਦਾ ਚੰਦ ਵੀ ਤੂੰ ਤੇ ਕਰਵਾ ਚੌਥ ਦਾ ਚੰਦ ਵੀ ਤੂੰ, ਫਿਰ ਦਿਲਾਂ ਵਿਚ ਮੈਲ ਕਿਸ ਗੱਲ ਦੀ। ਗੁਰਜੀਤ ਚਾਹਲ ਇਹ ਕਹਿ ਰਹੇ ਨੇ, ਦੇਖੋ ਇਹ ਤਾਂ ਆਪਣੀ ਆਪਣੀ ਮਨੌਤ ਹੈ, ਜਿਸ ਤਰ੍ਹਾਂ ਕੋਈ ਮੰਨਣਾ ਚਾਹੁੰਦਾ ਕਿਸੇ ਚੀਜ਼ ਨੂੰ ਉਹਨੂੰ ਪੂਰੀ ਪੂਰੀ ਖੁੱਲ ਹੈ, ਮੰਨ ਸਕਦਾ। ਪਰ ਇੱਕ ਨਾ ਮੈਨੂੰ ਬੜੀ ਚੰਗੀ ਗੱਲ ਲੱਗੀ ਦਲਜੀਤ ਸਿੰਘ, ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਵਿਸ਼ਵਾਸ ਦੇ ਬਾਰੇ। ਤੇ ਜਸਵੰਤ ਸਿੰਘ ਜਫਰ ਉਹਨਾਂ ਨਾਲ 2-3 ਦਿਨ ਗੁਜ਼ਾਰੇ, ਇੱਥੇ ਆਏ ਹੋਏ ਸੀ, ਫਾਰਮ ਤੇ ਰਹੇ, ਅਸੀਂ ਚਿੰਤਨ ਵੀ ਕੀਤਾ, ਕਾਫੀ ਗੱਲਾਂ ਕੀਤੀਆਂ। ਤੇ ਉਹ ਕਹਿੰਦੇ ਕਿ ਸਾਰੀ ਗੱਲ ਵਿਸ਼ਵਾਸ ਦੀ ਹੁੰਦੀ ਆ ਕਿ ਬੰਦਾ ਜਿਹੜਾ ਆ ਉਹ, ਜਿੱਦਾਂ ਹੁਣ ਮੈਂ ਗੁਰਬਾਣੀ ਪੜ੍ਹਦਾ ਜਾਂ ਤੁਸੀਂ ਗੁਰਬਾਣੀ ਪੜ੍ਹਦੇ ਹੋ, ਕਿਤਾਬਾਂ ਪੜ੍ਹਦੇ ਹੋ, ਰਾਈਟਰ ਨੂੰ ਪੜ੍ਹਦੇ ਹੋ, ਕਿਸੇ ਨੂੰ ਸੁਣਦੇ ਹੋ, ਤਾਂ ਉਹ ਕਿਸ ਲਈ ਸੁਣਦੇ ਹੋ? ਜਾ ਕੇ ਆਪਣੇ ਮਨ ਨੂੰ ਵਿਸ਼ਵਾਸ ਦੇਣ ਲਈ ਸੁਣਦੇ ਹੋ ਨਾ। ਹੁਣ ਸਾਰਿਆਂ ਨੂੰ ਪਤਾ ਵੀ ਚੰਦ ਚੜ੍ਹਦਾ ਆ, ਸੂਰਜ ਚੜ੍ਹਦਾ ਆ, ਪਰ ਅਸੀਂ ਫੇਰ ਵੀ ਉਸ ਦੀ ਘੋਖ ਕਰਦੇ ਆ, ਕਿਤਾਬਾਂ ਪੜ੍ਹਦੇ ਆ, ਸਾਇੰਟਿਸਟ ਦੀਆਂ, ਸਾਇੰਸ ਦੀਆਂ ਕਿਤਾਬਾਂ ਪੜ੍ਹਦੇ ਆ, ਕਿਸ ਗੱਲ ਲਈ? ਆਪਣੇ ਵਿਸ਼ਵਾਸ ਲਈ। ਸੋ ਹੌਲੀ ਹੌਲੀ ਕੀ ਹੁੰਦਾ, ਕਹਿੰਦੇ ਕਿ ਬੰਦਾ ਜਿਹੜਾ ਆ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ ਆਉਣਾ ਸ਼ੁਰੂ ਹੋ ਜਾਂਦਾ, ਇਸੇ ਤਰ੍ਹਾਂ ਹੀ ਗੁਰਬਾਣੀ ਆ। ਔਰ ਉਹ ਕਹਿੰਦੇ ਉਹਨੂੰ ਜਿਹੜੇ ਤਾਂ ਬੰਦੇ ਸੁਹਿਰਦ ਹੁੰਦੇ ਨੇ, ਜਿਹੜੇ ਬੰਦੇ ਗੁਰਬਾਣੀ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਅੰਦਰ ਹਲੀਮੀ ਆਈ ਹੁੰਦੀ ਆ, ਉਹ ਤਾਂ ਉਹ ਵਿਸ਼ਵਾਸ ਨੂੰ ਆਪਣੇ ਦੇ ਲਈ ਹੀ ਰੱਖਦੇ ਨੇ ਕਿ ਹਾਂ ਮੈਨੂੰ ਵਿਸ਼ਵਾਸ ਆ ਗਿਆ, ਮੈਂ ਹੁਣ ਸੌਖਾ ਹੋ ਗਿਆ, ਮੈਂ ਹੁਣ ਛੁੱਟ ਗਿਆ ਜਾਂ ਮੇਰੀ ਹੁਣ ਪਾਰ ਤਾਰਾ ਹੋ ਗਿਆ। ਪਰ ਕਈ ਜਿਹਨਾਂ ਨੂੰ ਹਜੇ ਵਿਸ਼ਵਾਸ ਨਹੀਂ ਨਾ ਆਇਆ ਹੁੰਦਾ, ਮਤਲਬ ਵਿਸ਼ਵਾਸ ਤਾਂ ਆ ਗਿਆ ਹੁੰਦਾ ਪਰ ਉਹਨਾਂ ਦੇ ਅੰਦਰ ਹਲੀਮੀ ਨਹੀਂ ਆਈ ਹੁੰਦੀ, ਉਹ ਕੀ ਕਰਦੇ ਨੇ, ਉਹ ਆਪਣੇ ਵਿਸ਼ਵਾਸ ਨੂੰ ਤਾਂ ਵਿਸ਼ਵਾਸ ਕਹਿੰਦੇ ਨੇ ਕਿ ਮੇਰਾ ਵਿਸ਼ਵਾਸ ਪੱਕਾ ਆ, ਪਰ ਉਹ ਦੂਜਿਆਂ ਦੇ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਕਹਿਣ ਲੱਗ ਜਾਂਦੇ ਨੇ। ਕਿ ਜਿਸ ਤਰ੍ਹਾਂ ਹੁਣ ਉਹਨਾਂ ਨੇ ਆਸਤਿਕ ਤੇ ਨਾਸਤਿਕ ਦੀ ਗੱਲ ਕੀਤੀ ਸੀ ਕਿ ਇੱਕ ਜਿਹੜਾ ਨਾਸਤਿਕ ਹੈ ਉਹ ਕਹਿੰਦਾ ਕਿ ਰੱਬ ਹੈ ਨਹੀਂ, ਉਹਨੂੰ ਵਿਸ਼ਵਾਸ ਹੋ ਜਾਂਦਾ, ਤੇ ਉਹ ਜਿਹੜੇ ਰੱਬ ਨੂੰ ਮੰਨਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਮੈਂ ਜੋ ਮੈਂ ਮੇਰਾ ਵਿਸ਼ਵਾਸ ਸਹੀ ਆ ਤੇ ਜਿਹੜਾ ਦੂਸਰਾ ਬੰਦਾ ਉਹਦਾ ਵਿਸ਼ਵਾਸ ਜਿਹੜਾ ਅੰਧ ਹੈ, ਉਹਨੂੰ ਹਰ ਦੂਜੇ ਬੰਦੇ ਦਾ ਵਿਸ਼ਵਾਸ ਜਿਹੜਾ ਉਹ ਅੰਨਾ ਲੱਗਣ ਲੱਗ ਪੈਂਦਾ, ਅੰਧ ਹੈ। ਇਹੀ ਗੱਲ ਕਈ ਵਾਰੀ ਸਾਡੇ ਚ ਵੀ ਆ ਜਾਂਦੀ ਆ ਕਿ ਅਸੀਂ ਵੀ ਕਈ ਵਾਰੀ ਵਿਸ਼ਵਾਸ ਦੇ ਵਿਚ ਇੰਨੇ ਅੰਨੇ ਹੋ ਜਾਂਦੇ ਆ ਕਿ ਅਸੀਂ ਉਸ ਨੂੰ ਤੋੜ ਮਰੋੜਨ ਲੱਗ ਪੈਂਦੇ ਆ। ਸੋ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗੀ ਕਿ ਇਹ ਤਾਂ ਵਿਸ਼ਵਾਸ ਦੀ ਗੱਲ ਹੈ, ਜੇ ਕਿਸੇ ਨੂੰ ਈਦ ਦਾ ਚੰਦ ਦੇਖ ਕੇ ਵਿਸ਼ਵਾਸ ਆਉਂਦਾ, ਸਕੂਨ ਮਿਲਦਾ ਆ, ਤਾਂ ਉਹਨੂੰ ਮੁਬਾਰਕ ਦੇਣੀ ਚਾਹੀਦੀ ਆ ਕਿ ਬਾਈ ਤੈਨੂੰ ਸਕੂਨ ਮਿਲ ਗਿਆ, ਵਿਸ਼ਵਾਸ ਤੈਨੂੰ ਆ ਗਿਆ, ਤੈਨੂੰ ਬਹੁਤ ਬਹੁਤ ਈਦ ਮੁਬਾਰਕ। ਇਸੇ ਤਰ੍ਹਾਂ ਜੇ ਕਿਸੇ ਨੂੰ, ਔਰਤ ਨੂੰ ਜਾਂ ਕਿਸੇ ਵੀ ਸਵਾਣੀ ਨੂੰ ਕਰਵਾ ਚੌਥ ਦਾ ਚੰਦ ਦੇਖ ਕੇ ਵਿਸ਼ਵਾਸ ਆਉਂਦਾ ਆ ਤਾਂ ਉਸ ਨੂੰ ਵਧਾਈ ਦੇਣੀ ਚਾਹੀਦੀ ਆ। ਔਰ ਇਸੇ ਹੀ ਤਰ੍ਹਾਂ ਕਿਸੇ ਵੀ ਧਰਮ ਦੇ ਨੂੰ ਸਾਨੂੰ ਗੁਰਪੁਰਬ ਕਹਿ ਕੇ ਜਾਂ ਫਤਿਹ ਬੁਲਾ ਕੇ ਵਿਸ਼ਵਾਸ ਆਉਂਦਾ ਆ ਤਾਂ ਦੂਸਰੇ ਬੰਦਿਆਂ ਨੂੰ ਉਹ ਸਾਨੂੰ ਵਧਾਈ ਦੇਣੀ ਚਾਹੀਦੀ ਆ। ਇਹ ਇਹ ਜਿਹੜਾ ਐਟੀਚਿਊਡ ਸਾਨੂੰ ਜਦੋਂ ਅਪਣਾ ਲਾਂਗੇ ਤਾਂ ਮੈਨੂੰ ਲੱਗਦਾ ਹਲੀਮੀ ਰਾਜ ਤਾਂ ਆਪਣੇ ਆਪ ਹੋ ਜਾਏਗਾ। ਦਲਜੀਤ ਸਿੰਘ ਜੀ
ਜੀ ਬਿਲਕੁਲ, ਅਮਨਦੀਪ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ, ਆਪਾਂ ਪਿੱਛੇ ਹਲੀਮੀ ਰਾਜ ਦੀ ਵੀ ਗੱਲ ਕਰ ਰਹੇ ਹਾਂ ਤੇ ਮਹਾਰਾ ਰਣਜੀਤ ਸਿੰਘ ਦੀ ਵੀ ਗੱਲ ਵਿਚ ਮੈਂ ਐਡ ਕਰਨੀ ਚਾਹਾਂਗਾ
ਜੀ।
ਕਹਿੰਦੇ ਕਿ ਜਿਵੇਂ ਮਸਜਿਦ ਵਿਚ ਨਮਾਜ਼ ਪੜੀ ਜਾਂਦੀ ਆ ਤੇ ਸਵੇਰੇ ਆਵਾਜ਼ ਦਿੰਦੇ ਬੜੀ ਉੱਚੀ ਆਵਾਜ਼ ਚ ਉਪਰ ਚੜ ਕੇ ਮਨਾਰੇ ਤੇ
ਜੀ,
ਤੇ ਜਿਹੜੇ ਕੁਝ ਸਿੱਖ ਸਨ ਉਹਨਾਂ ਦਾ ਉਹ ਮਹੱਲਾ ਉਹ ਸੀ ਲਾਹੌਰ ਵਿਚ
ਜੀ,
ਤੇ ਉਹ ਤੰਗ ਹੋ ਕੇ ਮਹਾਰਾਜ ਰਣਜੀਤ ਸਿੰਘ ਕੋਲ ਗਏ ਤੇ ਕਹਿਣ ਲੱਗੇ ਵੀ ਇਹ ਜਿਹੜਾ ਕਾਜ਼ੀ ਆ ਮੋਮਨ ਆ, ਇਹ ਰੋਜ਼ ਨਮਾਜ਼ ਦਿੰਦਾ ਤੇ ਸਾਡੀ ਉਸ ਵੇਲੇ ਅੱਖ ਖੁੱਲ ਜਾਂਦੀ ਆ
ਜੀ।
ਤੇ ਉਹਨਾਂ ਕਾਜ਼ੀ ਨੂੰ ਬੁਲਾਇਆ, ਉਹ ਕਹਿੰਦੇ ਹਾਂਜੀ ਮੈਂ ਨਮਾਜ਼ ਦਿੰਦਾ, ਆਵਾਜ਼ ਦਿੰਦਾ ਉੱਚੀ, ਤੇ ਮੇਰੇ ਮੁਸਲਮਾਨ ਵੀਰ ਆਉਂਦੇ ਆ ਨਮਾਜ਼ ਪੜ੍ਹਦੇ ਆ ਮਸਜਿਦ। ਤੇ ਉਹਨਾਂ ਸਿੱਖਾਂ ਨੂੰ ਮਹਾਰਾਜ ਰਣਜੀਤ ਸਿੰਘ ਕਹਿੰਦੇ ਠੀਕ ਆ ਬਾਈ, ਅੱਜ ਤੋਂ ਬਾਅਦ ਇਹ ਜਿਹੜਾ ਵਾ ਉੱਚੀ ਆਵਾਜ਼ ਨਹੀਂ ਦੇਗਾ ਤਾਂ ਕਿ ਤੁਸੀਂ ਡਿਸਟਰਬ ਨਾ ਹੋ, ਪਰ ਅੱਜ ਤੋਂ ਇਹ ਦੋਵੇਂ ਸਿੱਖ ਜਿਹੜੇ ਆ ਇਹ ਜਾ ਕੇ ਘਰ ਘਰ ਆਵਾਜ਼ ਦੇਣਗੇ ਵੀ ਉੱਠੋ ਮੇਰੇ ਭਾਈਓ ਨਮਾਜ਼ ਦਾ ਵੇਲਾ ਹੋ ਗਿਆ। ਤੇ ਬੜੀ ਸੋਹਣੀ ਗੱਲ ਸੀ, ਇੱਕ ਸਿੱਖਿਆ ਇਹਦੇ ਵਿੱਚ ਵੀ ਹੈਗੀ ਆ। ਤੇ ਵਿਸ਼ਵਾਸ ਦੀ ਗੱਲ ਜਿਵੇਂ ਕੀਤੀ ਹੈ ਨਾ, ਵਿਸ਼ਵਾਸ ਬਣਾਉਣ ਲਈ ਆਉਣ ਦੀ ਕਹਿੰਦੇ ਆ ਬੜਾ ਸਾਰੀ ਉਮਰ ਲੰਘ ਜਾਂਦੀ ਤੇ ਤੋੜਨ ਲੱਗਿਆ ਇੱਕ ਪਲ ਲੱਗਦਾ
ਜੀ।
ਤੇ ਵਿਸ਼ਵਾਸ ਅੰਧ ਵਿਸ਼ਵਾਸ ਚ ਕਿਉਂ ਚੇਂਜ ਹੁੰਦਾ, ਇਹਦੇ ਵਿਚ ਜਿਵੇਂ ਤੁਸੀਂ ਧਰਮ ਦੀ ਗੱਲ ਕੀਤੀ ਜਾਂ ਨਾਸਤਿਕ ਆਸਤਿਕ ਦੀ ਗੱਲ ਕੀਤੀ
ਜੀ,
ਅਸਲ ਵਿਚ ਨਾਸਤਿਕ ਲੋਕ ਵੀ ਰੱਬ ਨੂੰ ਮੰਨ ਰਹੇ ਆ। ਤੁਸੀਂ ਇਹ ਵੇਖੋ ਕਹਿੰਦੇ ਰੱਬ ਹੈ ਨਹੀਂ, ਜਿਹੜੀ ਚੀਜ਼ ਦਾ ਨਾਂ ਲੈ ਰਹੇ ਉਹ ਜ਼ਰੂਰ ਹੈ ਵਾ, ਤਾਂ ਹੀ ਉਹਨੂੰ ਕਹਿ ਰਹੇ ਹੈ ਨਹੀਂ। ਮੈਨੂੰ ਜਾਪਦਾ ਕਿ ਆਪਣਾ ਹੀ ਅਸੀਂ ਵਿਸ਼ਵਾਸ ਨਹੀਂ ਬਣਾ ਰਹੇ ਜਿਸ ਕਰਕੇ ਸਾਰੀ ਘਟਨਾਕ੍ਰਮ ਹੁੰਦਾ
ਜੀ। ਬਿਲਕੁਲ, ਨਾਲੇ ਗੱਲ ਵਿਸ਼ਵਾਸ ਦੀ ਚੱਲ ਰਹੀ ਆ, ਜਿਸ ਤਰ੍ਹਾਂ ਕਿ ਕੌਨਫੀਡੈਂਸ ਦੀ ਆਪਾਂ ਗੱਲ ਕੀਤੀ ਸੀ ਕਿ ਬੰਦੇ ਨੂੰ ਆਪਣਾ ਵਿਸ਼ਵਾਸ ਜਿਹੜਾ ਆ ਉਹ ਸਹੀ ਲੱਗ ਰਿਹਾ ਹੁੰਦਾ, ਦੂਸਰੇ ਦਾ ਵਿਸ਼ਵਾਸ ਜਿਹੜਾ ਆ ਉਹਨੂੰ ਅੰਧ ਲੱਗ ਰਿਹਾ ਹੁੰਦਾ। ਮੋਸਟਲੀ ਅਸੀਂ ਇਹ ਭਰਮ ਪਾਲ ਲਈਦਾ, ਪਰ ਸਾਨੂੰ ਉਸ ਨੂੰ ਅਸੀਂ ਦਰੁਸਤ ਕਰ ਸਕਦੇ ਆ ਜੇ ਕੋਈ ਉਹਨੂੰ ਫਾਲੋ ਕਰ, ਪਹਿਲਾਂ ਉਹਦੀ ਮਨੋਵੇਦਨਾ ਸਮਝੀਏ ਕਿ ਉਹ ਕਿਸ ਤਰ੍ਹਾਂ ਉਸ ਨੂੰ ਫਾਲੋ ਕਰ ਰਿਹਾ। ਖੈਰ, ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆ। ਗੁਰਜੀਤ ਸੇਖੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਬਹੁਤ ਬਹੁਤ ਧੰਨਵਾਦ ਜੀ। ਗੁਰਪ੍ਰੀਤ ਸਿੰਘ ਪਰਥ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਦੋਨਾਂ ਨੂੰ, ਸਾਰੇ ਸਰੋਤਿਆਂ ਨੂੰ। ਕਹਿੰਦੇ ਦਲਜੀਤ ਭਾਜੀ ਗੁਰਬਾਣੀ ਪ੍ਰੋਗਰਾਮ ਬਹੁਤ ਵਧੀਆ ਹੈ ਜੀ, ਇਸ ਨੂੰ ਹੋਰ ਵਧੀਆ ਤਰੀਕੇ ਨਾਲ ਜਾਰੀ ਰੱਖੋ। ਸੋ ਉਹ ਵੀ ਧੰਨਵਾਦ ਕਰ ਰਹੇ ਨੇ। ਹਾਂਜੀ, ਤੇ ਰਾਜਮਿੰਦਰ ਉਹਨਾਂ ਨੇ ਫੋਟੋ ਭੇਜੀ ਸੀ ਜੀ ਬੇਟੀਆਂ ਦੀ, ਤੇ ਉਹ ਮੈਂ ਚੜਾਤੀ ਹੈ ਜੀ ਫੋਟੋ ਆਪਣੇ ਲਾਈਵ ਬਲੌਗ ਤੇ ਉਹ ਕਹਿੰਦੇ ਮੇਲਾ ਪੰਜਾਬਣਾ ਦੀਆਂ ਤਿਆਰੀਆਂ ਹੋ ਰਹੀਆਂ ਨੇ, ਸੋ ਉੱਥੇ ਜਾ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਥੋੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੀ ਦੀਨ ਦੁਨੀਆਂ ਦੀਆਂ। ਪਹਿਲਾਂ ਇੰਗਲੈਂਡ ਤੋਂ ਸ਼ੁਰੂ ਕਰਦੇ ਆ। 1999 ਚ ਉੱਥੇ ਇੰਗਲੈਂਡ ਦੇ ਹਿਲਜ਼ਬਰੋ ਸਟੇਡੀਅਮ ਦੇ ਵਿਚ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਸੀ। ਤਕਰੀਬਨ 90 ਫੁੱਟਬਾਲ ਦੇ ਜਿਹੜੇ ਦਰਸ਼ਕ ਨੇ ਮੈਚ ਦੇਖਣ ਗਏ ਉਹ ਮਾਰੇ ਗਏ ਸਨ। ਉਹ ਉੱਥੇ ਭਗਦੜ ਮਚ ਗਈ ਸੀ ਜੀ ਭੀੜ ਦੇ ਵਿਚ, ਸਟੇਡੀਅਮ ਖਚਾ ਖਚ ਭਰਿਆ ਹੋਇਆ ਸੀ ਤੇ ਭਗਦੜ ਮਚਣ ਦੇ ਕਾਰਨ 90 ਮੌਤਾਂ ਹੋਈਆਂ ਸਨ। ਉਸ ਦੀਆਂ ਇਨਕੁਆਇਰੀਆਂ ਜਿਹੜੀਆਂ ਹਜੇ ਤੱਕ ਚੱਲੀਆਂ ਆ ਰਹੀਆਂ ਨੇ ਤੇ ਹੁਣ ਉਸ ਇਨਕੁਆਇਰੀਆਂ ਨੂੰ ਖਤਮ ਕੀਤਾ ਜਾ ਰਿਹਾ ਤੇ ਸਾਰਿਆਂ ਤੋਂ ਬਾਅਦ 6 ਵਿਅਕਤੀਆਂ ਨੂੰ ਤੇ ਚਾਰਜ ਲਾਏ ਗਏ ਨੇ ਉਨ੍ਹਾਂ ਦੇ ਵਿਚੋਂ ਪੁਲਿਸ ਸੁਪਰਟੈਂਡੈਂਟ ਤੋਂ ਲੈ ਕੇ ਐਸ ਪੀ ਤੋਂ ਲੈ ਕੇ ਡਿਟੈਕਟਿਵ ਉਨ੍ਹਾਂ ਦੇ ਜਿਹੜੇ ਅਟਾਰਨੀ ਆ ਉਨ੍ਹਾਂ ਦੇ ਉੱਤੇ ਵੀ ਕੇਸ ਦਰਜ ਕੀਤੇ ਗਏ ਨੇ ਤੇ ਉਨ੍ਹਾਂ ਦੇ ਕੇਸ ਉੱਤੇ ਦਰਜ ਇਸ ਕਰਕੇ ਕੀਤੇ ਗਏ ਨੇ ਕਿ ਜੋ ਸਿਕਿਉਰਿਟੀ ਦੇ ਵਿਚ ਉਤੇ ਘਾਟਾਂ ਰਹੀਆਂ ਨੇ ਉਹਦੀ ਜਿੰਮੇਵਾਰੀ ਪੁਲਿਸ ਦੀ ਬਣਦੀ ਸੀ ਜਾਂ ਉਹ ਜਿਹੜੀ ਸਿਕਿਉਰਿਟੀ ਕੰਪਨੀਆਂ ਸੀ ਉਨ੍ਹਾਂ ਦੀ ਬਣਦੀ ਸੀ ਪਰ ਪੁਲਿਸ ਵਾਲਿਆਂ ਨੇ ਇਨਕੁਆਇਰੀ ਨੂੰ ਖੁਰਦ ਬੁਰਦ ਕਰਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਵਿਟਨੈਸ ਜਾਂ ਕਹਿ ਲੋ ਕਿ ਸਟੇਟਮੈਂਟਾਂ ਗਲਤ ਮਲਤ ਦਿੱਤੀਆਂ ਇਸ ਕਰਕੇ ਇਹ 6 ਵਿਅਕਤੀ ਜਿਨ੍ਹਾਂ ਚੋਂ ਮੇਰੇ ਖਿਆਲ 5 ਜਿਹੜੇ ਨੇ ਪੁਲਿਸ ਮਹਿਕਮੇ ਦੇ ਨਾਲ ਜੁੜੇ ਹੋਏ ਨੇ ਉਨ੍ਹਾਂ ਨੂੰ ਚਾਰਜ ਕੀਤਾ ਗਿਆ ਸੋ ਇਕ ਕਹਿ ਲੋ ਕਿ ਬੜੀ ਲੰਬੀ ਇਨਵੈਸਟੀਗੇਸ਼ਨ ਚੱਲੀ ਆ ਤੇ ਉਸ ਤੋਂ ਬਾਅਦ ਜਿਹੜੀ ਗਾਜ ਹੈ ਉਹ 6 ਵਿਅਕਤੀਆਂ ਦੇ ਉੱਤੇ ਡਿੱਗੀ ਹੈ ਤੇ ਖਬਰਾਂ ਆਪਾਂ ਹੋਰ ਜਾਰੀ ਰੱਖਦੇ ਆ ਤੇ ਇਧਰ ਆਸਟ੍ਰੇਲੀਆ ਦੇ ਵਿਚ ਇਕ ਮੰਦਭਾਗੀ ਘਟਨਾ ਵਾਪਰੀ ਆ ਲੇਲਰ ਜਿਹੜਾ ਕਿ ਮੈਲਬਰਨ ਦਾ ਇਕ ਇਲਾਕਾ ਆ ਉਥੇ ਪੰਜਾਬੀ ਕਾਫੀ ਲੈਂਦੇ ਨੇ ਉਥੇ ਇਕ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅੱਜ ਰਾਤੀ ਔਰ ਇਸ ਦੇ ਵਿਚ ਹਮਲਾ ਵੀ ਹੋਇਆ ਪੇਚਕਸ ਲੈ ਕੇ ਇਕ ਵਿਅਕਤੀ ਨੂੰ ਜ਼ਖਮੀ ਵੀ ਕੀਤਾ ਗਿਆ ਤੇ ਪੁਲਿਸ ਜਿਹੜੀ ਆ ਹੁਣ 4 ਵਿਅਕਤੀਆਂ ਦੀ ਭਾਲ ਕਰ ਰਹੀ ਆ ਆਸਟ੍ਰੇਲੀਆ ਦੇ ਵਿਚ ਕ੍ਰਿਸਟੋਫਰ ਪਾਈਨ ਜੋ ਕਿ ਇਕ ਸੀਨੀਅਰ ਮਿਨਿਸਟਰ ਨੇ ਉਨ੍ਹਾਂ ਨੇ ਵੀ ਉਨ੍ਹਾਂ ਦੀਆਂ ਫੇਰ ਗੱਲਾਂ ਆਪਸ ਚ ਲੀਕ ਹੋ ਰਹੀਆਂ ਨੇ ਇਸ ਪਾਰਟੀ ਦੀਆਂ ਤੇ ਪਾਰਟੀ ਜਿਹੜੀ ਆ ਕਾਫੀ ਡਾਊਨ ਜਾ ਰਹੀ ਆ ਉਸ ਤੋਂ ਬਾਅਦ ਉਨ੍ਹਾਂ ਤੇ ਪ੍ਰੈਸ਼ਰ ਬਣ ਰਿਹਾ ਮੈਲਕਮ ਟਰਨਬਲ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕ੍ਰਿਸਟੋਫਰ ਪਾਈਨ ਨੂੰ ਡਿਮੋਟ ਕਰਨ ਦੇ ਤਾਂ ਇਕ ਹੋਰ ਮਾੜੀ ਖਬਰ ਆ ਜੀ ਸਾਊਥ ਆਸਟ੍ਰੇਲੀਆ ਤੋਂ ਮਤਲਬ ਦਲਜੀਤ ਸਿੰਘ ਜੀ ਜਿਹੜਾ ਕਹਿੰਦੇ ਨੇ ਕਿ ਜਦੋਂ ਦਾਨ ਪੁੰਨ ਕਰਦੇ ਨੇ ਕੋਈ ਚੰਗੇ ਪੁਰਸ਼ ਹੁੰਦੇ ਨੇ ਉਹ ਉਨ੍ਹਾਂ ਦੀ ਜਦੋਂ ਮੌਤ ਹੁੰਦੀ ਹੈ ਨਾ ਬੜਾ ਔਖਾ ਲੱਗਦਾ ਇਕ 75 ਸਾਲਾ ਸ਼ਖਸੀਅਤ ਸਨ ਜੀ ਐਡਲੇਡ ਹਿਲਸ ਦੇ ਵਿਚ ਰਹਿੰਦੇ ਸੀ ਐਡਲੇਡ ਹਿਲ ਤਕਰੀਬਨ 150 ਕਿਲੋਮੀਟਰ ਐਡਲੇਡ ਤੋਂ ਹੈ ਤੇ ਉਹ ਆਪਣੇ ਉਹ ਕਾਫੀ ਅਮੀਰ ਸਨ ਫਾਰਮ ਤੇ ਰਹਿੰਦੇ ਸਨ ਤੇ ਉਹ ਆਪਣੇ ਇਲਾਕੇ ਦੇ ਵਿਚ ਨਾ ਇਕ ਸੇਵਾ ਪ੍ਰਦਾਨ ਕਰਦੇ ਹੁੰਦੇ ਸੀ ਉਨ੍ਹਾਂ ਕੋਲ ਆਪਣਾ ਜਹਾਜ਼ ਵੀ ਸੀ ਆਪਣੀ ਰਨਵੇ ਵੀ ਸੀ ਉਹ ਐਡਲੇਡ ਹਿਲ ਦੇ ਵਿਚ ਕੋਈ ਵੀ ਬਿਮਾਰ ਹੈ ਕਿਸੇ ਨੂੰ ਐਡਲੇਡ ਜਾਣਾ ਹੈ ਐਮਰਜੈਂਸੀ ਦੇ ਵਿਚ ਮੈਡੀਕਲ ਸਹਾਇਤਾ ਲੈਣ ਦੇ ਲਈ ਤਾਂ ਉਹ ਆਪਣੇ ਜਹਾਜ਼ ਦੇ ਵਿਚ ਖੁਦ ਐਡਲੇਡ ਲੈ ਕੇ ਜਾਂਦੇ ਹੁੰਦੇ ਸੀ ਜੀ ਜਹਾਜ਼ ਦੀ ਸੇਵਾ ਕਰਦੇ ਹੁੰਦੇ ਸੀ ਤਾਂ ਹੁਣ ਰਾਤੀ ਕੀ ਹੋਇਆ ਕਿ ਇਕ 16 ਸਾਲ ਦੀ ਲੜਕੀ ਨੂੰ ਅਚਾਨਕ ਮੈਡੀਕਲ ਹੈਲਪ ਦੀ ਲੋੜ ਪਈ ਤੇ ਐਡਲੇਡ ਜਾਣ ਵਾਸਤੇ ਕਾਰ ਦੇ ਵਿਚ 2-3 ਘੰਟੇ ਲੱਗਣੇ ਸੀ ਤਾਂ ਉਨ੍ਹਾਂ ਨੇ ਜਹਾਜ਼ ਦੀ ਆਪਣੀ ਸੇਵਾ ਦਿੱਤੀ ਤੇ ਉਨ੍ਹਾਂ ਦੇ ਮਦਰ ਲੜਕੀ ਦੀ ਮਾਂ ਤੇ ਲੜਕੀ ਦੋਨੋਂ ਜਹਾਜ਼ ਦੇ ਵਿਚ ਸਵਾਰ ਸਨ ਪਰ ਜਹਾਜ਼ ਚੜਨ ਤੋਂ ਕੁਛ ਹੀ ਮਿੰਟਾਂ ਬਾਅਦ 3 ਕਿਲੋਮੀਟਰ ਉੱਡਿਆ ਤੇ ਉਹ ਕਰੈਸ਼ ਹੋ ਗਿਆ ਔਰ ਤਿੰਨੇ ਹੀ ਮੌਕੇ ਤੇ ਮਾਰੇ ਗਏ ਸੋ ਮੈਨੂੰ ਬੜਾ ਦੁੱਖ ਲੱਗਾ ਜਦ ਮੈਂ ਸਵੇਰੇ ਇਹ ਸਾਰੀ ਖਬਰ ਸੁਣੀ ਕਿ ਦੇਖੋ ਜਿਹਨੂੰ ਕਹਿੰਦੇ ਕਿ ਲਿਖੀ ਇਹਨੂੰ ਕਹਿੰਦੇ ਆ ਲਿਖੀ ਸੀ ਇਸ ਤਰ੍ਹਾਂ ਹਨਾ ਤਾਂ
ਅਮਨਦੀਪ ਚਲੋ ਇਹ ਤਾਂ ਠੀਕ ਆ ਪਰ ਫੇਰ ਵੀ ਇੱਕ ਗੱਲ ਵੇਖੋ ਉਹਦੀ ਸੇਵਾ ਜੇ ਜ਼ਿੰਦਗੀ ਭਰ ਚੱਲਦੀ ਰਹੀ ਤੇ ਸੇਵਾ ਦੇ ਵਿਚ ਹੀ ਉਹ ਮਤਲਬ ਇਹ ਕਲੋ ਰੱਬ ਨੂੰ ਪਿਆਰਾ ਹੋ ਗਿਆ ਇਹ ਵੀ ਇੱਕ ਚੰਗੀ ਗੱਲ ਆ ਕਿ ਉਹ ਸੇਵਾ ਕਰਦਿਆਂ
ਆਪਣਾ
ਕਰਤ ਹੋਏ ਨੇ ਕੰਮ
ਆਪਣਾ ਕਰਮ
ਕਰਨਾ ਮਨ ਵਿਚ
ਹਾਂਜੀ ਸ਼ੁਭ ਕਰਮ ਕਰਦੇ ਕਰਦੇ ਹੀ ਚਲੋ ਇੱਦਾਂ ਹੀ ਕਹਿ ਸਕਦੇ ਆ ਕਿ ਪਰਮਾਤਮਾ ਨੇ ਆਪਣੇ ਕੋਲ ਹੀ ਬੁਲਾ ਲਿਆ ਤੇ ਬੜੀ ਮਾੜੀ ਖਬਰ ਲੱਗੀ ਮੇਰਾ ਦਿਲ ਬੜਾ ਔਖਾ ਹੋਇਆ ਸਵੇਰੇ ਜਦੋਂ ਮੈਂ ਇਹ ਖਬਰ ਦੇਖ ਰਿਹਾ ਸੀ ਤੇ ਉਧਰ ਕੇਨਸ ਦੇ ਵਿਚ ਕੁਈਨਜ਼ਲੈਂਡ ਦੇ ਵਿਚ 3 ਵਿਅਕਤੀਆਂ ਨੇ ਇਕ ਪੁਲਿਸ ਵਾਲੇ ਦੀ ਕੁੱਟਮਾਰ ਕੀਤੀ ਆ ਪਰ ਹੁਣ ਉਸ ਨੂੰ ਗ੍ਰਿਫ਼ਤਾਰ ਉਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪਰ ਹੁਣ ਫੇਰ ਉਨ੍ਹਾਂ ਨੂੰ ਜ਼ਮਾਨਤ ਤੇ ਛੱਡਿਆ ਗਿਆ ਤੇ ਅਗਲੇ ਮਹੀਨੇ ਫੇਰ ਉਹ ਕਚਹਿਰੀ ਦੇ ਵਿਚ ਉਨ੍ਹਾਂ ਨੂੰ ਪੇਸ਼ ਕੀਤਾ ਜਾਵੇਗਾ ਹੁਣ ਕਈ ਖਬਰਾਂ ਨੇ ਜਿਹੜੀਆਂ ਆਪਾਂ ਹੋਰ ਡਿਟੇਲ ਦੇ ਵਿਚ ਸਾਂਝੀਆਂ ਕਰਨੀਆਂ ਤੇ ਰਣਜੀਤ ਸਿੰਘ ਵਿਰਵੀ ਵਾਲਿਆਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿਚ ਲੈਣਾ ਸੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਅੱਜ ਦਿਨ ਸ਼ਨਿਚਰਵਾਰ ਤੇ ਸੋਰੀ ਨਾਟ ਸ਼ਨਿਚਰਵਾਰ ਵੀਰਵਾਰ ਤੇ ਗੁਰਸੇਵਕ ਹੋਣੀ ਅੱਜ ਛੁੱਟੀ ਤੇ ਨੇ ਤੇ ਛੁੱਟੀ ਤੇ ਨਹੀਂ ਉਹ ਕੰਮ ਤੇ ਨੇ ਅਸਲ ਦੇ ਵਿਚ ਤੇ ਇੰਟਰਸਟੇਟ ਗਏ ਹੋਏ ਨੇ ਇਸ ਕਰਕੇ ਪ੍ਰੋਗਰਾਮ ਚ ਜੁਆਇਨ ਨਹੀਂ ਕਰ ਸਕੇ ਤਾਂ ਸਾਡੇ ਨਾਲ ਜੱਸੀ ਗਰੇਵਾਲ ਹੁਣੀ ਵੀ ਜੁੜੇ ਨੇ ਉਨ੍ਹਾਂ ਨੇ ਵੀ ਕੁਛ ਪੰਕਤੀਆਂ ਸਾਂਝੀਆਂ ਕੀਤੀਆਂ ਉਹ ਆਪਾਂ ਥੋੜੀ ਦੇਰ ਬਾਅਦ ਕਰਾਂਗੇ ਤੇ ਭਿੰਦਰ ਕਿਸ਼ਨਪ੍ਰੀਆ ਸੀਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਭਿੰਦਰ ਜੀ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਠਾਕ ਹੋਵੋਗੇ ਤੇ ਜੱਸੀ ਗਰੇਵਾਲ ਹੁਣਾਂ ਦੀਆਂ ਪੰਕਤੀਆਂ ਵੀ ਸ਼ੇਅਰ ਕਰਨੀਆਂ ਤੇ ਉਸ ਤੋਂ ਪਹਿਲਾਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ ਜੀ। ਦਲਜੀਤ ਜੀ, ਇਹ ਲੋਕ ਧੁਨਾਂ ਨੇ, ਕਾਫੀ ਇਹਨਾਂ ਨੂੰ ਗਾਇਆ ਜਾਂਦਾ ਰਿਹਾ ਬੀਬੀਆਂ ਵੱਲੋਂ ਵਿਆਹ ਸ਼ਾਦੀਆਂ ਦੀ ਸਿੱਠਣੀਆਂ ਜਾਂ ਗਿੱਧੇ ਦੇ ਵਿੱਚ, ਤੇ ਮਲਕੀਤ ਨੇ ਬੜੇ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਰਿਕਾਰਡ ਕੀਤਾ ਸੀ ਤੇ ਆਓ ਆਪਾਂ ਜੀ ਇਹ ਸੁਣਦੇ ਆਂ ਮਲਕੀਤ ਦੀ ਆਵਾਜ਼ ਦੇ ਵਿੱਚ ਮਾਹੀ ਮੇਰੀ ਜਾਨ।
ਲਓ ਜੀ, ਤੁਸੀਂ ਘਰ ਵਾਲੇ ਤੇ ਘਰ ਵਾਲੇ ਦੀਆਂ ਬੜੀਆਂ ਲੜਾਈਆਂ ਵੇਖੀਆਂ ਤੇ ਮੈਂ ਤੁਹਾਨੂੰ ਸੁਣਾਉਣ ਲੱਗਾ। ਘਰ ਵਿੱਚ ਵੰਡੀਆਂ ਪੈਣ ਲੱਗੀਆਂ, ਘਰ ਵਾਲੀ ਘਰ ਵਾਲੇ ਨੂੰ ਸਮਝਾ ਰਹੀ ਹੈ ਕਿ ਸਮਾਨ ਵੰਡ ਹੋਣ ਲੱਗਾ, ਭਲਿਆ ਲੋਕਾਂ ਤੂੰ ਕਿਤੇ ਜਾਈ ਨਾ, ਨਹੀਂ ਤਾਂ ਤੇਰੀ ਮਾਂ ਨੇ ਤੈਨੂੰ ਕੁਛ ਨੀ ਹੋ ਦੇਣਾ, ਸਾਰਾ ਸਮਾਨ ਸ਼ਰੀਕਾਂ ਨੇ ਲੈ ਜਾਣਾ ਤੇ ਘਰ ਵਾਲਾ ਬੇਚਾਰਾ ਸਿੱਧਾ ਸਾਦਾ ਮੇਰੇ ਵਰਗਾ। ਉਹ ਕਹਿੰਦਾ ਕਮਲੀਏ, ਆਪਾਂ ਤਿੰਨ ਤਾਂ ਜੀਆਂ, ਇੱਕ ਤੂੰ ਹੈ, ਇੱਕ ਮੈਂ, ਇੱਕ ਛੋਟਾ ਕਾਕਾ। ਆਪਾਂ ਨੂੰ ਜੋ ਵੀ ਕਰਦੇ ਦਿੰਦੇ ਠੀਕ ਹੈ, ਇੰਨਾ ਹੀ ਸਾਨੂੰ ਬਥੇਰਾ, ਲੜਾਈ ਨੀ ਕਰੀਦੀ। ਲਓ ਜੀ, ਉਹ ਸਮਝਾ ਰਹੀ ਹੈ ਤੇ ਉਹ ਅੱਗੇ ਕੀ ਜਵਾਬ ਦੇ ਰਿਹਾ, ਡਿਊਟ ਗੀਤ ਨੂੰ ਮੈਂ ਇਕੱਲਾ ਕਰ ਰਿਹਾ ਕਿਵੇਂ ਕਰਕੇ, ਜਰਾ ਧਿਆਨ ਦੇਣਾ, ਜਰਾ ਧਿਆਨ ਦੇਣਾ। ਭਰਿਆ ਨੀ ਮਾਹੀ ਮੇਰਾ ਵੰਗਾ ਚੜਾ ਕੇ ਲੜਿਆ, ਚੰਦ ਚੜਿਆ ਨੀ ਰੱਖਦੀ ਆ, ਭਰਿਆ ਨੀ ਮਾਹੀ ਮੇਰਾ ਵੰਗਾ ਚੜਾ ਕੇ ਲੜਿਆ, ਆਪੇ ਲੜਿਆ ਤੇ ਆਪੇ ਮੰਨਿਆ ਨੀ ਜੁੱਤੀ ਮਨੇਂਦੀ ਆ। ਹੋਲੀ ਬਣ ਜਾ ਮਾਹੀ ਮੇਰੀ ਜਾਨ ਲੱਗੇ ਪਿਆਰ, ਬਣ ਜਾ ਸਾਨੂੰ ਇੱਕੋ ਹੀ ਕੈਂਠਾ ਬਥੇਰਾ,
जे असी कहा कि मिलांगे जरूर ता विश्वास रखना दोस्तो मिलदे आं ब्रेक तो बाद सुनदे रहो हरमन रेडियो आस्ट्रेलिया कोई भी जानकारी साडे नाल सांझा करन लई भेजो सानू संदेश info@harmanradio.com ते
रोटी हजम नहीं हुंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी कि सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हन वधेरे जानकारी लई विजिट करो गरेवाल गोल्डन ग्रेन .com.au या फोन करो 0428895564
मोरिंडा मोटर्स कालपंचर ट्रकां कारां ते ट्रेलरां दी संपूर्ण तसल्लीबख्श मुरम्मत करन दी पंजाबी भरावां दी वर्कशॉप इत्थे ट्रकां कारां ते ट्रेलरां दी पूरी सर्विस ट्रांसमिशन बैटरियां सस्पेंशन हर किस्म दे मैकेनिकल ते इलेक्ट्रिकल रिपेयर डेंटिंग पेंटिंग ते रोडवेयर दी सर्टिफिकेट दा वी पूरा इंतजाम है समां सवेरे 8 बजे तो शाम 6 बजे तक सोमवार तो शनिवार एमरजेंसी लई पूरे मेलबर्न च 24 घंटे 7 दिन ऑन स्पॉट उपलब्ध ने तो सर्विस का भी प्रबंध है फोन करो सभी नो मोबाइल नंबर 0430179890 पता नोट करो 15 ब्रुकलिन एवेन्यू डेंडीनोंग मेलबर्न सानू कोटेशन भेजो असी उसनु फीट करांगे
टैक्स रिटर्न भरने अपने बिजनेस दे अकाउंट तैयार करने दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले इस तो बिना कंपनी ट्रस्ट ते सुपर फंड टैक्स रिटर्न भी भरदे हन किसी भी कारोबार दे बिजनेस प्लान ते कैश फ्लो दी सलाह दी जांदी है SSK अकाउंटेंट्स अंग्रेजी तो इलावा पंजाबी ते हिंदी च भी गलबात करदे हन स्टूडेंटा लई स्पेशल डिस्काउंट पता नोट कर लो 3/61 Robinson Street, Dandenong, Melbourne. Phone number 0387590629.
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਤੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿਚ ਸਵਾਗਤ ਕਰਦਾ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ ਮੇਰੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਪੰਜਾਬ ਤੋਂ ਜੁੜੇ ਹੋਏ ਨੇ ਵੱਡੇ ਤੜਕੇ ਔਰ ਪੰਜਾਬ ਦੇ ਵਿਚ ਇਸ ਵੇਲੇ 4:36 ਸੁਬਹਾ ਦੇ ਹੋ ਗਏ ਨੇ ਔਰ ਸਾਡੇ ਅਜ਼ੀਜ਼ ਸਰੋਤੇ ਤੇ ਦੋਸਤ ਜਸਵਿੰਦਰ ਔਲਖ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਾਜ਼ਰੀ ਭਰ ਰਹੇ ਨੇ ਕੀਰਤਨ ਵੀ ਸੁਣਿਆ ਉਨ੍ਹਾਂ ਨੇ ਸੁਣ ਰਹੇ ਨੇ ਸਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਨੇ ਦਲਜੀਤ ਸਿੰਘ ਜੀ ਆਫ ਏਅਰ ਇਕ ਹੋਰ ਸਾਡੇ ਸੱਜਣ ਮਿੱਤਰ ਨੇ ਸੋਨੀ ਸੈਂਬੀ ਜੀ ਉਨ੍ਹਾਂ ਨੇ ਸਵਾਲ ਪੁੱਛਿਆ ਸੀ ਗੁਰਮਤ ਦੇ ਸੰਬੰਧ ਦੇ ਵਿਚ ਤੇ ਉਹ ਅਸੀਂ ਨਾ ਇਸ ਗੱਲਬਾਤ ਤੋਂ ਬਾਅਦ ਆਨ ਏਅਰ ਹੀ ਡਿਸਕਸ ਕਰਾਂਗੇ ਕਿਉਂਕਿ ਬੜਾ ਅਹਿਮ ਸਵਾਲ ਸੀਗਾ ਤੇ ਜਰਾ ਹੋਲਡ ਰੱਖਣ ਤੇ ਆਪਾਂ ਜ਼ਰੂਰ ਸਾਂਝਾ ਪਾਵਾਂਗੇ ਤਾਂ ਪਹਿਲਾਂ ਕੁਝ ਸੁਨੇਹੇ ਆ ਜਿਹੜੇ ਆਪਾਂ ਲੈਣੇ ਆ ਹਾਜ਼ਰੀਆਂ ਜ਼ਰੂਰ ਆਪਾਂ ਲਾਉਣੀ ਆ ਪ੍ਰੋਗਰਾਮ ਦੇ ਵਿਚ ਤਾਂ ਇਨ੍ਹਾਂ ਦੇ ਵਿਚ ਸਾਡੇ ਨਾਲ ਜੁੜੇ ਸਨ ਜੀ ਭਿੰਦਰ ਕਿਸ਼ਨਪੁਰੀਆ ਜੀ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੇ ਠੀਕ ਆ ਜੀ ਉਨ੍ਹਾਂ ਨੇ ਆਪਣੀ ਬੇਟੀ ਰੂਪਮ ਦੀ ਤਸਵੀਰ ਭੇਜੀ ਆ ਤੇ ਉਹਨਾਂ ਦੇ ਕੱਲ ਕਹਿੰਦਾ ਜਨਮ ਦਿਨ ਸੀਗਾ ਤੇ ਫੋਟੋ ਸ਼ੇਅਰ ਕਰਦੇ ਸ਼ੀਲ ਵੀ ਮੋਰ ਦੈਨ ਹੈਪੀ ਥੈਂਕਸ ਨਹੀਂ ਬੇਟਾ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬੇਟੀ ਨੂੰ ਤੇ ਹਾਂਜੀ ਤੇ ਫੋਟੋ ਤਾਂ ਜ਼ਰੂਰ ਸ਼ੇਅਰ ਕਰਾਂਗੇ ਬਸ ਦੋ ਤਿੰਨ ਮਿੰਟਾਂ ਦੇ ਵਿਚ ਅਸੀਂ ਸ਼ੇਅਰ ਕਰਾਂਗੇ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝਾ ਜੱਸੀ ਗਰੇਵਾਲ ਉਹਨਾਂ ਦੀ ਪੋਇਮ ਜਿਹੜੀ ਪੈਂਡਿੰਗ ਹੈ ਤੇ ਇਧਰ ਸਾਡੇ ਨਾਲ ਕ੍ਰਿਮਸੀ ਜੁੜੇ ਨੇ ਤੇ ਫਰੋਮ ਗ੍ਰੇਜ਼ੇਲਾ ਆਈ ਵਾਂਟ ਟੂ ਸਿੰਗ ਅ ਸੌਂਗ ਅੱਛਾ ਜੀ ਨਹੀਂ ਸੌਂਗ ਤਾਂ ਤੁਸੀਂ ਭੇਜ ਦਿਓ ਰਿਕਾਰਡ ਕਰਕੇ ਅੱਜ ਕੱਲ ਤਾਂ ਸੌਖਾ ਹੀ ਹੈ ਤੇ ਗੁਰਪ੍ਰੀਤ ਸ਼ੇਰਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਸਾਰਿਆਂ ਦਾ ਸਵਾਗਤ ਹੈ ਤਾਂ ਦਲਜੀਤ ਸਿੰਘ ਜੀ ਦੇਖੋ ਤੁਸੀਂ ਮੈਲਬਨ ਜ਼ਿਆਦਾ ਆਏ ਹੋ ਹਨਾ ਮੈਲਬਨ ਦੋ ਤਿੰਨ ਵਾਰੀ ਤੁਸੀਂ ਆ ਲਏ ਹੋ ਤੇ ਆਪਣੀ ਹਾਂਜੀ ਬੇਟੀ ਤੇ ਉਹਨਾਂ ਦਾ ਪਰਿਵਾਰ ਉੱਥੇ ਰਹਿ ਰਿਹਾ ਉਹਨਾਂ ਨੇ ਨਵਾਂ ਘਰ ਲਿਆ ਸੀ ਤੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਵਿਕਟੋਰੀਆ ਦੇ ਵਿੱਚ ਪੰਜਾਬੀਆਂ ਜਿਹੜੇ ਨਵੇਂ ਘਰ ਲੈ ਰਹੇ ਨੇ ਜਾਂ ਸਾਰੇ ਤੁਹਾਡੀ ਕੀ ਫੀਲਿੰਗ ਹੈ ਇਹਦੇ ਬਾਰੇ
ਮੈਨੂੰ ਤਾਂ ਇਉਂ ਲੱਗਦਾ ਕਿ ਮੈਲਬਨ ਚ ਮੈਂ ਕਈ ਵਾਰੀ ਨਾ ਇਹਦਾ ਕੰਪੈਰੀਜ਼ਨ ਚੰਡੀਗੜ੍ਹ ਨਾਲ ਕਰਦਾ
ਹਾਂਜੀ
ਚੰਡੀਗੜ੍ਹ ਵਾਂਗ ਹੀ ਕਈ ਵਾਰ ਲੱਗਦਾ ਹੈ ਉਹ ਜਿੱਥੇ ਚੰਗੀ ਰਿਹਾਇਸ਼ ਹੈ ਚੰਗੇ ਤਰੀਕੇ ਨਾਲ ਸਿਸਟਮ ਨਾਲ ਸੜਕਾਂ ਬਣੀਆਂ ਹੋਈਆਂ ਰੇਗੀਵਨ ਚ ਖਾਸ ਕਰਕੇ ਮੈਂ ਦੇਖਿਆ ਕਿ ਪੰਜਾਬੀਆਂ ਦੀ ਗਿਣਤੀ ਤੇ ਜਦੋਂ ਗੁਰਦੁਆਰਾ ਸਾਹਿਬ ਜਾਈਦਾ ਉਦੋਂ ਤਾਂ ਇਉਂ ਜਾਪਦਾ ਕਿ ਬਾਕੀ ਅਸੀਂ ਪੰਜਾਬ ਚ ਪੰਜਾਬ ਦੇ ਸ਼ਾਇਦ ਗੁਰੂ ਘਰ ਚ ਇੰਨੇ ਆਮ ਗੁਰੂ ਘਰਾਂ ਚ ਇੰਨੇ ਸਿੱਖ ਨੇ ਜੁੜਦੇ ਹੋਣਗੇ ਜਿੰਨੇ ਰੇਗੀਵਨ ਗੁਰੂ ਘਰ ਚ ਜੁੜਦੇ ਆ ਤੇ ਬੜਾ ਰਮਨੀਕ ਜਿਹਾ ਮੈਨੂੰ ਪਾਰਕਿੰਗ ਤੇ ਦੂਸਰਾ ਪਾਰਕ ਬੱਚਿਆਂ ਲਈ ਜਿਹੜੀਆਂ ਬਣੀਆਂ ਨੇ
ਜੀ
ਮੈਨੂੰ ਤਾਂ ਬਹੁਤ ਵਧੀਆ ਉੱਥੋਂ ਦਾ ਮਾਹੌਲ ਚੱਲ ਲੱਗਦਾ ਜੀ
ਜੀ ਉਧਰ ਤਕਰੀਬਨ ਟਾਰਨੈਟ ਏਰੀਆ ਵੈਰਵੀ ਏਰੀਆ ਵੀ ਇਸੇ ਤਰ੍ਹਾਂ ਹੀ ਆ ਤੇ ਪਿੱਛੇ ਦੇ ਅੰਕੜੇ ਆਏ ਸੀ ਜੀ ਪਿਛਲੇ ਕੁਛ ਦਿਨ ਪਹਿਲਾਂ ਤੇ ਉਸ ਦੇ ਵਿਚ ਮੇਰਾ ਖਿਆਲ ਰਣਜੀਤ ਹੋਣੀ ਮੈਨੂੰ ਦੱਸ ਰਹੇ ਸੀ ਕਿ ਪਹਿਲੇ ਨੰਬਰ ਤੇ ਪੰਜਾਬੀਆਂ ਦੀ ਬਸ ਉਹ ਬਲੈਕ ਟਾਊਨ ਵਿਚ ਸ਼ਾਇਦ 3200 ਘਰ ਨੇ ਉਸ ਸਬਰਬ ਦੇ ਵਿਚ ਤੇ ਦੂਸਰੇ ਨੰਬਰ ਤੇ ਹੁਣ ਮੈਨੂੰ ਯਾਦ ਨਹੀਂ ਪਰ ਤੀਸਰੇ ਨੰਬਰ ਤੇ ਜਿਹੜਾ ਇਲਾਕਾ ਆ ਉਹ ਟਾਰਨੈਟ ਵੈਰਵੀ ਦਾ ਆ ਗਿਆ ਸੋ ਇਸ ਕਰਕੇ ਆਪਾਂ ਥੋੜੀ ਜਿਹੀ ਗੱਲਬਾਤ ਕਰਨੀ ਹੈ ਕਿ ਪ੍ਰਾਪਰਟੀਆਂ ਦੇ ਸਬੰਧ ਦੇ ਵਿਚ ਰਣਜੀਤ ਹੋਣੀ ਮਤਲਬ ਇਸ ਫੀਲਡ ਦੇ ਵਿਚ ਨੇ ਰੀਅਲ ਅਸਟੇਟ ਦੇ ਵਿਚ ਉਨ੍ਹਾਂ ਨੂੰ ਲੈਣੇ ਆ ਨਾਲ ਰਣਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਜੀ ਅਮਨਦੀਪ ਜੀ ਸਾਰੇ ਹਰਮਨ ਰੇਡੀਓ ਦੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਸਤਿ ਸ੍ਰੀ ਅਕਾਲ ਜੀ
ਹਾਂਜੀ ਚਾਹੀਦੀ ਹੈ ਨਿੱਘੀ ਕਿਉਂਕਿ ਠੰਡ ਬਹੁਤ ਹੋ ਚੁੱਕੀ ਹੈ ਸੋ ਹੁਣ ਤਾਂ ਨਿੱਘੀ ਚਾਹੀਦੀ ਵੈਸੇ ਜਿਸ ਹਿਸਾਬ ਨਾਲ ਅੰਕੜੇ ਆ ਰਹੇ ਨੇ ਉਹ ਵੀ ਨਿੱਘ ਮਹਿਸੂਸ ਹੋ ਰਿਹਾ ਆਪਾਂ ਨੂੰ ਕਿ ਸਾਡੀ ਚਲੋ ਬੋਲੀ ਆ ਉਹ ਪ੍ਰਫੁੱਲਤ ਹੋ ਰਹੀ ਹੈ ਸਾਡਾ ਭਾਈਚਾਰਾ ਜਿਹੜਾ ਸੈਟਲ ਹੋ ਰਿਹਾ ਤੇ ਖਾਸ ਕਰਕੇ ਤੁਹਾਡੇ ਏਰੀਏ ਦੇ ਵਿਚ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਵੈਰਬੀ ਤੇ ਇਧਰ ਟਾਰਨੈਟ ਏਰੀਆ ਤੇ ਇੱਥੇ ਗੁਰੂ ਘਰ ਵੀ ਐਸਟੈਬਲਿਸ਼ ਹੋ ਚੁੱਕੇ ਨੇ ਤੇ ਇੱਕ ਤਾਂ ਇਹ ਅੰਕੜੇ ਆ ਰਹੇ ਨੇ ਸਰਕਾਰੀ ਅੰਕੜੇ ਪਰ ਤੁਸੀਂ ਫੀਲਡ ਦੇ ਵਿਚ ਰਹਿ ਰਹੇ ਹੋ ਇਸ ਏਰੀਏ ਦੇ ਵਿਚ ਕੀ ਵਾਕਿਆ ਇਹ ਅੰਕੜੇ ਜਿਹੜੇ ਨੇ ਇਹ ਸਹੀ ਨੇ ਮਤਲਬ ਤੁਹਾਨੂੰ ਸਹੀ ਫੀਲ ਹੋ ਰਹੇ ਨੇ ਕਿ ਇਸ ਤਰ੍ਹਾਂ ਕਿ
ਹਾਂਜੀ ਅਮਨਦੀਪ ਜੀ ਜਿੱਥੋਂ ਤੱਕ ਜਿਵੇਂ ਅਸੀਂ ਫੀਲਡ ਦੇ ਵਿਚ ਕੰਮ ਕਰਦੇ ਹੋਏ ਵੇਖਦੇ ਹਾਂ ਕਿ ਜਦੋਂ ਵੀ ਘਰ ਵਿਕਦਾ ਕੋਈ ਵੀ ਤਾਂ ਉੱਥੇ ਖਰੀਦਣ ਵਾਲੇ ਬਹੁਤੇ ਆਪਣੇ ਇੰਡੀਅਨ ਤੇ ਪੰਜਾਬੀ ਹੁੰਦੇ ਨੇ ਇਸ ਇਲਾਕੇ ਚ ਸੋ ਇਸ ਕਰਕੇ ਬਹੁਤ ਹੀ ਹੌਟ ਮਾਰਕੀਟ ਹੈ ਇਹ ਪੰਜਾਬੀ ਲਈ ਤੇ ਬਾਕੀ ਇੱਥੇ ਗੁਰਦੁਆਰੇ ਆਪਣੇ ਹੋਣ ਕਰਕੇ ਤੇ ਕਾਫੀ ਇਹ ਵਿੰਡਮ ਕੌਂਸਲ ਦੇ ਵਿਚ ਕਾਫੀ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਸੋ ਇਸ ਕਰਕੇ ਸਾਰੇ ਬੱਚਿਆਂ ਲਈ ਵੀ ਵਧੀਆ ਏ ਤੇ ਬਜੁਰਗਾਂ ਲਈ ਵਧੀਆ ਜਿੰਨੇ ਆਪਣੀ ਫੈਮਿਲੀ ਬਹੁਤ ਵਧੀਆ ਇੱਥੇ ਫੀਲ ਕਰਦੀ ਹੈ
ਜੀ ਤੇ ਹੁਣ ਉਸ ਨੂੰ ਮੁੱਖ ਰੱਖਦੇ ਹੋਏ ਕਈ ਜਿਹੜੀਆਂ ਕੌਂਸਲਸ ਨੇ ਉਹ ਕਾਫੀ ਉਤਸ਼ਾਹਿਤ ਕਰ ਰਹੀਆਂ ਨੇ ਕਿ ਸਾਡਾ ਜਿਹੜਾ ਭਾਈਚਾਰਾ ਆ ਉਹਨਾਂ ਦੇ ਇਲਾਕਿਆਂ ਦੇ ਵਿਚ ਆਵੇ ਸੋ ਗੁਰੂ ਘਰਾਂ ਨੂੰ ਵੀ ਐਸਟੈਬਲਿਸ਼ ਕਰਵਾ ਰਹੇ ਨੇ ਤੇ ਨਾਲ ਦੀ ਨਾਲ ਉਹ ਰੈਕੋਗਨੀਸ਼ਨ ਵੀ ਕਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਕਟੋਰੀਆ ਦੇ ਵਿਚ ਖਾਸ ਕਰਕੇ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਇਹੀ ਰੁਝਾਨ ਹੈ ਕਿ ਜਿਸ ਇਲਾਕੇ ਦੀ ਤਰੱਕੀ ਚਾਹੁੰਦੇ ਨੇ ਉਸ ਇਲਾਕੇ ਦੀ ਕੌਂਸਲ ਇਹ ਜਾਂਦੀ ਹੈ ਕਿ ਇੱਥੇ ਗੁਰੂ ਘਰ ਆ ਜਾਵੇ ਕਿਸੇ ਤਰ੍ਹਾਂ ਜਾਂ ਕੋਈ ਪੰਜਾਬੀ ਹੱਬ ਜਿਹੜੀ ਬਣ ਜਾਵੇ ਸੋ ਟਾਰਨੈਟ ਏਰੀਆ ਸਾਡਾ ਜਿਹੜਾ ਵਿਰਵੀ ਏਰੀਆ ਉਹ ਪੰਜਾਬੀਆਂ ਦੀ ਇੱਕ ਹੱਬ ਬਣਦਾ ਜਾ ਰਿਹਾ ਕਰੇਗੀ ਬਣਨ ਤੋਂ ਬਾਅਦ ਤੇ ਇਸ ਇਲਾਕੇ ਦੇ ਵਿਚ ਜਿਹੜੀ ਪ੍ਰਾਪਰਟੀ ਮਾਰਕੀਟ ਹੈ ਉਸ ਦੀ ਆਪਾਂ ਬਾਅਦ ਚੋਂ ਗੱਲ ਕਰਾਂਗੇ ਪਰ ਸਰਕਾਰਾਂ ਵੀ ਕੁਝ ਰਾਇਤਾਂ ਦੇ ਰਹੀ ਹੈ ਨਿਊ ਸਾਊਥ ਵੇਲਜ਼ ਨੇ ਬਹੁਤ ਸਾਰੀਆਂ ਰਾਇਤਾਂ ਦਿੱਤੀਆਂ ਸੀਗੀਆਂ ਸਟੈਂਪ ਡਿਊਟੀ ਸਾਰੀ ਮਾਫ਼ ਕੀਤੀ ਸੀ $7.5 lakh ਤੱਕ ਤੇ ਉਸੇ ਤਰਜ਼ ਦੇ ਉੱਤੇ ਹੁਣ ਵਿਕਟੋਰੀਆ ਨੇ ਵੀ ਆਪਣੇ ਬਛਿੰਦਿਆਂ ਨੂੰ ਸਹੂਲਤ ਦਿੱਤੀ ਹੈ ਸੋ 1 July ਤੋਂ ਬਹੁਤ ਸਾਰੀਆਂ ਚੇਂਜਿਸ ਆਉਣ ਵਾਲੀਆਂ ਨੇ ਜਿਸ ਦੇ ਨਾਲ ਨਵੇਂ ਘਰ ਲੈਣ ਵਾਲਿਆਂ ਨੂੰ ਬਹੁਤ ਫਾਇਦਾ ਹੋਏਗਾ ਸੋ ਤੁਸੀਂ ਬਰੀਫਲੀ ਦੱਸ ਸਕਦੇ ਹੋ ਕਿ ਵਿਕਟੋਰੀਆ ਦੇ ਵਿਚ ਹੁਣ ਅਗਰ ਘਰ ਲੈਣਾ ਹੋਵੇ ਤਾਂ ਪਹਿਲੇ ਹੋਮ ਬਾਇਰ ਨੂੰ ਕਿਹੜੀਆਂ ਕਿਹੜੀਆਂ ਰਾਇਤਾਂ ਮਿਲਣ ਵਾਲੀਆਂ ਨੇ?
ਹਾਂਜੀ, ਇੱਕ ਕੱਲ ਦਾ ਦਿਨ ਰਹਿ ਗਿਆ, ਸੋ ਪਰਸੋਂ ਆਪਣਾ 1st July ਹੋ ਜਾਣਾ, ਜਿਹਦੇ ਕਰਕੇ ਸਰਕਾਰ ਵੱਲੋਂ 6 ਲੱਖ ਘਰ ਤੇ 0% ਸਟੈਂਪ ਡਿਊਟੀ ਕਰ ਦਿੱਤੀ ਜਾਵੇਗੀ।
ਸੋ ਅਗਰ
ਇਹਦੇ ਨਾਲ
6 ਲੱਖ ਦਾ 6 ਲੱਖ ਦਾ ਘਰ ਹੈ ਤਾਂ ਉੱਥੇ 0% ਉਹਦਾ ਸਟੈਂਪ ਡਿਊਟੀ ਹੁੰਦੀ ਕਿੰਨੀ ਹੈ?
ਸਟੈਂਪ ਡਿਊਟੀ ਦੇਖੋ ਜੀ, ਅਪ ਟੂ 6 ਲੱਖ ਜਿਹੜਾ ਘਰ, ਜਿਵੇਂ ਆਪਾਂ 600,000 ਕਹਿ ਦਿੰਦੇ ਹਾਂ, ਉਹਦੇ ਚ 15,535 ਡਾਲਰ ਸਟੈਂਪ ਡਿਊਟੀ ਲੱਗਦੀ ਸੀ, ਜਿਹੜੀ ਹੁਣ ਫਸਟ ਹੋਮ ਬਾਇਰਸ ਨੂੰ ਉਹ 0% ਹੋ ਜਾਏਗੀ।
ਸੋ 15,500 ਦਾ ਸਿੱਧਾ ਹੀ ਫਾਇਦਾ ਹੋਏਗਾ
ਜੀ। ਸੋ ਇਸ ਕਰਕੇ ਆਪਣੇ ਜਿਹੜੇ ਫਸਟ ਹੋਮ ਬਾਇਰਸ ਆ ਉਹਨਾਂ ਲਈ ਈਜ਼ੀ, ਤੇ ਗੌਰਮੈਂਟ ਹੈਲਪ ਕਰ ਰਹੀ ਹੈ ਕਿ ਉਹ ਆਪਣੇ ਘਰ ਲੈਣ, ਤਾਂ ਕਿ ਉਹ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਕਿਉਂਕਿ ਕਾਫੀ ਡਿਸਐਡਵਾਂਟੇਜ ਉਹਨਾਂ ਨੂੰ ਹੋ ਜਾਂਦੀ ਸੀ, ਕਿਉਂਕਿ ਜਿਨ੍ਹਾਂ ਕੋਲ ਪੈਸਾ ਸੀ ਉਹ ਤਾਂ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਖਰੀਦ ਰਹੇ ਸੀਗੇ, ਪਰ ਫਸਟ ਹੋਮ ਬਾਇਰਸ ਲਈ ਕਾਫੀ ਮੁਸ਼ਕਿਲ ਹੋ ਜਾਂਦੀ ਸੀ ਇਸ ਮਾਰਕੀਟ ਚ ਐਂਟਰ ਕਰਨ ਲਈ। ਸੋ ਹੁਣ ਗੌਰਮੈਂਟ ਵੱਲੋਂ ਕਾਫੀ ਹੈਲਪ ਕੀਤੀ ਜਾ ਰਹੀ ਹੈ
ਜੀ। ਸੋ ਇਹ ਜਿਹੜੀ ਉਸ ਤੋਂ ਉੱਪਰ ਕੋਈ ਹੋਰ ਰਾਇਤਾਂ ਹੈਗੀਆਂ ਜਾਂ ਸਿਰਫ 6 ਲੱਖ ਤੱਕ ਹੀ ਸੀਮਤ ਹੈ ਵੈਲਿਊ?
ਉਸ ਤੋਂ ਬਾਅਦ 6 ਲੱਖ ਤੋਂ 7.5 ਲੱਖ ਤੱਕ ਕਨਸੈਸ਼ਨ ਦਿੱਤੀ ਜਾਵੇਗੀ
ਜੀ,
ਓਨਲੀ ਫਸਟ ਹੋਮ ਬਾਇਰਸ ਨੂੰ
ਜੀ।
ਤਾਂ ਫਸਟ ਹੋਮ ਬਾਇਰਸ ਨੂੰ ਜੇ ਉਹ ਆਪਣਾ ਨਵਾਂ ਘਰ ਬਣਾਉਂਦੇ ਆ ਜਾਂ ਕੋਈ ਨਵਾਂ ਘਰ ਵਿਚ ਮੂਵ ਕਰਦੇ ਜਿਹਦੇ ਵਿਚ ਕੋਈ ਵੀ ਪਹਿਲਾਂ ਮੂਵ ਨਾ ਕੀਤਾ, ਸਿੱਧਾ ਤੁਸੀਂ ਬਿਲਡਰ ਤੋਂ ਖਰੀਦੋ
ਜੀ,
ਤਾਂ ਤੁਹਾਨੂੰ $10,000 ਦੀ ਗ੍ਰਾਂਟ ਮਿਲਦੀ ਹੈ ਜੀ।
$10,000
ਰੀਜਨਲ ਏਰੀਆ ਵਿਚ, ਹਾਂਜੀ, ਜਿਹੜਾ ਮੈਟਰੋਪੋਲੀਟਨ ਏਰੀਆ ਜਿੰਨਾ ਵੀ ਆਉਂਦਾ ਮੈਲਬਨ ਦੇ ਅੰਦਰ ਆਉਂਦਾ। ਉਸ ਤੋਂ ਬਾਅਦ ਜਿਹੜੇ ਆਪਣਾ ਰੀਜਨਲ ਏਰੀਆ ਜਿਹੜਾ ਹੈਗਾ ਜੀ, ਜਿਹਦੇ ਵਿਚ ਕਾਫੀ ਕੌਂਸਲ ਆਉਂਦੀਆਂ ਨੇ, ਉਨ੍ਹਾਂ ਦੀ ਲਿਸਟ ਹੈਗੀ ਹੈ ਅਲਪਾਈਨ ਸ਼ਰਾਈਨ ਕੌਂਸਲ, ਐਰਾਰਾਟ ਰੂਰਲ ਸਿਟੀ ਕੌਂਸਲ, ਬੈਲਾਰਾਟ ਸਿਟੀ ਕੌਂਸਲ, ਇਹ ਸਾਰੀਆਂ ਕਾਫੀ ਸਾਰੀਆਂ ਕੌਂਸਲ ਆਉਂਦੀਆਂ ਨੇ, ਉਨ੍ਹਾਂ ਵਿਚ $20,000 ਦੀ ਗ੍ਰਾਂਟ ਮਿਲੇਗੀ ਆਫਟਰ 1st July।
$20,000 ਸੋ ਉਹ ਇਹ ਜਿਹੜੀ ਗ੍ਰਾਂਟ ਹੈ, ਇਹ ਜਿਹੜੀ ਗ੍ਰਾਂਟ ਮਿਲਣੀ ਆ, ਇਹ ਪਹਿਲਾਂ ਤੁਸੀਂ ਪੂਰਾ ਪੇ ਕਰੋਗੇ, ਪੇ ਹੋਣ ਤੋਂ ਬਾਅਦ ਤੁਹਾਡੇ ਅਕਾਊਂਟ ਚ ਆਏਗੀ ਜਾਂ ਪ੍ਰਾਈਸ ਦੇ ਵਿਚੋਂ ਹੀ ਘਟਾ ਲਿਆ ਜਾਏਗਾ ਕਿਸੇ ਤਰ੍ਹਾਂ?
ਇਹ ਮੋਸਟਲੀ ਬਿਲਡਰਸ ਵੱਲੋਂ ਪ੍ਰਾਈਸ ਦੇ ਵਿਚ ਹੀ ਘਟਾਇਆ ਜਾਂਦਾ ਜੀ।
ਜੀ ਜੀ, ਤੇ ਇਸ ਜਿਹੜੀ 6 ਲੱਖ ਦੀ ਗ੍ਰਾਂਟ ਹੈ, ਇਹਦੇ ਲਈ ਕਿਹੜੀ ਰਿਕੁਆਇਰਮੈਂਟ ਹੈ? ਕਿਉਂਕਿ ਮੈਨੂੰ ਲੱਗਦਾ ਕਿ ਅਗਰ 457 ਤੇ ਕੋਈ ਇੱਥੇ ਕੰਮ ਕਰ ਰਹੇ ਨੇ ਉਹ ਵੀ ਘਰ ਲੈ ਸਕਦੇ ਨੇ, ਇਹਦੇ ਲਈ PR ਹੋਣਾ ਜ਼ਰੂਰੀ ਹੈ?
ਹਾਂਜੀ, ਤੁਹਾਨੂੰ PR ਹੋਣਾ ਜ਼ਰੂਰੀ ਆ, ਪਲੱਸ ਤੁਹਾਡੇ ਪਾਰਟਨਰ ਨੂੰ ਵੀ PR ਹੋਣਾ ਜ਼ਰੂਰੀ ਆ
ਦੋਨੋਂ,
ਜਾਂ ਤੁਹਾਡੇ ਤੁਸੀਂ, ਹਾਂਜੀ ਤੁਸੀਂ ਜਾਂ ਤੁਹਾਡੇ ਪਾਰਟਨਰ ਨੇ ਪਹਿਲਾਂ ਫਸਟ ਹੋਮ ਬਾਇਰ ਹੋਣੇ ਚਾਹੀਦੇ ਆ, ਤੇ ਉਹਨਾਂ ਨੇ ਪਹਿਲਾਂ ਕਲੇਮ ਨੀ ਕੀਤੀ ਹੋਣੀ ਚਾਹੀਦੀ ਦੋਨਾਂ ਚ ਵੀ।
ਓਕੇ, ਸੋ ਦੋਨੋਂ ਹੀ PR ਹੋਣੇ ਚਾਹੀਦੇ
ਕਿ ਤੁਸੀਂ, ਹਾਂਜੀ ਨਹੀਂ ਸੋਰੀ ਮੈਂ ਉਹ ਗਲਤ ਕਹਿ ਗਿਆ, ਇਹਨਾਂ ਚੋਂ ਇੱਕ ਵੀ ਹੋ ਸਕਦਾ PR, ਪਰ ਇਹ ਆ ਕਿ ਤੁਹਾਡੇ ਪਾਰਟਨਰ ਨੇ ਵੀ ਕਲੇਮ ਨਾ ਕੀਤੀ ਹੋਵੇ ਗ੍ਰਾਂਟ। ਇਹ ਨਹੀਂ ਕਿ ਤੁਸੀਂ 2 ਵਾਰੀ ਲੈ ਲਓ, ਤੁਸੀਂ 1 ਵਾਰੀ ਆਪਣੇ ਨਾਮ ਲੈ ਲਓ, ਉਸ ਤੋਂ ਬਾਅਦ ਅਗਲਾ ਘਰ ਪਾਰਟਨਰ ਦੇ ਨਾਮ ਲੈ ਲਓ।
ਓਕੇ ਓਕੇ, ਸੋ ਇਹ ਵੀ ਇੱਕ ਚਲੋ ਨੁਕਤੇ ਨੇ ਜਿਹੜੇ ਤੁਸੀਂ ਦੱਸੇ ਨੇ। ਸੋ ਇਹ ਜਿਹੜੀ ਤੁਹਾਡੇ ਏਰੀਏ ਦੇ ਵਿਚ, ਮਤਲਬ ਤੁਸੀਂ ਉਸ ਏਰੀਏ ਚ ਓਪਰੇਟ ਕਰਦੇ ਹੋ, ਤਾਂ ਘਰਾਂ ਦੀ ਕੀਮਤ ਕਿੰਨੀ ਕੁ ਇਸ ਰੇਂਜ ਦੇ ਵਿਚ ਘਰ ਆਉਂਦੇ ਨੇ ਜਾਂ ਮਹਿੰਗੇ ਨੇ ਇਸ ਤੋਂ?
ਇਸ ਰੇਂਜ ਦੇ ਵਿਚ ਜਿਹੜੇ ਫਸਟ ਹੋਮ ਬਾਇਰਸ ਲਈ ਕਾਫੀ ਘਰ ਐਡਵਾਂਟੇਜ ਹੁੰਦੇ ਨੇ, ਜਿਹੜੇ ਜਿਵੇਂ ਸਾਡੇ ਕੋਲ ਕਾਫੀ ਪ੍ਰੋਪਰਟੀਜ਼ ਨੇ ਜਿਹੜੀਆਂ 4.5 ਤੋਂ 5.5 ਤੋਂ 5.5, ਜਿਸ ਤਰ੍ਹਾਂ ਦਾ ਤੁਸੀਂ ਘਰ ਲੈਣਾ ਚਾਹੋ ਉਸ ਤਰ੍ਹਾਂ ਦੇ ਮਿਲ ਜਾਂਦੇ ਨੇ, ਪਰ ਸਾਡੀ ਰੇਂਜ ਤਕਰੀਬਨ ਜਿਹੜੇ ਘਰਾਂ ਦੀ ਇੱਥੇ ਸ਼ੁਰੂ ਹੁੰਦੀ ਹੈ ਤਾਂ 4 ਲੱਖ ਤੋਂ ਸ਼ੁਰੂ ਹੁੰਦੀ ਹੈ,
4 ਲੱਖ ਤੋਂ ਇਸ ਏਰੀਏ ਦੇ ਵਿਚ। ਤੇ ਵੈਸੇ ਆਪਣਾ ਭਾਈਚਾਰਾ ਤਾਂ ਬਹੁਤ ਹੈ, 3ਜੇ ਨੰਬਰ ਤੇ ਆਇਆ ਹੈ ਆਸਟ੍ਰੇਲੀਆ ਦੇ ਵਿਚੋਂ, ਟਾਰਨੈਟ ਏਰੀਏ ਚੋਂ, 2ਜੇ ਨੰਬਰ ਤੇ ਕ੍ਰੇਗੀ ਬਰਨ ਹੈ, 1ਲੇ ਨੰਬਰ ਤੇ ਨਿਊ ਸਾਊਥ ਵਿਚ ਬਲੈਕ ਬਰਨ ਹੈ। ਸੋ ਤੁਹਾਡੇ ਏਰੀਏ ਦੇ ਵਿਚ ਬਹੁਤ ਸਾਰੇ ਪੰਜਾਬੀ ਮੂਵ ਹੋ ਰਹੇ ਨੇ, ਤੇ ਜੋਬ ਮਾਰਕੀਟ ਕੀ ਹੈ? ਕਿਉਂਕਿ ਜੋਬ ਦੇ ਨਾਲ ਕਾਫੀ ਸੰਬੰਧਿਤ ਹੈਗੀਆਂ ਨੇ ਜਿਹੜੀ ਵਸੋਂ ਹੁੰਦੀ ਆ।
ਜਿਵੇਂ ਏਰੀਏ ਦੇ ਵਿਚ ਕਾਫੀ ਵੱਡੇ ਪ੍ਰੋਜੈਕਟ ਆ ਰਹੇ ਨੇ ਗੌਰਮੈਂਟ ਵੱਲੋਂ, ਇੱਕ ਤਾਂ ਐਜੂਕੇਸ਼ਨ ਪ੍ਰੋਜੈਕਟ ਕਾਫੀ ਵੱਡਾ ਆ ਰਿਹਾ ਜਿਹੜਾ ਤਕਰੀਬਨ 2020 ਦੇ ਵਿਚ ਸ਼ੁਰੂ ਹੋਏਗਾ, ਤੇ ਦੂਸਰਾ ਇੱਥੇ ਜਿਵੇਂ ਸ਼ੋਪਿੰਗ ਸੈਂਟਰ ਕਾਫੀ ਉਹਦੇ ਵਿਚ ਪੈਸਾ ਲਗਾਇਆ ਗੌਰਮੈਂਟ ਨੇ, ਤਾਂ ਉਹਦੇ ਨਾਲ ਵੀ ਜੋਬਸ ਕ੍ਰੀਏਟ ਹੋਈਆਂ, ਪਲੱਸ ਆਪਣਾ ਕਾਫੀ ਭਾਈਚਾਰਾ ਜਿਹੜਾ ਪੰਜਾਬੀ ਇੱਥੇ ਆਪਣੇ ਆਪਣੇ ਬਿਜ਼ਨਸ ਅਸਟੈਬਲਿਸ਼ ਕਰ ਰਹੇ ਆ, ਜਿਵੇਂ ਕੋਈ ਮਕੈਨਿਕ ਦਾ ਕਰ ਰਿਹਾ, ਆਪਣੇ ਟਰਾਂਸਪੋਰਟ ਦਾ ਕਰ ਰਿਹਾ, ਕਾਫੀ ਬਿਲਡਰ ਵੀ ਬਣ ਗਏ ਨੇ, ਕਾਫੀ ਆਪਣਾ ਟ੍ਰੇਡੀਜ਼ ਨੇ। ਸੋ ਜੋਬ ਐਡਵਾਂਟੇਜ ਕਾਫੀ ਹੈਗੀ ਇਸ ਏਰੀਏ ਚ ਜੀ।
ਸੋ ਉਸ ਦੇ ਕਾਰਨ ਕਾਫੀ ਮੂਵਮੈਂਟ ਹੋ ਰਹੀ ਹੈ। ਟਰੱਕ ਡਰਾਈਵਿੰਗ ਬੜੇ ਕਰਦੇ ਨੇ ਆਪਣੇ ਲੋਕ, ਕੋਰੀਅਰ ਬੜਾ ਕਰਦੇ ਨੇ, ਉਹਨਾਂ ਨੇ ਵੀ ਘਰ ਇਧਰ ਬਣਾਏ ਨੇ। ਤੇ ਵੈਸੇ ਪੱਧਰਾ ਇਲਾਕਾ ਜੀ, ਹਿੱਲੀ ਏਰੀਆ ਨੀ, ਬਹੁਤ ਸੋਹਣਾ ਇਲਾਕਾ ਆ। ਸੋ ਇਸ ਦੇ ਵਿਚ ਸੋ ਕੁੱਲ ਮਿਲਾ ਕੇ ਇੱਦਾਂ ਕਹਿ ਲੋ ਕਿ ਜਿਹੜੀ ਘਰਾਂ ਦੀ ਅਵੇਲੇਬਿਲਿਟੀ ਆ ਫਸਟ ਹੋਮ ਬਾਰ ਲਈ, ਉਹਦੀ ਮੈਨੂੰ ਇੱਕ ਮਾੜੇ ਹੋਰ ਕਲੀਅਰ ਕਰੋ। ਮੇਰੇ ਮਨ ਦੇ ਵਿਚ ਇਹ ਖਾਲਸਾ ਸੀ ਕਿ ਇਹ ਨਵਾਂ ਹੀ ਘਰ ਲੈ ਸਕਦੇ ਆ ਜਾਂ ਪੁਰਾਣਾ ਵੀ ਫਸਟ ਹੋਮ ਬਾਰ ਲੈ ਸਕਦਾ?
ਦੋਨੋ ਹੀ ਘਰ ਲੈ ਸਕਦੇ ਨੇ
ਜੀ,
ਫਸਟ ਹੋਮ ਬਾਇਰ।
ਓਕੇ,
ਜਿਨ੍ਹਾਂ ਦੇ ਵਿਚ ਜੇ ਤੁਸੀਂ ਪੁਰਾਣਾ ਲੈਂਦੇ ਹੋ ਤਾਂ ਤੁਹਾਨੂੰ ਗ੍ਰਾਂਟ ਨਹੀਂ ਮਿਲੇਗੀ, ਜਿਹੜੀ 10,000 ਜੇ ਤੁਸੀਂ ਨਵਾਂ, ਹਾਂਜੀ, ਪਰ ਜੇ ਤੁਸੀਂ ਨਵਾਂ ਬਣਾਉਂਦੇ ਹੋ ਤਾਂ ਤੁਹਾਨੂੰ ਉਹਦੇ ਵਿਚ ਗ੍ਰਾਂਟ ਮਿਲਦੀ, ਪਰ ਉਹਦੇ ਵਿਚ ਤੁਸੀਂ ਜਦੋਂ ਪਿੱਛੇ ਕਿਰਾਏ ਦੇ ਵਿਚ ਬੈਠੇ, ਕਿਰਾਏ ਵਾਲੇ ਮਕਾਨ ਚ ਬੈਠੇ ਹੁੰਦੇ ਹੋ ਤਾਂ ਤੁਸੀਂ ਜਦੋਂ ਪੁਰਾਣੇ ਮਕਾਨ ਦੇ ਵਿਚ ਇਮੀਡੀਏਟਲੀ ਮੂਵ ਕਰਦੇ ਹੋ ਤਾਂ ਕਿਰਾਇਆ ਵੀ ਬਚਾਉਂਦੇ ਹੋ। ਸੋ ਦੋਨੋ ਹੀ ਐਡਵਾਂਟੇਜ ਹੈਗੀਆਂ ਨੇ।
ਠੀਕ ਹੈ, ਸੋ ਤੁਸੀਂ ਕੀ ਰੈਕਮੈਂਡ ਕਰਦੇ ਹੋ ਕਿ ਜੇ ਮਤਲਬ ਨਵਾਂ ਘਰ ਲੈਣਾ ਚਾਹੀਦਾ ਫਸਟ ਹੋਮ ਬਾਹਰ ਲਈ ਜਾਂ ਯੂਜ਼ਡ ਘਰ ਜਿਹੜਾ ਐਗਜ਼ਿਸਟਿੰਗ ਘਰ ਹੈ?
ਮੇਰੇ ਵੱਲੋਂ ਇਹ ਕਿਹਾ ਜਾ ਸਕਦਾ ਕਿ ਤੁਹਾਡੀ ਚੋਇਸ ਆ, ਤੁਸੀਂ ਕਿਸ ਤਰ੍ਹਾਂ ਦਾ ਟੇਸਟ ਆ ਤੁਹਾਡਾ
ਜੀ,
ਪਰ ਮੇਰੇ ਵੱਲੋਂ ਇਹੀ ਆ ਕਿ ਪਹਿਲਾਂ ਆਪਾਂ ਪੁਰਾਣਾ ਘਰ ਲੈ ਕੇ ਮੂਵ ਹੋਈਏ, ਆਪਾਂ ਉਹਦੇ ਤੋਂ ਕਾਫੀ ਚੀਜ਼ਾਂ ਸਿੱਖਦੇ ਆ
ਜੀ
ਕਿ ਮੇਰੇ ਘਰ ਵਿਚ ਆਹ ਹੋਵੇ, ਆਉਣ ਵਾਲੇ ਘਰ ਚ ਮੈਂ ਆਹ ਚੇਂਜਸ ਕਰਨਾ ਚਾਹਾਂਗਾ। ਜਿਵੇਂ ਬਾਕੀ ਜਿਹੜੇ ਇਲਾਕੇ ਵਿਚ ਤੁਸੀਂ ਘਰ ਬਣਾਉਣਾ ਹੁੰਦਾ, ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਪਹਿਲਾਂ ਤੁਸੀਂ 6 ਮਹੀਨੇ ਉਸ ਇਲਾਕੇ ਵਿਚ ਜਾ ਕੇ ਕਿਰਾਏ ਤੇ ਰਹਿਣਾ ਜ਼ਰੂਰੀ ਚਾਹੀਦਾ
ਜੀ। ਸਾਡੇ ਕੋਲ ਇਕ ਸਵਾਲ ਪਹੁੰਚਿਆ ਹਰਮਨਪ੍ਰੀਤ ਹੋਣਾ ਦਾ, ਉਹ ਕਹਿੰਦੇ ਨੇ ਕਿ ਜੇ ਕੋਈ ਸਟੂਡੈਂਟ ਵੀਜ਼ੇ ਤੇ ਹੈਗਾ ਆ ਤੇ ਉਹ ਪਲਾਟ ਬੁੱਕ ਕਰਵਾ ਸਕਦਾ, ਕੋਈ ਫਾਇਦਾ ਹੈ ਜਾਂ ਨਹੀਂ?
ਉਹਨੂੰ ਫਿਰ ਸਟੈਂਪ ਡਿਊਟੀ ਵਗੈਰਾ ਪੇ ਕਰਨੀ ਪਏਗੀ
ਜੀ,
ਤੇ ਬਾਕੀ ਬਹੁਤ ਸਾਰੇ ਕੁਐਸਚਨ ਜਿਹੜੇ ਇਸ ਤਰ੍ਹਾਂ ਦੇ ਰਿਲੇਟਡ ਹੁੰਦੇ ਆ ਉਹ ਤੁਹਾਨੂੰ ਕਨਵਿੰਸਰ ਤੋਂ ਹੀ ਪੁੱਛਣੇ ਚਾਹੀਦੇ ਇਸ ਤਰ੍ਹਾਂ ਦੇ ਕੁਐਸਚਨ
ਜੀ। ਜੀ ਹਾਂਜੀ, ਕਿਉਂਕਿ PR ਦੇ ਨਾਲ ਜਾਂ ਵੀਜ਼ਿਆਂ ਦੇ ਨਾਲ ਕਾਫੀ ਸੰਬੰਧ ਹੈ, ਸ਼ਾਇਦ ਤੁਸੀਂ ਕਈ ਖਾਨੇ ਜਿਹੜੇ ਆ ਪੂਰੇ ਕਰਨੇ ਪੈਂਦੇ ਆ, ਹਨਾ। ਸੋ ਇਸ ਕਰਕੇ ਹਾਂਜੀ, ਸੋ ਤੁਸੀਂ ਐਜ਼ ਏ ਰੀਅਲ ਸਟੇਟ ਏਜੰਟ ਤਾਂ ਤੁਸੀਂ ਆਪਣਾ ਘਰ ਦੇ ਬਾਰੇ ਦੱਸ ਸਕਦੇ ਹੋ ਸਾਰਾ ਕੁਝ, ਪਰ ਜਦੋਂ ਕਨਵੇਅੰਸਿੰਗ ਦਾ ਆਏਗਾ ਤਾਂ ਉਧਰੋਂ ਤੁਸੀਂ ਉਹਨਾਂ ਦੀ, ਤੁਸੀਂ ਜੇ ਤੁਹਾਡੇ ਕੋਲ ਕੋਈ ਆਵੇ ਤਾਂ ਤੁਸੀਂ ਗਾਂ ਰੈਕਮੈਂਡ ਕਰ ਸਕਦੇ ਹੋ ਕਿਸੇ ਨੂੰ, ਮਤਲਬ ਕਿ ਕਿਹੜੀ ਹੈਲਪ ਕਰਨੀ ਹੈ?
ਹਾਂਜੀ, ਅਸੀਂ ਆਪਣਾ ਇੱਕ ਵਨ ਸਟਾਪ ਸ਼ੋਪ ਦੇ ਵਜੋਂ ਕੰਮ ਕਰਦੇ ਆ। ਜਿਵੇਂ ਕਿ ਕਿਸੇ ਨੂੰ ਕਨਵਿੰਸਰ ਦੀ ਲੋੜ ਆ ਤਾਂ ਸਾਡੇ ਨਾਲ ਕਨਵਿੰਸਰ ਇਨ ਹਾਊਸ ਹੁੰਦੇ ਨੇ, ਪਲੱਸ ਫਾਈਨੈਂਸ ਬ੍ਰੋਕਰ ਹੁੰਦੇ ਨੇ, ਪਲੱਸ ਸਾਡੇ ਕੋਲ ਐਸੀਆਂ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਤੁਹਾਨੂੰ ਹੈਲਪ ਕਰਦੀਆਂ ਨੇ ਮੂਵ ਕਰਨ ਵਿਚ, ਤੁਹਾਡਾ ਸਮਾਨ ਮੂਵ ਕਰਦੇ ਨੇ, ਜਾਂ ਹੋਰ ਤੁਹਾਨੂੰ ਕਈ ਤਰ੍ਹਾਂ ਦੀਆਂ ਲੋੜਾਂ ਹੁੰਦੀਆਂ। ਜਿਵੇਂ ਤੁਸੀਂ ਨਵਾਂ ਘਰ ਲੈਂਦੇ ਹੋ ਤੁਹਾਨੂੰ ਫਰਨੀਚਰ ਵੀ ਨਵਾਂ ਚਾਹੀਦਾ ਤਾਂ ਉਹ ਵੀ ਸਾਡੇ ਕੋਲ ਸਾਰੇ ਹੀ ਸਾਡੇ ਲਿੰਕ ਦੇ ਵਿਚ ਹੁੰਦੇ ਨੇ, ਜਿਹੜੇ ਤੁਹਾਡੀ ਕਾਫੀ ਹੈਲਪ ਕਰਦੇ ਨੇ
ਜੀ। ਕਿਆ ਬਾਤ ਹੈ ਜੀ, ਸੋ ਬਹੁਤ ਵਧੀਆ। ਤੇ ਤੁਹਾਨੂੰ ਸਿਰਫ ਤੁਸੀਂ ਤਾਂ ਐਕਸਪਰਟ ਵਿਕਟੋਰੀਆ ਦੇ ਹੋ, ਤੁਹਾਨੂੰ ਹੋਰ ਸਟੇਟਸ ਦਾ ਵੀ ਪਤਾ, ਕਿਉਂਕਿ ਇੱਕ ਸਵਾਲ ਸਾਨੂੰ ਬੌਬੀ ਸੈਮ ਵੀ ਹੋਣਾ ਲੋ ਕੁਈਨਜ਼ਲੈਂਡ ਤੋਂ ਹੋਵੇ ਕਿ ਸਾਡੇ ਬਾਰੇ ਵੀ ਕੁਝ ਦੱਸੋ ਜੀ, ਸਾਡੇ ਨਾਲ ਬਿਤਕਰਾ ਕਿਉਂ ਕਰ ਰਹੇ ਹੋ ਕਹਿੰਦੇ
ਕੁਈਨਜ਼ਲੈਂਡ। ਦੇਖੋ ਅਮਨਦੀਪ ਜੀ, ਇੱਥੇ ਸਟੇਟ ਐਵਰੀ ਸਟੇਟ ਦਾ ਡਿਫਰੈਂਟ ਰੂਲ ਆ
ਜੀ,
ਸੋ ਡਿਫਰੈਂਟ ਰੂਲ ਹੋਣ ਕਰਕੇ ਮੇਰੇ ਖਿਆਲ ਚ ਇਹੀ ਚੰਗਾ ਹੋਏਗਾ ਕਿ ਤੁਸੀਂ ਜਿਹੜੇ ਆਪਣੇ ਨੇੜੇ ਦੇ ਰੀਅਲ ਸਟੇਟ, ਖਾਸ ਕਰਕੇ ਰੇ ਵਾਈਟ ਵੈਰਬੀ, ਜਿਹੜੇ ਕਿ ਪਾਰਦਰਸ਼ਤਾ ਤੇ ਜਿਨ੍ਹਾਂ ਨੂੰ ਮਤਲਬ ਕੁਆਲਿਟੀ ਦੇ ਵਿਚ ਕੰਮ ਕਰਨ ਵਿਚ ਵਿਸ਼ਵਾਸ ਆ, ਤਾਂ ਮੈਂ ਉਹਨਾਂ ਨੂੰ ਰਿਕਮੈਂਡ ਕਰਾਂਗਾ ਕਿ ਜਿਹੜਾ ਉਹਨਾਂ ਦਾ ਨੇੜੇ ਦਾ ਰੇ ਵਾਈਟ ਦਾ ਆਫਿਸ ਆ ਤਾਂ ਉਹਨਾਂ ਨਾਲ ਕੰਟੈਕਟ ਕਰਨ
ਜੀ। ਬਹੁਤ ਖੂਬ, ਬਹੁਤ ਵਧੀਆ ਜੀ। ਤੇ ਸਾਡੇ ਨਾਲ ਗੁਰਜੀਤ ਸਿੰਘ ਸਾਂਝ ਪਾ ਰਹੇ ਨੇ, ਕਹਿੰਦੇ ਰੀਸੈਂਟ ਜਿਹੜਾ ਸੈਂਸਸ ਡਾਟਾ ਆ ਉਹਦੇ ਮੁਤਾਬਕ ਕਰੇਗੀ ਵਾਰਨ ਦੇ ਵਿਚ ਸਾਰਿਆਂ ਨਾਲ ਵੱਧ ਪੰਜਾਬੀ ਨੇ ਸਾਰੇ ਆਸਟ੍ਰੇਲੀਆ ਦੇ ਵਿਚੋਂ, ਤਕਰੀਬਨ 4,000। ਹਾਂਜੀ, ਤੇ ਹਾਂਜੀ ਦੇਖੋ ਇਹ ਪੰਜਾਬੀਆਂ ਦੇ ਅੰਕੜੇ ਨੇ, ਪਰ ਉਧਰ ਬਲੈਕ ਟਾਊਨ ਦੇ ਵਿਚ ਮੈਨੂੰ ਲੱਗਦਾ ਮੁਕਾਬਲਾ ਚੱਲਣ ਲੱਗ ਗਿਆ ਹੁਣ ਕਰੇਗੀ ਵਾਰਨ ਤੇ ਬਲੈਕ ਟਾਊਨ ਦਾ, ਹਨਾ।
ਮੇਰੇ ਖਿਆਲ ਚ ਇਸ ਤਰ੍ਹਾਂ ਕਿ ਕਾਫੀ ਹੁਣ ਸਿਡਨੀ ਤੋਂ ਵੀ ਕਾਫੀ ਆਪਣੇ ਪੰਜਾਬੀ ਮੂਵ ਹੋ ਕੇ ਇੱਥੇ ਆ ਰਹੇ ਨੇ ਵਿਕਟੋਰੀਆ ਦੇ ਵਿਚ, ਜਿਹਦੇ ਵਿਚ ਪਹਿਲਾਂ ਉਹਨਾਂ ਦਾ ਸਟਾਪ ਕਰੇਗੀ ਬਰਨ ਆਉਂਦਾ, ਫਿਰ ਉਸ ਤੋਂ ਬਾਅਦ ਉਹ ਕਾਰਨੇਟ ਤੋਂ ਪਹੁੰਚਦੇ।
ਹਾਂਜੀ, ਮੈਂ ਇੱਥੇ ਦੱਸਦਾ ਕਿ ਇਹ ਪੰਜਾਬੀਆਂ ਦੀ ਗਿਣਤੀ ਹੈ ਜੀ ਜਿਹੜੀ ਤੁਸੀਂ ਮੈਨੂੰ ਲੱਗਦਾ ਭੇਜੀ ਹੈ 4,000, ਪਰ ਮੈਂ ਜਿਹੜੇ ਅੰਕੜੇ ਦੇ ਰਿਹਾ ਸੀ ਜੀ ਉਹ 3200 ਘਰ ਹੈ ਜਿਹੜਾ ਬਲੈਕ ਟਾਊਨ ਇਲਾਕੇ ਚ, 3200 ਘਰਾਂ ਦੇ ਵਿਚ ਪੰਜਾਬੀ ਬੋਲੀ ਜਾਂਦੀ ਹੈ, ਸੋ ਉਹਨਾਂ ਨੂੰ 4 ਨਾਲ ਮਲਟੀਪਲਾਈ ਕਰ ਲਓ ਇੰਨੇ ਨੇ ਉੱਥੇ, ਤੇ ਸਾਰਿਆਂ ਨਾਲ ਵੱਧ ਵੱਡਾ ਸਰਨੇਮ ਜਿਹੜਾ ਬਲੈਕ ਟਾਊਨ ਦੇ ਵਿਚ ਉਹ ਪਹਿਲੇ ਨੰਬਰ ਤੇ ਸਿੰਘ ਹੈ। ਸੋ ਮੈਨੂੰ ਲੱਗਦਾ ਨੀ ਕਰੇਗੀ ਵਾਰਨ ਹਜੇ ਨੇੜੇ ਤੇੜੇ ਪਹੁੰਚ ਸਕੂਗਾ। ਤੁਹਾਡਾ ਕੀ ਖਿਆਲ ਹੈ ਜੀ ਵਿਕਟੋਰੀਆ ਵਾਲਿਓ, ਰੇ ਬਾਈਟ ਵਾਲਿਓ?
ਹਾਂਜੀ ਬਿਲਕੁਲ ਸਹਿਮਤ ਆ ਜੀ ਤੁਹਾਡੇ ਨਾਲ। ਕਾਫੀ ਆਪਣੀ ਕਮਿਊਨਿਟੀ ਜਿਹੜੀ ਆ ਉਹ ਆਪਣੇ ਗੁਰੂ ਘਰ ਜਾਂਦੀ ਆ ਜਾਂ ਆਪਣੇ ਇੱਥੇ ਮੰਦਰਾਂ ਦੇ ਵਿੱਚ ਵੀ ਕਾਫੀ ਆਪਣੇ ਕਿਉਂਕਿ ਇਸ ਇਲਾਕੇ ਚ ਇੱਕ ਮੰਦਰ ਵੀ ਆ ਤੇ ਸੋ ਇਸ ਕਰਕੇ ਆਪਣੇ ਕਾਫੀ ਧਾਰਮਿਕ ਵਿਚਾਰਾਂ ਦੇ ਹੋਣ ਕਰਕੇ ਸਾਰੇ ਕੋਸ਼ਿਸ਼ ਕਰਦੇ ਕਿ ਅਸੀਂ ਜਿਸ ਦਿਨ ਸਾਡਾ ਟਾਈਮ ਫ੍ਰੀ ਹੋਵੇ ਤਾਂ ਅਸੀਂ ਗੁਰੂ ਘਰ ਜਾਂ ਮੰਦਰ ਪਹੁੰਚਿਆ ਜਾਵੇ ਤੇ ਆਪਣੇ ਅਸੀਂ ਭਾਈਚਾਰੇ ਨੂੰ ਵੀ ਮਿਲ ਸਕਦੇ ਹਾਂ। ਸੋ ਇਸ ਕਰਕੇ ਬੜਾ ਹੀ ਵਧੀਆ ਇਲਾਕਾ ਇਸ ਰਹਿਣ ਦੇ ਲਈ ਵਿਕਟੋਰੀਆ ਦੇ ਵਿੱਚ। ਸੋ ਮੈਂ ਸਾਰਿਆਂ ਨੂੰ ਰਿਕਮੈਂਡ ਕਰਾਂਗਾ ਕਿ ਆਪਣਾ ਇਸ ਇਲਾਕੇ ਵਿੱਚ ਆਉਣ ਤੇ ਜਦੋਂ ਵੀ ਉਹਨਾਂ ਨੂੰ ਆਪਣੇ ਰੀਅਲ ਸਟੇਟ ਦੇ ਲਈ ਲੋੜਾਂ ਦੀ ਕੋਈ ਹੋਵੇ ਕਦੇ ਵੀ ਉਹਨਾਂ ਨੂੰ ਲੋੜ ਪਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ
ਜੀ। ਮੈਂ ਤੁਹਾਡਾ ਨੰਬਰ ਜੀ ਸ਼ੇਅਰ ਕਰ ਦਿੱਤਾ ਜੀ ਰੇ ਵਾਈਟ ਵਾਲਿਆਂ ਦਾ, ਰਣਜੀਤ ਸਿੰਘ ਜੀ ਨਾਲ ਮੇਰੀ ਗੱਲ ਚੱਲ ਰਹੀ ਆ ਤੇ ਨੰਬਰ ਐਪ ਤੋਂ ਲੈ ਸਕਦੇ ਹੋ ਤੁਸੀਂ, ਲਾਈਵ ਬਲੌਗ ਤੋਂ ਲੈ ਸਕਦੇ, ਪਰ ਫਿਰ ਵੀ ਮੈਂ ਦੁਹਰਾ ਦਿੰਦਾ ਇਹਨਾਂ ਦਾ ਨੰਬਰ ਹੈਗਾ 04333256135। ਸੋ ਇਸ ਤੇ ਕਾਲ ਕਰਕੇ ਤੁਸੀਂ ਅਗਰ ਨਵਾਂ ਘਰ ਖਰੀਦਣਾ ਚਾਹੁੰਦੇ ਹੋ ਜਾਂ ਪ੍ਰੋਪਰਟੀ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ, ਟਾਰਨੈਟ ਸਾਰੇ ਏਰੀਏ ਦੇ ਵਿੱਚ। ਸੋ ਇਹ ਹੋਰ ਵੀ ਤੁਹਾਡੀ ਮਦਦ ਕਰ
ਸਕਦੇ ਜੀ। ਮੈਂ ਇੱਥੇ ਐਡ ਕਰਨਾ ਚਾਹਾਂਗਾ ਮਨਦੀਪ ਜੀ, ਅਸੀਂ ਸਾਡਾ ਆਫਿਸ ਵੈਰਬੀ ਦੇ ਵਿੱਚ ਆ ਪਰ ਅਸੀਂ ਸਾਰੇ ਵਿੰਡਮ ਕੌਂਸਲ ਦੇ ਵਿੱਚ ਡੀਲ ਕਰਦੇ ਹਾਂ। ਸਾਡੇ ਕੋਲ ਜਿਵੇਂ ਘਰ ਟਾਰਨੇਟ, ਹੋਪਰ ਕ੍ਰੋਸਿੰਗ, ਵੈਰਬੀ, ਟਰਗਨੀਨਾ, ਪੁਆਇੰਟ ਕੁੱਕ, ਇਹ ਸਾਰੇ ਏਰੀਏ ਦੇ ਹੋਪਰ ਕ੍ਰੋਸਿੰਗ ਦੇ ਏਰੀਏ ਦੇ ਵਿੱਚ ਸਾਰੇ ਏਰੀਏ ਦੇ ਵਿੱਚ ਅਵੇਲੇਬਲ ਨੇ ਸਾਡੇ ਕੋਲ। ਪਲੱਸ ਜਿੰਨੇ ਵੀ ਆਪਣੇ ਪੰਜਾਬੀ ਭਰਾ ਭੈਣ ਜਾਂ ਕੋਈ ਵੀ ਆਪਣੇ ਇੱਥੇ ਇੰਡੀਅਨ ਕਮਿਊਨਿਟੀ ਵਿੱਚ ਉਹਨਾਂ ਨੇ ਪਿਛਲੇ ਕੁਛ ਸਮੇਂ ਤੋਂ ਘਰ ਲੈ ਰੱਖਿਆ, ਜਿਵੇਂ ਉਹਨਾਂ ਨੇ ਕਈ ਵਾਰੀ 4-5 ਸਾਲ ਤੋਂ ਘਰ ਲੈ ਰੱਖਿਆ ਤੇ ਉਹਨਾਂ ਨੂੰ ਹੁੰਦਾ ਕਿ ਯਾਰ ਆਪਣੀ ਘਰ ਦੀ ਕੀਮਤ ਕਿੰਨੀ ਹੋ ਗਈ ਹੋਵੇਗੀ, ਹੁਣ ਆਪਾਂ ਨੂੰ ਕਰਿਓਸਿਟੀ ਹੋ ਜਾਂਦੀ ਆ। ਸੋ ਉਹਦੇ ਵਿੱਚ ਸਾਡੇ ਵੱਲੋਂ ਫ੍ਰੀ ਸੇਵਾ ਦਿੱਤੀ ਜਾਂਦੀ ਆ ਜਿਹਦੇ ਵਿੱਚ ਅਸੀਂ ਤੁਹਾਡੇ ਘਰ ਦੀ ਅਵੈਲੂਏਸ਼ਨ ਦੱਸਾਂਗੇ ਤੇ ਉਸ ਤੋਂ ਬਾਅਦ ਤੁਸੀਂ ਡਿਸੀਜਨ ਲੈ ਸਕਦੇ ਹੋ ਕਿ ਸਾਡਾ ਅਸੀਂ ਇਹਦੇ ਵਿੱਚ ਸਾਨੂੰ ਕੁਛ ਮਨੀ ਬਚ ਰਿਹਾ ਤਾਂ ਜਾਂ ਅਸੀਂ ਇਹਨੂੰ ਰੀਫਾਈਨੈਂਸ ਕਰਾ ਸਕੀਏ ਜਿਹਦੇ ਨਾਲ ਅਸੀਂ ਇੱਕ ਹੋਰ ਪ੍ਰੋਪਰਟੀ ਖਰੀਦ ਸਕਦੇ ਹਾਂ।
ਹੁਣ ਕੁਐਸਚਨ ਇੱਕ ਹੋਰ ਵੀ ਆਇਆ ਜੀ ਸਾਡੇ ਕੋਲ ਸੰਦੀਪ ਦੇਲ ਹੋਣਾ ਦਾ, ਕਹਿੰਦੇ ਕਿ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਨਵੇਂ ਘਰ ਬਾਏ ਕਰਨ ਦੇ ਲਈ, ਇੱਕ ਜਨਰਲ ਜਿਹਾ ਅੰਦਾਜ਼ਾ ਦੱਸ ਦਿਓ ਕਿ ਜੇ 4 ਲੱਖ ਦਾ ਘਰ ਹੈ ਤਾਂ ਕਿੰਨੇ ਪੈਸੇ ਆਪਣੇ ਕੋਲ ਚਾਹੀਦੇ ਨੇ ਡਾਊਨ ਪੇਮੈਂਟ।
ਇਹਦੇ ਵਿੱਚ ਜਦੋਂ ਤੁਸੀਂ 20% ਡਾਊਨ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਇੱਕ ਇੰਸ਼ੋਰੈਂਸ ਨਹੀਂ ਦੇਣੀ ਪੈਂਦੀ ਜਿਹਦੇ ਵਿੱਚ ਲੋਨ ਇੰਸ਼ੋਰੈਂਸ ਤੋਂ ਗਿਣਦੇ ਨੇ ਬੈਂਕ ਹਮੇਸ਼ਾ, ਵੈਸੇ ਤਾਂ ਬੈਂਕ ਰਿਲੇਟਡ ਕੁਐਸਚਨ ਆ, ਪਰ ਤੁਹਾਨੂੰ 80% ਜਦੋਂ ਤੁਸੀਂ ਲੋਨ ਲੈਂਦੇ ਹੋ ਘਰ ਦੇ, ਜਿਸ ਤਰ੍ਹਾਂ ਤੁਸੀਂ 5 ਲੱਖ ਦਾ ਲਿਆ ਤਾਂ ਉਹਦੇ ਵਿੱਚੋਂ ਤੁਸੀਂ 80% ਬੋਰੋ ਕਰ ਸਕਦੇ ਹੋ ਬੈਂਕ ਤੋਂ ਤੇ 20% ਤੁਸੀਂ ਆਪ ਦੇ ਸਕਦੇ ਹੋ, ਪਰ ਕੁਛ ਬੈਂਕਾਂ 5%, 10% ਇਹਦੇ ਤੇ ਵੀ ਦੇ ਰਹੇ, ਪਰ ਉਹਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਪੇ ਕਰਨੀ ਪੈਂਦੀ।
ਸੋ ਕਹਿਣ ਦਾ ਮਤਲਬ ਇਹ ਹੈ ਕਿ ਅਗਰ 4 ਲੱਖ ਦਾ ਘਰ ਹੈ ਤਾਂ ਤਕਰੀਬਨ 80,000 ਤੋਂ ਲੈ ਕੇ $1,00,000 ਆਪਣੇ ਕੋਲ ਹੋਣਾ ਚਾਹੀਦਾ ਹਨ ਆਲਮੋਸਟ
ਆਲਮੋਸਟ ਕਹਿ ਸਕਦੇ ਹਾਂ, ਪਰ ਕਈ ਵਾਰੀ ਹੁੰਦਾ ਕਿ ਕੁਛ ਬੈਂਕਾਂ ਤੁਹਾਨੂੰ ਐਡਵਾਂਟੇਜ ਦਿੰਦੀਆਂ ਕਿ ਤੁਸੀਂ 5% ਤੇ ਵੀ ਆ, ਕਈ ਵਾਰੀ ਤੁਸੀਂ ਵੇਟ ਜ਼ਿਆਦਾ ਕਰਦੇ ਹੋ ਜਿਹਦੇ ਵਿੱਚ ਕਈ ਵਾਰੀ ਤੁਸੀਂ ਉਹਦੇ ਵਿੱਚ ਉਨਾ ਹੀ ਘਰਾਂ ਦਾ ਪ੍ਰਾਈਸ ਵੱਧ ਜਾਂਦਾ
ਬਿਲਕੁਲ।
ਸੋ ਇਸ ਕਰਕੇ ਇਹ ਡਿਸੀਜਨ ਤੁਹਾਡਾ ਕੁਛ ਤੁਹਾਨੂੰ ਫਾਈਨੈਂਸ ਬ੍ਰੋਕਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਤੁਹਾਨੂੰ ਵਰਕਆਊਟ ਕਰ ਸਕਣ ਜਿਹਦੇ ਵਿੱਚ ਕਿ ਤੁਸੀਂ ਹੁਣ ਘਰ ਲੈਣਾ ਚਾਹੀਦਾ ਜਾਂ ਤੁਹਾਨੂੰ ਨਹੀਂ ਲੈਣਾ ਚਾਹੀਦਾ।
ਹੁਣ ਫਾਈਨੈਂਸ ਬ੍ਰੋਕਰ ਦਾ ਤੁਸੀਂ ਜ਼ਿਕਰ ਕੀਤਾ ਤੇ ਤੁਹਾਡੇ ਬੜੇ ਹੀ ਅਜੀਜ਼ ਦੋਸਤ ਰਾਜਵਿੰਦਰ ਖੱਕ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰਣਜੀਤ ਭਾਜੀ ਨੂੰ ਵੀ
ਸਤਿ ਸ੍ਰੀ ਅਕਾਲ ਰਾਜੀ,
ਹਾਂਜੀ ਸਤਿ ਸ੍ਰੀ ਅਕਾਲ ਬੁਲਾਇਓ, ਕਹਿੰਦੇ ਰਣਜੀਤ ਹੋਣਾ ਨੂੰ ਵੀ ਤੇ ਕਹਿੰਦੇ ਆਪਣੇ ਦੋਸਤ ਬਹੁਤ ਨੇ, ਕਲੋਜ਼ ਦੋਸਤ ਨੇ ਤੇ ਬਹੁਤ ਹਾਰਡ ਵਰਕਰ ਨੇ ਤੇ ਬਾਕੀ ਕਹਿੰਦੇ ਨੇ ਕਿ ਉਨ੍ਹਾਂ ਨੇ ਆਨਸਰ ਦਿੱਤਾ, ਕਹਿੰਦੇ ਜੇ ਸਟੂਡੈਂਟ ਨੇ ਪਲਾਟ ਬਾਏ ਕਰਨਾ ਹੈ ਨਾ ਤਾਂ ਉਨ੍ਹਾਂ ਨੂੰ FIRB ਯਾਨੀ ਕਿ ਫੋਰਨ ਇਨਵੈਸਟਮੈਂਟ ਰਿਜ਼ਰਵ ਬੋਰਡ ਤੋਂ ਪਰਮਿਸ਼ਨ ਲੈਣੀ ਪੈਣੀ ਹੈ ਜਿਹੜੀ ਕਿ ਬਹੁਤੀ ਔਖੀ ਨਹੀਂ ਹੈਗੀ, ਪਰ ਫਿਰ ਵੀ ਤੁਹਾਨੂੰ ਪ੍ਰੂਵ ਕਰਨਾ ਪੈਣਾ ਹੈ, ਕਾਗਜ਼ ਪੱਤਰ ਹੀ ਹੈ, ਐਪਲੀਕੇਸ਼ਨ ਹੀ ਹੈ। ਸੋ ਇਹ ਸਵਾਲ ਸੀ ਜੀ ਜਿਹੜੇ ਕੁਝ ਤੁਹਾਡੇ ਤੋਂ ਪੁੱਛਣੇ ਸੀ, ਪਰ 1 ਜੁਲਾਈ ਤੋਂ ਕਹਿ ਲਓ ਕਿ ਬਹੁਤ ਵਧੀਆ ਮਾਹੌਲ ਬਣ ਰਿਹਾ ਨਵੇਂ ਘਰ ਲੈਣ ਵਾਸਤੇ ਤੇ ਮੈਨੂੰ ਲੱਗਦਾ ਕਿ ਛੇਤੀ ਛੇਤੀ ਸੋਚਣਾ ਚਾਹੀਦਾ ਜਿਹੜੇ ਆਪਣੇ ਨਵੇਂ ਮਾਈਗ੍ਰੇਸ਼ਨ ਹੋਈ ਹੈ ਪਿਛਲੇ 4-5 ਸਾਲ ਤੋਂ, ਅਗਰ ਉਨ੍ਹਾਂ ਕੋਲ ਗੁਜਾਇਸ਼ ਹੈ ਤਾਂ ਜ਼ਰੂਰ ਘਰ ਲਵੋ। ਘਰਾਂ ਦੀ ਜਿਹੜੀ ਸਾਰਿਆਂ ਨਾਲੋਂ ਵੱਧ ਹੌਟ ਮਾਰਕੀਟ ਵਧੀਆ ਆ ਜਿੱਥੇ ਵਧੀਆ ਸੈਟਲ ਹੋ ਸਕਦੇ ਆ ਜੀ ਉਹ ਜਾ ਕਰੇਗੀ ਵਰਨਾ ਤੇ ਜਾ ਉਧਰ ਟਾਰਨੇਟ ਏਰੀਆ। ਟਾਰਨੇਟ ਏਰੀਏ ਦੇ ਵਿਚ ਜੀ ਆਪਣੇ ਰਣਜੀਤ ਸਿੰਘ ਹੁਣੀ ਓਪਰੇਟ ਕਰ ਰਹੇ ਨੇ, ਇਨ੍ਹਾਂ ਦੇ ਨੰਬਰ ਅਸੀਂ ਰੇਡੀਓ ਤੇ ਵੀ ਸ਼ੇਅਰ ਕਰਦੇ ਰਹਿੰਦੇ ਆ ਤੇ ਨਾਲ ਦੀ ਨਾਲ ਇਨ੍ਹਾਂ ਦੀ ਗੱਲਬਾਤ ਵੀ ਆਪਾਂ ਕਰਾਉਂਦੇ ਰਹਿੰਦੇ ਆ, ਇਨ੍ਹਾਂ ਨੂੰ ਸੰਪਰਕ ਕਿਸੇ ਵੀ ਟਾਈਮ ਕੀਤਾ ਜਾ ਸਕਦਾ। ਸੋ ਰਣਜੀਤ ਸਿੰਘ ਜੀ ਸਾਡਾ ਸਾਰਿਆਂ ਦਾ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਸਾਂਝਾਂ ਪਾਈਆਂ। ਇੱਕ ਮਿੰਟ ਜੀ, ਦਲਜੀਤ ਸਿੰਘ ਹੁਣ ਵੀ ਪੁੱਛਣਾ ਤੁਹਾਨੂੰ ਕੁਛ।
ਜੀ ਜੀ ਰਣਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਮੈਂ ਵੀ ਆਨਲਾਈਨ ਆ, ਇੱਕ ਸਟੂਡੈਂਟ ਬੜੀ ਗੱਲ ਹੋ ਰਹੀ ਆ। ਸਤਿ ਸ੍ਰੀ ਅਕਾਲ, ਤੇ ਮੈਨੂੰ ਵੀ ਲੱਗਦਾ ਕਿ ਸਟੂਡੈਂਟ ਮੇਰੇ ਖਿਆਲ ਚ ਬਹੁਤ ਜ਼ਿਆਦਾ ਆ ਰਹੇ ਨੇ ਤੇ ਤੁਹਾਡੇ ਕਲਾਇੰਟ ਵੀ ਜ਼ਿਆਦਾ ਸਟੂਡੈਂਟ ਹੀ ਹੋਣੇ ਚਾਹੀਦੇ ਨੇ, ਜਿਹੜਾ ਨੂੰ ਜਾਂ ਟੀ ਆਰ ਤੇ ਜਾਂ ਪੀ ਆਰ ਪੈਣ ਵਾਲੀ ਆ ਜਾਂ ਕੋਈ ਵੀ ਹੈਗੇ ਆ, ਉਹਨਾਂ ਲਈ ਜ਼ਰੂਰ ਤੁਹਾਨੂੰ ਗਾਈਡਲਾਈਨ ਦੇਣੀ ਚਾਹੀਦੀ ਆ ਕਿ ਉਹ ਕਦੋਂ ਘਰ ਪਰਚੇਜ਼ ਕਰ ਸਕਦੇ, ਕਦੋਂ ਉਹਨਾਂ ਨੂੰ ਬੈਨੀਫਿਟ ਇਹਦੇ ਮਿਲ ਸਕਦੇ ਆ।
ਹਾਂਜੀ ਦਲਜੀਤ ਸਿੰਘ ਜੀ, ਜਿਹੜੇ ਘਰ ਲੈਣ ਦੇ ਲਈ ਮੈਂ ਹਮੇਸ਼ਾ ਰਿਕਮੈਂਡ ਕਰਾਂਗਾ ਕਿ ਪਹਿਲਾਂ ਤੁਸੀਂ ਆਪਣਾ ਆਪਣਾ ਪੀ ਆਰ ਵਾਲਾ ਜਿਹੜਾ ਮਸਲਾ ਉਹ ਹੱਲ ਕਰ ਲਓ, ਜੇ ਤੁਸੀਂ ਤੁਹਾਡੇ ਕੋਲ ਮਨੀ ਤੁਹਾਨੂੰ ਅਲਾਓ ਕਰਦਾ, ਕਿਉਂਕਿ ਇਹਦੇ ਵਿਚ ਤੁਹਾਨੂੰ ਸਟੈਂਪ ਡਿਊਟੀ ਜਾਂ ਹੋਰ ਤੁਹਾਨੂੰ ਜਿਵੇਂ ਵੀਰ ਜੀ ਰਾਜ ਸਾਹਿਬ ਕਿ ਤੁਹਾਨੂੰ ਉਹ ਸਰਟੀਫਿਕੇਟਸ ਲੈਣੇ ਪੈਂਦੇ ਨੇ। ਸੋ ਇਸ ਕਰਕੇ ਮੇਰੇ ਖਿਆਲ ਚ ਇਹ ਤੁਹਾਡੇ ਡਿਪੈਂਡ ਕਰਦਾ ਕਿ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ, ਪਰ ਇਸ ਇਲਾਕੇ ਵਿਚ ਮੈਂ ਹਮੇਸ਼ਾ ਹੀ ਮੇਰੇ ਆਪਣੇ ਫਰੈਂਡਸ ਜਿੰਨੇ ਵੀ ਸਟੂਡੈਂਟ ਨੇ ਜਾਂ ਹੋਰ ਨੇ ਉਹਨਾਂ ਨੂੰ ਮੈਂ ਹੈਲਪ ਕਰਦਾ ਰਹਿੰਦਾ ਕਿ ਜਿਵੇਂ ਉਹਨਾਂ ਨੂੰ ਕਿਰਾਏ ਲਈ ਮਕਾਨ ਚਾਹੀਦੇ ਹੁੰਦੇ ਨੇ, ਤਾਂ ਮੈਨੂੰ ਉਹਨਾਂ ਦਾ ਫੋਨ ਕਾਫੀ ਵਾਰੀ ਆਉਂਦਾ ਕਿ ਹਾਂਜੀ ਅਸੀਂ ਆਹ ਘਰ ਲੈਣਾ ਤਾਂ ਤੁਸੀਂ ਦੱਸੋ। ਮੈਂ ਹਮੇਸ਼ਾ ਹੀ ਕਹਿੰਦਾ ਕਿ ਮੇਰਾ ਤੁਸੀਂ ਰੈਫਰ ਪਾ ਸਕਦੇ
ਜੀ। ਇਧਰ ਨਾ ਜਗਵੀਰ ਸੇਖੋਂ ਕੇਂਜ ਤੋਂ ਉਨ੍ਹਾਂ ਨੇ ਮੈਸੇਜ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਮੇਰੇ ਇਕ ਬਾਈ ਜੀ ਨੇ ਉਹ ਮੈਲਬਨ ਮੂਵ ਹੋ ਰਹੇ ਨੇ ਤੇ ਮੈਂ ਉਹ ਪੁੱਛ ਰਹੇ ਨੇ ਕਿ ਮੈਂ ਪੁਰਾਣਾ ਘਰ ਲਵਾਂ ਜਾਂ ਨਵਾਂ ਘਰ ਜ਼ਿਆਦਾ ਫਾਇਦੇ ਰਹੇਗਾ, ਮੈਂ ਪਹਿਲੀ ਵਾਰੀ ਘਰ ਲੈਣਾ ਜੀ।
ਫਿਰ ਮੈਂ ਉਹੀ ਇਨ੍ਹਾਂ ਨੂੰ ਰਿਕਮੈਂਡ ਕਰਾਂਗਾ ਕਿ ਜੇ ਤੁਸੀਂ ਪੁਰਾਣਾ ਘਰ ਲਵੋਗੇ ਤਾਂ ਤੁਸੀਂ ਜਿੰਨਾ ਚਿਰ ਕਿਰਾਏ ਤੇ ਬੈਠੋਗੇ ਉਹ ਤੁਸੀਂ ਮਨੀ ਸੇਵ ਕਰ ਲਓ, ਇਮੀਡੀਏਟਲੀ ਮੂਵ ਕਰ ਸਕਦੇ
ਹੋ ਜੀ, ਇਮੀਡੀਏਟਲੀ ਮੂਵ ਕਰ। ਚਲੋ ਮੈਂ
ਜੇ ਤੁਸੀਂ ਨਵਾਂ, ਹਾਂਜੀ
ਜੀ, ਮੈਂ ਇਹਨਾਂ ਨੂੰ ਨਾ ਤੁਹਾਡਾ ਨੰਬਰ ਭੇਜ ਦਿੱਤਾ ਤੇ ਇਹ
ਜੀ ਹਾਂਜੀ
ਹਾਂਜੀ ਤੇ ਇਹਨਾਂ ਇਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਅਗਰ ਇਹ ਤੁਹਾਡਾ ਏਰੀਆ ਚੁਣਨਾ ਚਾਹੁੰਦੇ ਤਾਂ ਤੁਸੀਂ ਇਹਨਾਂ ਨੂੰ ਘਰ ਬਾਏ ਕਰਨ ਦੇ ਵਿਚ ਮਦਦ ਵੀ ਕਰ ਸਕਦੇ ਹੋ ਜੀ। ਸੋ
ਬਿਲਕੁਲ ਜੀ, ਮੋਸਟ ਵੈਲਕਮ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਰਣਜੀਤ ਜੀ ਤੁਹਾਡਾ, ਸ਼ੁਕਰੀਆ ਜੀ।
ਸ਼ੁਕਰੀਆ ਜੀ, ਸਾਰੇ ਹਰਮਨ ਰੇਡੀਓ ਸੁਣਨ ਵਾਲਿਆਂ ਦਾ, ਸਾਰਿਆਂ ਦਾ ਸ਼ੁਕਰੀਆ ਜੀ,
ਧੰਨਵਾਦ ਜੀ। ਸੋ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਦਲਜੀਤ ਸਿੰਘ ਜੀ, ਤੇ ਮੈਨੂੰ ਲੱਗਦਾ ਕਿ ਮੇਰਾ ਤਾਂ ਆਪ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਬਿਰਬੀ ਨੂੰ ਮੂਵ ਹੋਣ ਨੂੰ ਦਿਲ ਕਰੀ ਜਾਂਦਾ, ਤੁਹਾਡਾ ਕੀ ਖਿਆਲ ਹੈ?
ਨਹੀਂ ਨਹੀਂ, ਤੁਸੀਂ ਤਾਂ ਸਵਰਗ ਵਿਚ ਰਹਿੰਦੇ ਹੋ, ਇਸ ਕਰਕੇ ਤੁਸੀਂ ਨਾ ਮੂਵ ਆਇਓ।
ਤੁਸੀਂ ਮੈਨੂੰ ਹੁਣੇ ਸਵਰਗ ਵਾਸੀ ਬਣਾਈ ਜਾ ਰਹੇ ਹੋ, ਇਹ ਬੜੀ ਮਾੜੀ ਗੱਲ ਹੈ। ਹਾਂਜੀ ਹਾਂਜੀ, ਚਲੋ ਕੋਈ ਨੀ, ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਬਹੁਤ ਅਹਿਮ ਸਵਾਲ ਮੁੱਦੇ ਆਏ ਨੇ ਉਹ ਵੀ ਆਪਾਂ ਸਾਂਝੇ ਕਰਨੇ ਆ, ਤਾਂ ਬਾਕੀ ਪ੍ਰੋਗਰਾਮ ਆਪਾਂ ਜਾਰੀ ਰੱਖਣਾ ਤੇ ਇੱਕ ਤੁਹਾਨੂੰ ਨਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫੇਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਆ ਜੀ। ਗੀਤ ਜਿਹੜਾ ਤੁਹਾਨੂੰ ਸੁਣਾਉਣਾ ਜੀ ਉਹ ਹੈਗਾ ਜੀ ਸੁਖਵਿੰਦਰ ਸੁੱਖੀ ਦਾ, ਚੰਡੀਗੜ੍ਹ ਕੋਠੀ।
ਦੋਸਤੋ, ਇੱਕ ਇਸ਼ਕ ਵਿੱਚ ਫੇਲ ਹੋਏ ਤੇ ਇੱਕ ਕੁੜੀ ਪਿੱਛੇ ਲੁੱਟੇ ਹੋਏ ਆਸ਼ਕ ਦੀ ਕਹਾਣੀ, ਆਓ ਸੁਣਦੇ ਆ ਸੁਖਵਿੰਦਰ ਸੁੱਖੀ ਦੀ ਜ਼ੁਬਾਨੀ।
ਵੱਡੇ ਵੱਡੇ ਮੌਲ ਘੁਮਾਏ, ਸਾਰੇ ਉਹਦੇ ਸ਼ੌਕ ਪੁਗਾਏ, ਵੱਡੇ ਵੱਡੇ ਮੌਲ ਘੁਮਾਏ, ਸਾਰੇ ਉਹਦੇ ਸ਼ੌਕ ਪੁਗਾਏ, ਇੱਕ ਕੁੜੀ ਦੇ ਪਿੱਛੇ ਮਿੱਤਰੋ ਬੜੇ ਅਸੀਂ ਤਾਂ ਨੋਟ ਉਡਾਏ, ਇੱਕ ਕੁੜੀ ਦੇ ਪਿੱਛੇ ਮਿੱਤਰੋ ਬੜੇ ਅਸੀਂ ਤਾਂ ਨੋਟ ਉਡਾਏ, ਖੁੱਲ ਕੇ ਕੀਤਾ ਖਰਚਾ ਤਾਂ ਵੀ, ਖੁੱਲ ਕੇ ਕੀਤਾ ਖਰਚਾ ਤਾਂ ਵੀ, ਚੜੀ ਨਾ ਸਿਰ ਕਹਾਣੀ ਸਾਡੇ ਇੰਨੇ ਪੈਸਿਆਂ ਨਾਲ, ਚੰਡੀਗੜ੍ਹ ਕੋਠੀ ਸੀ ਬਣ ਜਾਣੀ, ਸਾਡੇ ਇੰਨੇ ਪੈਸਿਆਂ ਨਾਲ, ਚੰਡੀਗੜ੍ਹ ਕੋਠੀ ਸੀ ਬਣ ਜਾਣੀ, ਸਾਡੇ ਇੰਨੇ ਪੈਸਿਆਂ ਨਾਲ, ਚੰਡੀਗੜ੍ਹ ਕੋਠੀ ਸੀ ਬਣ ਜਾਣੀ। ਜਦ ਵੀ ਡਿਆਇਆ ਫਾਈਵ ਸਟਾਰ ਦੇ ਵਿੱਚ ਮਨਾਇਆ ਜਦ ਵੀ ਉਹਦਾ ਬਰਥਡੇ ਆਇਆ ਫਾਈਵ ਸਟਾਰ ਦੇ ਵਿੱਚ ਮਨਾਇਆ ਗੋਲਡ ਦੇ ਸਭ ਗਿਫਟ ਦਿੱਤੇ ਮੈਂ ਉੱਤੇ ਉਹਦਾ ਨਾਂ ਲਿਖਵਾਇਆ ਸੋਨੇ ਦੇ ਸਭ ਗਿਫਟ ਦਿੱਤੇ ਮੈਂ ਉੱਤੇ ਉਹਦਾ ਨਾਂ ਲਿਖਵਾਇਆ ਉਹਦੇ ਪਿੱਛੇ ਲੱਗ ਕੇ ਮੇਰੀ ਉਹਦੇ ਪਿੱਛੇ ਲੱਗ ਕੇ ਮੇਰੀ ਵਿਕ ਗਈ ਕਾਰ ਪੁਰਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਸ਼ਿਮਲਾ ਕੁੱਲੂ ਵੀ ਘੁਮਾਇਆ ਯੂਕੇ ਦਾ ਵੀਜ਼ਾ ਲਗਵਾਇਆ ਸ਼ਿਮਲਾ ਕੁੱਲੂ ਵੀ ਘੁਮਾਇਆ ਯੂਕੇ ਦਾ ਵੀਜ਼ਾ ਲਗਵਾਇਆ ਖੁੱਲ ਕੇ ਉਹਨੇ ਸ਼ੋਪਿੰਗ ਕੀਤੀ ਅੱਠ ਲੱਖ ਪੂਰਾ ਖਰਚਾ ਆਇਆ ਖੁੱਲ ਕੇ ਉਹਨੇ ਸ਼ੋਪਿੰਗ ਕੀਤੀ ਅੱਠ ਲੱਖ ਪੂਰਾ ਖਰਚਾ ਆਇਆ ਪੈਸੇ ਦੀ ਪਰਵਾਹ ਨਾ ਕੀਤੀ ਪੈਸੇ ਦੀ ਪਰਵਾਹ ਨਾ ਕੀਤੀ ਸਮਝ ਕੇ ਦਿਲ ਦੀ ਰਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਬੈਂਕਾਂ ਵਾਲੇ ਖਾਤੇ ਚਾਰੇ ਨਲ ਕਰਾ ਕੇ ਰੱਖਤੇ ਸਾਰੇ ਬੈਂਕਾਂ ਵਾਲੇ ਖਾਤੇ ਚਾਰੇ ਨਲ ਕਰਾ ਕੇ ਰੱਖਤੇ ਸਾਰੇ ਤਿੰਨ ਕਿੱਲੇ ਸੀ ਜੀ ਟੀ ਰੋਡ ਤੇ ਉਹ ਵੀ ਵੇਚ ਕੇ ਖਾ ਗਈ ਸਾਰੇ ਤਿੰਨ ਕਿੱਲੇ ਸੀ ਜੀ ਟੀ ਰੋਡ ਤੇ ਉਹ ਵੀ ਵੇਚ ਕੇ ਖਾ ਗਈ ਸਾਰੇ ਛੱਜਾ ਵਾਲੇ ਜੀ ਤਿੰਨ ਪਿਛੜਾ ਛੱਜਾ ਵਾਲੇ ਕਰਦੀ ਪਿੰਡ ਦੀ ਟਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ ਸਾਡੇ ਇੰਨੇ ਪੈਸਿਆਂ ਨਾਲ ਚੰਡੀਗੜ੍ਹ ਕੋਠੀ ਸੀ ਬਣ ਜਾਣੀ
ਜੀ ਦਲਜੀਤ ਸਿੰਘ ਜੀ ਬਹੁਤਿਆਂ ਨੂੰ ਇਹ ਰੰਜ ਰਿਹਾ ਹੋਣਾ ਕਿ ਇੰਨੇ ਪੈਸਿਆਂ ਨਾਲ ਵਾਕਿਆ ਹੀ ਘਰ ਆ ਜਾਣਾ ਸੀ ਟਾਰਨੈਟ ਇਲਾਕੇ ਦੇ ਵਿਚ ਹੈ ਨਾ ਜਿੰਨੇ ਕ ਪੈਸੇ ਕਈ ਵਾਰੀ ਵੇਸਟ ਕਰ ਕੋਠੀ ਬਣ ਜਾਣੀ ਸੀ ਡਿਪੋਜ਼ਿਟ ਦੇਣ ਜੋਗੇ ਪੈਸੇ ਹੋ ਜਾਣੇ ਸੀ ਤੇ ਕੋਈ ਗੱਲ ਨੀ ਜੀ ਪ੍ਰੋਗਰਾਮ ਦੇ ਵਿਚ ਗੀਤ ਅਸੀਂ ਜਿਹੜਾ ਸੁਣਿਆ ਸੁਖਵਿੰਦਰ ਸੁੱਖੀ ਦੀ ਆਵਾਜ਼ ਦੇ ਵਿਚ ਸੀ ਤੇ ਨਾਲ ਦੀ ਨਾਲ ਗੁਰਜੀਤ ਸੇਖੋਂ ਵੀ ਕੁਛ ਡਾਟਾ ਭੇਜ ਰਹੇ ਨੇ ਇਨ੍ਹਾਂ ਦਾ ਆਪਾਂ ਥੋੜੀ ਦੇਰ ਬਾਅਦ ਖੁਲਾਸਾ ਕਰਾਂਗੇ ਰਾਜਵਿੰਦਰ ਖਾਖੂ ਨੀ ਕਹਿ ਰਹੇ ਨੇ ਕਿ ਕੁਈਨਜ਼ਲੈਂਡ ਵਾਲਿਆਂ ਨੂੰ 505 ਲੱਖ ਦੀ ਪ੍ਰਾਪਰਟੀ ਤੱਕ ਕੋਈ ਸਟੈਂਪ ਡਿਊਟੀ ਨਹੀਂ ਹੈ ਤੇ ਨਵੇਂ ਘਰ ਤੇ 20,000 ਗ੍ਰਾਂਟ ਹੈ ਜੀ ਤੇ ਗੋਲਡ ਕੋਸਟ ਤੋਂ ਕੁਲਵਿੰਦਰ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਤੇ ਕੋਹਲੀ ਸਾਹਿਬ ਵੀ ਫੋਟੋਆਂ ਭੇਜ ਰਹੇ ਨੇ ਕੋਈ ਜਾਣਕਾਰੀ ਭੇਜ ਰਹੇ ਨੇ ਤਾਂ ਉਹ ਵੀ ਆਪਾਂ ਥੋੜੀ ਦੇਰ ਬਾਅਦ ਸਾਂਝੀ ਕਰਾਂਗੇ ਦਲਵੀਰ ਹਲਵਾਰ ਵੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਜ਼ਰੀ ਕਬੂਲ ਕਰੋ ਜੀ ਤੇ ਬਾਕੀ ਕਹਿੰਦੇ ਨੇ ਕਿ ਤੁਸੀਂ ਘਰਾਂ ਦੀ ਗੱਲ ਕਰ ਰਹੇ ਸੀ ਮੈਂ ਕੁਝ ਸਾਂਝਾ ਕਰਨਾ ਚਾਹੁੰਦਾ ਸੁਖਪਾਲ ਦੀ ਕਿਤਾਬ ਰਹਿਣ ਕਥਾਉਂ ਨਾਹੀਂ ਦੇ ਵਿੱਚੋਂ ਤੇ ਮੈਂ ਇਹ ਥੋੜੀ ਦੇਰ ਬਾਅਦ ਪੜਾਂਗਾ ਜੀ ਜਾਂ ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਇਹਨੂੰ ਪੜਾਂਗਾ ਸੋ ਜਸਕਰਨ ਪੂਨੀ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਤੇ ਕਹਿੰਦੇ ਬਹੁਤ ਬਹੁਤ ਧੰਨਵਾਦ ਜੀ ਰਣਜੀਤ ਸਿੰਘ ਹੁਣਾਂ ਦਾ ਜਿਨ੍ਹਾਂ ਨੇ ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਆ ਕਹਿੰਦੇ ਨੇ ਕਿ ਕਿਸੇ ਦਿਨ ਕਿਸੇ ਬਿਜ਼ਨਸ ਐਕਸਪਰਟ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਵੋ ਜੀ ਵੈਸੇ ਤਾਂ ਇੱਕ ਐਕਸਪਰਟ ਮਿੰਟੂ ਭਾਜ ਵੀ ਸਾਡੇ ਕੋਲ ਹੈਗੇ ਆ ਆਲ ਇਨ ਵਨ ਬਹੁਤ ਬਹੁਤ ਧੰਨਵਾਦ ਜੀ ਬਿਜ਼ਨਸ ਐਕਸਪਰਟ ਸਾਨੂੰ ਦਲਜੀਤ ਸਿੰਘ ਜੀ ਸਭ ਤੋਂ ਵੱਧ ਕਿਹੜਾ ਹੋ ਸਕਦਾ ਬਿਜ਼ਨਸ ਐਕਸਪਰਟ ਹੈ ਨਾ ਤੇ ਇਸ ਕਰਕੇ ਅਸੀਂ ਹੋਰ ਨਹੀਂ ਲੈ ਕੇ ਆ ਸਕਦੇ ਤੇ ਕੋਈ ਨੀ ਆਪਾਂ ਜ਼ਰੂਰ ਅਸੀਂ ਨਾ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਬਿਜ਼ਨਸ ਨਵੇਂ ਖੁੱਲ ਰਹੇ ਨੇ ਉਨ੍ਹਾਂ ਵਿਚੋਂ ਕੋਈ ਨਾ ਕੋਈ ਨਵੇਂ ਬਿਜ਼ਨਸ ਨੂੰ ਜਾਂ ਐਗਜ਼ਿਸਟਿੰਗ ਬਿਜ਼ਨਸ ਦੇ ਜਿਹੜੇ ਓਨਰ ਹੈ ਉਨ੍ਹਾਂ ਨੂੰ ਲੈ ਕੇ ਆਈਏ ਕਿਉਂਕਿ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਹੁੰਦੇ ਦਲਜੀਤ ਸਿੰਘ ਜੀ ਕਿ ਕਿਸ ਤਰ੍ਹਾਂ ਬਿਜ਼ਨਸ
ਜਿੰਨੇ ਰਾਹ ਲੰਘਿਆ ਹੋਏ ਨਾ ਜਿਹੜਾ ਉਹ ਸੌਖਾ ਦੱਸ ਸਕਦਾ। ਜਿਵੇਂ ਮਿੰਟੂ ਭਾਈ ਜੀ ਤੁਸੀਂ ਗੱਲ ਕਰ ਰਹੇ ਹੋ, ਐਨ ਇਸੇ ਫਿਤਰਤ ਦਾ ਮੇਰਾ ਇੱਕ ਦੋਸਤ ਹੈ, ਇਸ ਵੇਲੇ ਵੈਸੇ ਇੰਗਲੈਂਡ ਵਿੱਚ ਆ, ਤੇ ਮੇਰੇ ਖਿਆਲ ਚ ਉਹਨਾਂ ਵੀ ਮਿੰਟੂ ਭਾਈ ਉਹਨੂੰ ਭੇਡਾਂ ਪਾਲਣ ਤੋਂ ਲੈ ਕੇ ਤੇ ਵਿਦੇਸ਼ ਯਾਤਰਾ ਤੱਕ ਸਾਰਾ ਕੁਝ ਕੀਤਾ ਹੋਇਆ, ਤੇ ਉਹਨਾਂ ਬਾਰੇ ਮੈਂ ਵਿਅੰਗ ਵੀ ਇੱਕ ਲਿਖਿਆ ਸੀ, ਚਲੋ ਉਹ ਕਿਤੇ ਫੇਰ ਸਾਂਝਾ ਕਰਾਂਗੇ
ਜੀ। ਤੇ ਕੁਛ ਖਬਰਾਂ ਪੰਜਾਬ ਦੀਆਂ ਉੱਤੇ ਵੀ ਇੱਕ ਪੰਛੀ ਝਾਤ ਮਾਰ ਲੈਂਦੇ ਆ, ਤੇ ਇਨ੍ਹਾਂ ਦੇ ਵਿੱਚ ਬਿਲਕੁਲ ਕੇਂਦਰੀ ਮੁਲਾਜ਼ਮਾਂ ਨੂੰ ਤੋਹਫਾ ਅੱਜ ਦੀ ਮੁੱਖ ਸੁਰਖੀ ਬਣੀ ਹੋਈ ਅਖਬਾਰ ਦੇ ਵਿਚ, 7ਵੇਂ ਤਨਖਾਹ ਕਮਿਸ਼ਨ ਨਾਲ ਜੁੜੇ ਭੱਤਿਆਂ ਤੇ ਕੈਬਨਿਟ ਦੀ ਮੋਹਰ। ਤੇ ਹੁਣ ਕਹਿੰਦੇ ਨੇ ਕਿ ਇਸ ਹਿਸਾਬ ਨਾਲ ਮਿਲੇਗਾ ਮਕਾਨ ਕਿਰਾਇਆ ਭੱਤਾ। ਮਕਾਨ ਕਿਰਾਇਆ ਭੱਤੇ ਨੂੰ ਲੈ ਕੇ ਕਮਿਸ਼ਨ ਨੇ ਐਕਸ ਵਾਈ ਤੇ ਜ਼ੈਡ ਸ਼੍ਰੇਣੀ ਦੇ ਸ਼ਹਿਰਾਂ ਦੇ ਹਿਸਾਬ ਨਾਲ ਵੰਡ ਕੀਤੀ ਹੈ, ਤੇ ਇਸ ਦੇ ਨਾਲ ਫੌਜੀਆਂ ਨੂੰ ਮਿਲੇਗਾ ਰਾਸ਼ਨ ਲਈ ਨਗਦੀ ਰਾਸ਼ੀ ਮਿਲੇਗੀ ਰਾਸ਼ਨ ਵਾਸਤੇ। ਤੇ ਦੂਜੇ ਪਾਸੇ ਏਅਰ ਇੰਡੀਆ ਨੂੰ ਪ੍ਰਾਈਵੇਟ ਕਰਨ ਦੀ ਜਿਹੜੀ ਮਨਜੂਰੀ ਵੀ ਮਿਲ ਚੁੱਕੀ ਆ। ਸੋ ਇਕ ਹੋਰ ਖ਼ਬਰ ਦੇ ਮੁਤਾਬਕ ਬੜੀ ਮਾੜੀ ਖ਼ਬਰ ਹੈ, ਬੱਸ ਤੇ ਕਾਰ ਚ ਟੱਕਰ ਹੋਈ ਹੈ ਤੇ ਇਸ ਦੇ ਵਿਚ ਇਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋਈ ਹੈ। ਇਹ ਮਾੜੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਹਾਂਜੀ ਆ ਰਹੀ ਹੈ। ਕੋਟਕਪੂਰਾ ਬਾਈਪਾਸ ਦੇ ਉਤੇ ਬੁੱਧਵਾਰ ਸਵੇਰ ਨੂੰ ਇਹ ਘਟਨਾ ਦੁਰਘਟਨਾ ਵਾਪਰੀ ਹੈ। ਤੇ ਉਧਰ ਹਾਈ ਕੋਰਟ ਦੇ ਵਿਚ ਇਕ ਰਿੱਟ ਪਾਈ ਗਈ ਹੈ, ਜਿਸ ਦੇ ਵਿਚ ਪੰਜਾਬ ਸਰਕਾਰ ਦੇ ਫੈਸਲੇ ਦੇ ਵਿਰੁੱਧ ਐਕਸ਼ਨ ਲੈਣ ਦੇ ਲਈ ਇਹ ਰਿੱਟ ਪਈ ਆ। ਔਰ ਉਸ ਰਿੱਟ ਦੇ ਵਿਚ ਪੁੱਛਿਆ ਗਿਆ ਕਿ ਕਿਉਂ ਨਾ ਸ਼ਰਾਬ ਪਰੋਸਣ ਤੇ ਬਿੱਲ ਤੇ ਲਾਈ ਜਾਵੇ ਰੋਕ। ਸੋ ਬਿੱਲ ਨੂੰ ਚੈਲੰਜ ਕੀਤਾ ਗਿਆ ਕਿ ਜਿਹੜੇ ਸੜਕਾਂ ਦੇ ਕੰਢੇ ਰੈਸਟੋਰੈਂਟ ਹੋਟਲ ਇਨ੍ਹਾਂ ਦੇ ਵਿਚ ਪਰੋਸਣ ਤੇ ਖੁੱਲ੍ਹ ਦਿੱਤੀ ਗਈ ਆ, ਉਸ ਨੂੰ ਕਿਉਂ ਲਾਗੂ ਕੀਤਾ ਜਾਵੇ, ਉਸ ਨੂੰ ਬੰਦ ਕਿਉਂ ਨਾ ਕੀਤਾ ਜਾਵੇ ਇਸ ਦੇ ਸਬੰਧ।
ਜਦੋਂ ਆਪਾਂ ਠੇਕੇ ਤਾਂ ਬੰਦ ਕਰ ਦਿੱਤੇ ਤੇ ਉਹ ਤਾਂ ਕੇਂਦਰ ਸੈਂਟਰ ਨੇ ਕੀਤੇ ਆ, ਤੇ ਜੇ ਸ਼ਰਾਬ ਪੀਣੀ ਖਰੀਦਣੀ ਬੰਦ ਆ ਤੇ ਪੀਣੀ ਤਾਂ ਬਿਲਕੁਲ ਬੰਦ ਹੋਣੀ ਚਾਹੀਦੀ ਆ, ਇਹ ਤਾਂ ਕੋਈ ਮਾੜੀ ਗੱਲ।
ਦਲਜੀਤ ਸਿੰਘ ਜੀ, ਇਹਦੇ ਵਿਚ ਇਹ ਹੈ ਨਾ, ਕਿਉਂਕਿ ਆਪਾਂ ਨੂੰ ਦੇਖਣਾ ਵੀ ਪੈਣਾ ਹੈ ਨਾ ਕਿ ਕਿੰਨਾ ਬਿਜ਼ਨਸ ਜਿਹੜਾ ਇਹਦਾ ਕਿੰਨਾ ਸੈੱਟ ਹੋ ਚੁੱਕਾ। ਉਹ ਆਪਾਂ ਹੌਲੀ ਹੌਲੀ ਤਾਂ ਚੇਂਜ ਲਿਆ ਸਕਦੇ ਆ, ਇਕਦਮ ਤੁਸੀਂ ਕੱਟ ਆਫ ਨਹੀਂ ਕਰ ਸਕਦੇ, ਇਸ ਨੂੰ ਫਾਈਨ ਟਿਊਨ ਕੀਤਾ ਜਾ ਸਕਦਾ। ਇਕ ਦਿਨ ਅਸੀਂ ਮੈਂ ਤੇ ਅਮਰੀਕ ਭਾਜੀ ਉਨ੍ਹਾਂ ਨੇ ਕਾਫੀ ਲੰਬਾ ਚੌੜਾ ਪ੍ਰੋਗਰਾਮ ਕੀਤਾ ਸੀ ਕਿ ਇਹਨੂੰ ਵਰਤਾਣ ਤੱਕ ਹੀ ਸੀਮਿਤ ਰੱਖਿਆ ਜਾਵੇ, ਤੇ ਵਰਤਾਣ ਤੇ ਉਤੇ ਇਦਾਂ ਕਿ ਉਥੋਂ ਬੋਤਲ ਚੱਕ ਕੇ ਗੱਡੀਆਂ ਚ ਨਾ ਪੀਂਦੇ ਜਾਣ। ਬਹੁਤ ਸਾਰੀ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿਚ ਬੜੀ ਮਾੜੀ ਹਾਲਤ ਹੈ ਕਿ ਗੱਡੀ ਦੇ ਵਿਚ ਹੀ ਬੋਤਲ ਰੱਖ ਦਿੰਦੇ ਨੇ, ਜਾਂਦੇ ਜਾਂਦੇ ਉਹ ਗੱਡੀ ਦੇ ਵਿਚ ਹੀ ਪੀਂਦੇ ਨੇ ਤੇ ਡਰਾਈਵਰ ਨੂੰ ਵੀ ਪਿਲਾਉਂਦੇ ਨੇ ਨਾਲ। ਸੋ ਉਹ ਬਹੁਤ ਮਾੜਾ
ਡਰਾਈਵਰ ਵਾਲਾ ਜਿਹੜਾ ਮਸਲਾ ਜੀ, ਡਰਾਈਵਰ ਨੂੰ ਮਤਲਬ ਜ਼ਰੂਰ ਫਾਈਨ ਹੋਣਾ ਚਾਹੀਦਾ। ਚਲੋ ਬਾਕੀ ਤਾਂ ਤੁਹਾਡੇ ਵੀ ਟੈਕਸੀ ਚੱਲਦੀਆਂ ਨੇ,
ਜਿਹਨੇ
ਸ਼ਰਾਬ ਪੀਤੀ ਹੋਏ ਟੈਕਸੀ ਵਿਚ ਚੱਲ ਜਾਂਦਾ, ਆਪਣੀ ਕਾਰ ਨਹੀਂ ਲੈ ਕੇ ਜਾਂਦਾ, ਪਰ ਡਰਾਈਵਰ ਦਾ ਡਰਿੰਕ ਕਰਨਾ ਜਿਹੜਾ
ਨਹੀਂ ਉਹ ਬੜਾ ਮਾੜਾ ਕਿ ਜਿਹੜੀ ਬੋਤਲ ਲੈ ਕੇ ਗੱਡੀ ਚ ਬਹਿ ਕੇ ਪੀਂਦੇ ਨੇ ਨਾ, ਡਿੱਗੀ ਕਲਚਰ ਉਹ ਬੰਦ ਹੋਣਾ ਚਾਹੀਦਾ ਆ। ਤੇ ਦੂਜੀ ਗੱਲ ਇਹ ਵੀ ਜਿਹੜੇ ਹੋਟਲ ਰੈਸਟੋਰੈਂਟ ਪਹਿਲਾਂ ਹੀ ਅਰਬਾਂ ਖਰਬਾਂ ਦੇ ਹਿਸਾਬ ਦੇ ਨਾਲ ਇਨਵੈਸਟਮੈਂਟਾਂ ਹੋਈਆਂ ਪਈਆਂ, ਉਨ੍ਹਾਂ ਨੂੰ ਤੁਸੀਂ ਇਕਦਮ ਵੀ ਨਹੀਂ ਕੱਟ ਕਰ ਸਕਦੇ। ਉਥੇ ਤੁਸੀਂ ਕਾਨੂੰਨ ਥੋੜੇ ਜਿਹੜੇ ਆ ਵਰਤਾਉਣ ਵਾਲੇ ਲਾਗੂ ਕਰ ਸਕਦੇ, ਪਰ ਉਨ੍ਹਾਂ ਨੂੰ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਐਜ਼ ਅ ਬੋਟਲ, ਉਥੇ ਬੈਠ ਕੇ ਉਹ ਪੀ ਸਕਦੇ ਨੇ। ਹੁਣ ਦੂਜੀ ਗੱਲ ਮਤਲਬ ਥੋੜੇ ਸ਼ਰਾਬੀਆਂ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਣਾ ਪੈਣਾ ਆ ਕਿ ਇਕ ਕਾਰ ਦੇ ਵਿਚ ਬੰਦੇ ਜਾ ਰਹੇ ਨੇ ਤੇ ਉਹ ਇਕ ਰੈਸਟੋਰੈਂਟ ਚ ਰੁਕਦੇ ਨੇ ਤੇ ਉਥੇ ਉਹ ਪੈਗ ਲਾਉਣਾ ਚਾਹੁੰਦੇ ਨੇ, ਤਾਂ ਉਨ੍ਹਾਂ ਦਾ ਵੀ ਇਕ ਅਧਿਕਾਰ ਬਣਦਾ ਨਾ ਪੈਗ ਲਾਉਣਾ, ਉਨ੍ਹਾਂ ਨੂੰ ਅਵੇਲੇਬਲ ਤਾਂ ਹੋਣਾ ਚਾਹੀਦਾ ਨਾ। ਸੋ ਉਹ ਤਾਂ ਇਕ ਤਰ੍ਹਾਂ ਇਹ ਹੋ ਗਿਆ ਵੀ ਸਾਰਾ ਹਾਈਵੇ ਜਿਹੜਾ ਵੈਜੀਟੇਰੀਅਨ ਨੇ ਬਣਾਉਣਾ ਆ, ਜਾਂ ਮਤਲਬ ਇਸ ਤਰ੍ਹਾਂ ਉਹਨੂੰ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਜਿਹੜਾ ਡਰਾਈਵਰ ਦੀ ਚੈਕਿੰਗ ਹੋਣੀ ਚਾਹੀਦੀ ਆ, ਪੁਲਿਸ ਨੂੰ ਸਤਰਕ ਹੋਣਾ ਚਾਹੀਦਾ ਕਿ ਸ਼ਰਾਬੀ ਬੰਦਾ ਕਾਰ ਨਾ ਚਲਾ ਰਿਹਾ ਹੋਵੇ। ਸੋ ਇਹ ਵਿਦੇਸ਼ੀ ਜਿਹੜੇ ਇੱਥੇ ਕਾਨੂੰਨ ਬਣੇ ਹੋਏ ਨੇ, ਇਨ੍ਹਾਂ ਨੂੰ ਸੋਚ ਸਮਝ ਕੇ ਬਣਾਏ ਹੋਏ ਨੇ, ਇਨ੍ਹਾਂ ਨੂੰ ਫਾਲੋ ਕਰਨਾ ਚਾਹੀਦਾ। ਤੇ ਚਲੋ ਆਪਾਂ ਅੱਗੇ ਚੱਲਦੇ ਆ ਜੀ, ਤੇ ਬਾਕੀ ਰਪਿੰਦਰ ਕਿਸ਼ਨਪੁਰੀਆ ਹੁਣਾਂ ਨੇ ਕਿਹਾ ਕਿ ਸਿੱਧੂ ਸਾਹਿਬ ਭਗਵੰਤ ਮਾਨ ਅਰਬ ਕੰਟਰੀਆਂ ਤੋਂ ਮੁੰਡੇ ਵਾਪਸ ਲੈ ਕੇ ਆਇਆ ਜੀ, ਇਹਦੀ ਖ਼ਬਰ ਜੀ ਕਿਤੇ ਨਹੀਂ ਛਪੀ ਹੈਗੀ, ਤੇ ਇਹ
ਮੀਡੀਆ ਤੇ ਆਈ, ਸੋਸ਼ਲ ਮੀਡੀਆ ਤੇ ਆ ਰਹੀ,
ਸੋਸ਼ਲ ਮੀਡੀਆ ਤੇ ਆ ਰਹੀ ਹੈ, ਪਰ ਕਿਸੇ ਵੀ ਅਖਬਾਰ ਨੇ ਇਹਦੀ ਖ਼ਬਰ ਨਹੀਂ ਛਾਪੀ ਹੈਗੀ। ਸੋ ਇਸ ਦੇ ਬਾਰੇ ਆਪਾਂ ਮਿੰਟੂ ਬਰਾੜ ਹੋਣਾ ਨੂੰ ਕਵਾਂਗੇ ਕਿ ਉਹ ਜ਼ਿਆਦਾ ਜਾਣਕਾਰੀ ਕੱਢ ਕੇ ਸਾਡੇ ਨਾਲ ਸਾਂਝ ਪਾਉਣ। ਤੇ ਇਧਰ ਇਕ ਮਾੜੀ ਖ਼ਬਰ ਕੋਹਲੀ ਸਾਹਿਬ ਸਾਡੇ ਨਾਲ ਸਾਂਝੀ ਕਰ ਰਹੇ ਨੇ ਕਿ ਕੱਲ ਪੰਜਾਬ ਦਾ ਇਕ ਉੱਘਾ ਗਾਇਕ ਮੁਹੰਮਦ ਬੂਟਾ ਖਾਨ ਰੇਲ ਗੱਡੀ ਹੇਠਾਂ ਸਿਰ ਦੇ ਕੇ ਆਤਮ ਹੱਤਿਆ ਕਰ ਗਿਆ, ਉਹ ਫੋਟੋ ਵੀ ਸਾਂਝੀ ਇਨ੍ਹਾਂ ਨੇ ਕੀਤੀ ਹੈ, ਬੜੀ ਮਾੜੀ ਖ਼ਬਰ ਹੈ ਜੀ। ਸੋ ਇਹ ਸਨ ਪੰਜਾਬ ਦੀਆਂ ਖ਼ਬਰਾਂ। ਤੇ ਸਮਾਂ ਹੁਣ ਥੋੜਾ ਚੱਲ ਰਿਹਾ ਆਪਣੇ ਹਿਸਾਬ ਦੇ ਨਾਲ ਤੇ ਅਸੀਂ ਥੋੜਾ ਜਿਹਾ ਹੌਲੀ ਚੱਲ ਰਹੇ ਹਾਂ ਸੋ ਪਰ ਅਸੀਂ ਸਮੇਂ ਦੇ ਨਜਾਗਰ ਨੂੰ ਦੇਖਦੇ ਹੋਏ ਇੱਕ ਬੜਾ ਅਹਿਮ ਸਵਾਲ ਅੱਜ ਪ੍ਰੋਗਰਾਮ ਦੇ ਵਿੱਚ ਆਇਆ ਸੀ 9 ਵਜੇ ਵਾਲੀ ਬ੍ਰੇਕ ਦੇ ਵਿੱਚ ਕਿ ਦਲਜੀਤ ਸਿੰਘ ਜੀ ਅਕਸਰ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ ਉਹ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਆਪਣੇ ਮੂਲ ਦੇ ਨਾਲ ਜੁੜਨਾ ਚਾਹੀਦਾ ਆਪਣੀ ਆਤਮਾ ਦੇ ਨਾਲ ਆਪਣੇ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਔਰ ਇਸ ਸਬੰਧੀ ਕਾਫੀ ਪ੍ਰੋਗਰਾਮ ਵੀ ਆਪਾਂ ਕਰਦੇ ਹਾਂ ਗੁਰਬਾਣੀ ਵਿਚਾਰ ਪੇਸ਼ ਵੀ ਕਰਦੇ ਹਾਂ ਤੇ ਆਪਣੇ ਪੱਧਰ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਗੁਟਕਾ ਸਾਹਿਬ ਤੋਂ ਪਾਠ ਕਰਦੇ ਨੇ ਗੁਰੂ ਘਰ ਜਾਂਦੇ ਨੇ ਕੀਰਤਨ ਸੁਣਦੇ ਨੇ ਸ਼ਰਧਾ ਆਸਥਾ ਬਹੁਤ ਬੇਅੰਤ ਹੈ ਸੋ ਉਸ ਦੇ ਕਈ ਨੁਕਤੇ ਜਿਹੜੇ ਨੇ ਉਹ ਸਮਝਣ ਵਾਲੇ ਹੁੰਦੇ ਨੇ ਸਵਾਲ ਇਹ ਸੀ ਕਿ ਜਦੋਂ ਪਾਠ ਕਰਦੇ ਹਾਂ ਅਸੀਂ ਬਹਿੰਦੇ ਹਾਂ ਆਪਣੇ ਆਪ ਦੇ ਲਈ ਪਾਠ ਕਰਦੇ ਹਾਂ ਤਾਂ ਪਾਠ ਕਰਦੇ ਚਾਹੇ ਅਸੀਂ ਗੁਟਕਾ ਸਾਹਿਬ ਤੋਂ ਕਰੀਏ ਚਾਹੇ ਮੂੰਹ ਜ਼ਬਾਨੀ ਕਰੀਏ ਚਾਹੇ ਸੁਣੀਏ ਤਿੰਨਾਂ ਦੀ ਇੱਕੋ ਮਹਾਨਤਾ ਹੈ ਤਾਂ ਸਾਡੇ ਮਨ ਦੇ ਵਿੱਚ ਕਿਹੜੀ ਮੂਰਤ ਹੋਣੀ ਚਾਹੀਦੀ ਹੈ ਕੀ ਸਾਨੂੰ ਸੋਚਣਾ ਚਾਹੀਦਾ ਕੀ ਇੱਛਾ ਹੋਣੀ ਚਾਹੀਦੀ ਸਾਡੇ ਮਨ ਦੇ ਵਿੱਚ ਪਾਠ ਸੁਣਨ ਦੇ ਵੇਲੇ ਤਾਂ ਕਿ ਉਹਦਾ ਪ੍ਰਭਾਵ ਜਿਹੜਾ ਵੱਧ ਤੋਂ ਵੱਧ ਸਾਡੇ ਉੱਤੇ ਪੈ ਸਕੇ ਇਹ ਸਵਾਲ ਆਇਆ ਸੀ ਜੀ
ਹਾਂ ਸਵਾਲ ਬੜਾ ਹੀ ਵਧੀਆ ਹੈ ਤੇ ਗੁਰਬਾਣੀ ਇਸੇ ਆਧਾਰ ਦੇ ਆਲੇ ਦੁਆਲੇ ਹੀ ਘੁੰਮਦੀ ਆ
ਜੀ
ਕਿਉਂਕਿ ਹਿੰਦੁਸਤਾਨ ਦਾ ਸਮਾਜ ਪੁਰਾਣੇ ਸਮੇਂ ਤੋਂ ਕੋਈ ਨਾ ਕੋਈ ਧਿਆਨ ਕਰਦਾ ਸੀ
ਜੀ
ਇਹ ਤਾਂ ਆਪਾਂ ਸਾਰੇ ਜਾਣਦੇ ਆ ਜੋ ਵੀ ਆਪਣਾ ਇੱਕ ਸ਼ੂਨਿਆਂ ਦਾ ਧਿਆਨ ਕਰਦੇ ਸੀ ਤੇ ਮੂਰਤੀਆਂ ਦਾ ਧਿਆਨ ਧਰਿਆ ਜਾਂਦਾ ਸੀ ਇਸੇ ਕਰਕੇ ਮੂਰਤ ਸ਼ਬਦ ਨੂੰ ਗੁਰਬਾਣੀ ਵਿਚ ਵੀ ਬੜੀ ਵਾਰ ਵਰਤਿਆ ਗਿਆ ਤੇ ਦੋ ਗੱਲਾਂ ਬੜੀਆਂ ਮਹਾਨਤਾ ਰੱਖਦੀਆਂ ਨੇ ਗੁਰਬਾਣੀ ਚ ਗੁਰੂ ਦੇ ਚਰਨ ਤੇ ਗੁਰੂ ਦੀ ਮੂਰਤ ਪਰ ਇਹਨਾਂ ਨੂੰ ਸਮਝਣ ਦੀ ਲੋੜ ਹੈ ਗੁਰ ਕੇ ਚਰਨ ਹਿਰਦੇ ਉਰਧਾਰ ਅਗਨ ਸਾਗਰ ਜਪ ਉਤਰੇ ਪਾਰ ਗੁਰ ਮੂਰਤ ਚੋਂ ਲਾਏ ਧਿਆਨ ਇਹਾਂ ਉਹਾਂ ਪਾਵੇਂ ਮਾਂ
ਹੁਣ
ਇਹ ਗੁਰਮੂਰਤ ਜਿਹੜੀ ਆ ਜੀ ਮੈਂ ਅਮਨਦੀਪ ਗੱਲ ਨੂੰ
ਗੁਰਮੂਰਤ ਦਾ ਸਾਡੇ ਸਵਾਲ ਆਇਆ ਸੀਗਾ ਕਿ ਗੁਰੂ ਜਿਹੜੀ ਗੁਰ ਦੀ ਮੂਰਤ ਹੈ ਉਹ ਅਸੀਂ ਕਿਹੜੀ ਮੂਰਤ ਵੱਲ ਧਿਆਨ ਦੇਣਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੱਲ ਦੇਣਾ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵੱਲ ਦੇਣਾ ਜਾਂ ਕਿਹੜੇ ਗੁਰੂ ਦੀ ਮੂਰਤ ਵੱਲ ਧਿਆਨ ਦੇਣਾ ਇਹ ਇੱਕ ਸਵਾਲ ਦਾ ਪਾਠ ਸੀਗਾ ਜਿਹੜਾ ਮੈਂ ਭੁੱਲ ਗਿਆ ਪਹਿਲਾਂ ਦੱਸਣਾ
ਜੀ ਜੀ ਇੱਦਾਂ ਅਮਨਦੀਪ ਗੁਰਮੂਰਤ ਮਤਲਬ ਕਈ ਵਾਰ ਅਸੀਂ ਤਸਵੀਰਾਂ ਨੂੰ ਮੂਰਤੀ ਸਮਝ ਬੈਠਦੇ ਹਾਂ
ਜੀ
ਗੁਰ ਮੂਰਤ ਗੁਰ ਸ਼ਬਦ ਹੈ ਇੰਨੀ ਕੁ ਗੱਲ ਆਪਾਂ ਨੂੰ ਜੇ ਸਮਝ ਆ ਗਈ ਨਾ ਤੇ ਸਮਝ ਲੋ ਵੀ ਆਪਣਾ ਬੇੜਾ ਬੰਨੇ ਲੱਗ ਜਾਣਾ ਹੈ ਇਹ ਜਿਹੜੀਆਂ ਤਸਵੀਰਾਂ ਬਣੀਆਂ ਵੈਸੇ ਹੀ ਸਿੱਖ ਮਤ ਵਿਚ ਕਹਿੰਦੇ ਇਸਲਾਮ ਵਿਚ ਦੋਵਾਂ ਵਿਚ ਮੂਰਤੀ ਪੂਜਾ ਨੂੰ ਬਿਲਕੁਲ ਇਹਦਾ ਖੰਡਨ ਕੀਤਾ ਗਿਆ ਹੈ ਤੇ ਇਹ ਸੋਭਾ ਸਿੰਘ ਜਾਂ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਪੇਂਟਰ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੀਆਂ ਤਸਵੀਰਾਂ ਬਣਾ ਦਿੱਤੀਆਂ ਅਸੀਂ ਉਹਨਾਂ ਨੂੰ ਹੀ ਘਰਾਂ ਵਿਚ ਪੂਜਣ ਲੱਗ ਪਏ ਪਰ ਗੁਰੂ ਮੂਰਤ ਗੁਰ ਸ਼ਬਦ ਹੈ
ਹਾਂਜੀ
ਇਸ ਗੱਲ ਨੂੰ ਵਿਚਾਰਨਾ ਬਹੁਤ ਜ਼ਰੂਰੀ
ਦਲਜੀਤ ਸਿੰਘ ਜੀ ਸਿਰਫ ਸਿੱਖ ਤੇ ਮੁਸਲਮਾਨ ਧਰਮ ਚ ਨਹੀਂ ਹਿੰਦੂ ਧਰਮ ਦੇ ਵਿਚ ਵੀ ਇਸ ਦੀ ਕਾਫੀ ਮੁਖਾਲਫਤ ਹੋ ਰਹੀ ਹੈ ਇਹ 150 ਸਾਲ ਤੋਂ ਹੀ ਮੂਰਤਾਂ ਬਣੀਆਂ ਨੇ ਦੇਵੀ ਦੇਵਤਿਆਂ ਦੀਆਂ ਤੇ ਉਹ ਵੀ ਇਸ ਦੇ ਬਾਰੇ ਇਕ ਫਿਲਮ ਵੀ ਆ ਚੁੱਕੀ ਆ ਜਿਸ ਨੇ ਮੂਰਤਾਂ ਬਣਾਈਆਂ ਸੀ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਭਾਵ ਇਸ ਦਾ ਫੈਲਿਆ ਤੇ ਉਸੇ ਹੀ ਤਰਜ ਦੇ ਉੱਤੇ ਫਿਰ ਸਿੱਖ ਧਰਮ ਦੇ ਵਿਚ ਗੁਰੂ ਸਾਹਿਬ ਦੀਆਂ ਜਿਹੜੀਆਂ ਮੂਰਤਾਂ ਬਣਨੀਆਂ ਸ਼ੁਰੂ ਹੋਈਆਂ ਹੁਣ ਇੱਥੇ ਜਿਹੜਾ ਗੁਰ ਦਾ ਅੱਖਰ ਹੈ ਗੁਰ ਦਾ ਮਤਲਬ ਹੁੰਦਾ ਨੁਕਤਾ ਜਾਂ ਕਹਿ ਲੋ ਕਿ ਇੱਕ ਉਹ ਸ਼ਖਸੀਅਤ ਜਿਹੜੀ ਮਤਲਬ ਅਦ੍ਰਿਸ਼ਟ ਦੁਨੀਆਂ ਚੱਲ ਰਹੀ ਆ ਉਹਨੂੰ ਗਾ ਕਹਿੰਦੇ ਆ ਤੇ ਜਿਹੜੀ ਦ੍ਰਿਸ਼ਟ ਦੁਨੀਆਂ ਚੱਲ ਰਹੀ ਆ ਉਹਨੂੰ ਰਾਹ ਕਹਿੰਦੇ ਆ ਸੋ ਜਿਹੜਾ ਦੋਨਾਂ ਪਾਸੇ ਪੈਰ ਰੱਖਦਾ ਹੋਵੇ ਜਿਹੜਾ ਦੋਨਾਂ ਦਾ ਗਿਆਤਾ ਹੋਵੇ ਉਹਨੂੰ ਗੁਰ ਕਹਿੰਦੇ ਆ ਔਰ ਗੁਰ ਨੂੰ ਬੜਾ ਕਲੀਅਰਲੀ ਡਿਫਾਈਨ ਕੀਤਾ ਮੂਲ ਮੰਤਰ ਦੇ ਵਿਚ ਵੀ ਕੀਤਾ ਕਿ ਜਿਹੜਾ ਏਕੰਕਾਰ ਹੈ ਉਹ ਗੁਰ ਹੈ ਉਹ ਨਿਰੰਕਾਰ ਸਾਈਡ ਤੇ ਵੀ ਆ ਉਹ ਸਰਗੁਣ ਸਾਈਡ ਤੇ ਵੀ ਆ ਇਹ ਏਕਾ ਹੀ ਚੱਲ ਰਿਹਾ ਸਾਰੇ ਜੇ ਦਲਜੀਤ ਸਿੰਘ ਜੀ ਤੁਹਾਡੇ ਕੋਲ ਉਹ ਸ਼ਬਦ ਹੈਗੇ ਨੇ ਤਾਂ ਮੈਨੂੰ ਲੱਗਦਾ ਤੁਸੀਂ ਸਾਂਝਾ ਜ਼ਰੂਰ ਕਰੋ ਪੰਜਵੇਂ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਰਾਗ ਗੌੜੀ ਦੇ ਵਿਚ ਗੁਰਕਾ ਸ਼ਬਦ ਰਾਖ ਮਨ ਮਾਹੇ ਠੀਕ ਹੈ ਮੈਂ ਇਸ ਨੂੰ ਇਸ ਦਾ ਉਚਾਰਨ ਕਰ ਦਿੰਦਾ ਤੇ ਤੁਸੀਂ ਥੋੜੀ ਜਿਹੀ ਵਿਖਿਆਨ ਕਰ ਦਿਓ ਕਿ ਜਦੋਂ ਅਸੀਂ ਪਾਠ ਕਰਨਾ ਆ ਤੇ ਸਾਡੇ ਮਨ ਦੀ ਜਿਹੜੀ ਦਸ਼ਾ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਸਾਡੇ ਅੰਦਰ ਕਿਹੋ ਜਿਹੀ ਤਸਵੀਰ ਹੋਣੀ ਚਾਹੀਦੀ ਆ ਉਹ ਕਹਿੰਦੇ ਕਿ ਗੁਰਕਾ ਸ਼ਬਦ ਰਾਖ ਮਨ ਮਾਹੇ ਸੋ ਜਿਹੜਾ ਸ਼ਬਦ ਹੈ ਸ਼ਬਦ ਉਹ ਸ਼ਬਦ ਹੈ ਸਾਊਂਡ ਜਿਹੜੀ ਕਿ ਜਿਸ ਤੋਂ ਇਹ ਦੁਨੀਆਂ ਬਣ ਰਹੀ ਹੈ ਤੇ ਦੁਨੀਆਂ ਖਤਮ ਹੋ ਰਹੀ ਹੈ ਉਹ ਸ਼ਬਦ ਕਹਿੰਦੇ ਗੁਰਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਏ ਸਿਮਰਨਾ ਸੀ ਨਾਮ ਹੈ ਤੇ ਮਨ ਦੇ ਵਿਚ ਸ਼ਬਦ ਦਾ ਅਸੀਂ ਧਿਆਨ ਰੱਖਣਾ ਹੈ ਬਿਨ ਭਗਵੰਤ ਨਾਹੀ ਆਨ ਅਨ ਕੋਏ ਮਾਰੇ ਰਾਖੇ ਏਕੋ ਸੋਏ ਸ਼ਬਦ ਦੀ ਗੱਲ ਹੁਣ ਉਸ ਤੋਂ ਬਾਅਦ ਉਹ ਬੜਾ ਸੁੰਦਰ ਵਿਖਿਆਨ ਕਰਦੇ ਕਹਿੰਦੇ ਗੁਰ ਕੇ ਚਰਨ ਹਿਰਦੇ ਔਰ ਧਾਰ ਅਗਨ ਸਾਗਰ ਜਪ ਉਤਰੇ ਪਾਰ। ਹੁਣ ਹਾਂਜੀ ਉਹ ਸ਼ਬਦ ਦੇ ਹੀ ਚਰਨ ਜਿਹੜੇ ਨੇ ਉਹ ਆਪਣੇ ਹਿਰਦੇ ਚ ਰੱਖਣੇ ਨੇ। ਹੁਣ ਅਗਲਾ ਜਿਹੜਾ ਆਂਸਰ ਮਿਲ ਜਾਏਗਾ ਜੀ ਇਸ ਲਾਈਨ ਦੇ ਵਿਚ ਕਿ ਗੁਰ ਮੂਰਤ ਸਿਓ ਲਾਏ ਧਿਆਨ ਈਹਾ ਊਹਾ ਪਾਵੇ ਮਾਨ। ਹੁਣ ਗੁਰ ਦੀ ਮੂਰਤ ਕਿਹੜੀ ਆ ਉਹ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਆ ਕਿ ਗੁਰ ਦੀ ਮੂਰਤ ਜਿਹੜੀ ਆ ਉਹ ਸ਼ਬਦ ਹੈ। ਸੋ ਸ਼ਬਦ ਵੱਲ ਅਸੀਂ ਧਿਆਨ ਦੇਣਾ ਉਹ ਸਾਊਂਡ ਵੱਲ ਧਿਆਨ ਦੇਣਾ ਜਿਹੜੀ ਸਾਡੇ ਅੰਦਰ ਚੱਲ ਰਹੀ ਹੈ। ਸੋ ਜਿਹੜੀ ਦੂਜੇ ਪਾਸੇ ਇਹ ਹੈ ਕਿ ਦਲਜੀਤ ਸਿੰਘ ਜੀ ਬਹੁਤ ਸਾਰੇ ਜਿਹੜੇ ਸਰੋਤੇ ਆ ਇਹ ਸੋਚਦੇ ਹੋਣਗੇ ਸਮਝਦੇ ਹੋਣਗੇ ਕਿ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਤਸਵੀਰ ਵੱਲ ਧਿਆਨ ਦਈਏ ਤਾਂ ਇਹ ਮਾੜੀ ਗੱਲ ਹੈ ਜਾਂ ਚੰਗੀ ਗੱਲ ਹੈ?
ਮੇਰੇ ਖਿਆਲ ਚ ਤਾਂ ਤਸਵੀਰ ਦਾ ਕੋਈ ਮਹੱਤਵ ਨਹੀਂ ਆ, ਮੈਨੂੰ ਇਉਂ ਜਾਪਦਾ ਕਿਉਂਕਿ ਅਸੀਂ ਉਹਦੇ ਜਿਹੜੇ ਅੰਦਰਲੇ ਗੁਣ ਆ ਉਹ ਤਾਂ ਨੀ ਲੈ ਸਕਦੇ ਨਾ ਤਸਵੀਰ ਚ, ਬਾਹਰੋਂ ਦੇਖਿਆ ਜਾ ਸਕਦਾ। ਪਰ ਜੇ ਪ੍ਰਮਾਤਮਾ ਦੀ ਗੱਲ ਕਰੀਏ, ਗੁਰੂ ਸਾਹਿਬ ਦੀ ਗੱਲ ਕਰੀਏ, ਸ਼ਬਦ ਦੀ ਗੱਲ ਕਰੀਏ, ਉਹਦੇ ਵਿਚ ਕੋਈ ਬਾਹਰੀ ਗੁਣ ਦੇ ਆਉਂਦੇ, ਰੂਪ ਨਾ ਰੇਖ ਨਾ ਰੰਗ ਤੇ ਤ੍ਰੈ ਗੁਣ ਤੇ ਪ੍ਰਭ ਭਿੰਨ, ਇਹਨਾਂ ਤਿੰਨਾਂ ਗੁਣਾਂ ਤੋਂ ਹੀ ਉਹ ਭਿੰਨ ਵਾ। ਨਾ ਉਹਦਾ ਰੂਪ ਨਾ ਰੇਖਾ ਚਿੱਤਰ ਬਣਾਇਆ ਜਾ ਸਕਦਾ, ਨਾ ਰੰਗ ਦੱਸਿਆ ਜਾ ਸਕਦਾ। ਪਰ ਜਿਹੜੀ ਅੰਦਰ ਦੀ ਗੱਲ ਹੈ, ਮੈਂ ਇੱਕ ਮਿਸਾਲ ਦਿੰਦਾ ਦੁਨਿਆਵੀ ਤੌਰ ਤੇ, ਜਿਵੇਂ ਕਹਿ ਲੋ ਕਿ ਬਿਜਲੀ ਦੀਆਂ ਤਾਰਾਂ ਵਿਚ ਕਰੰਟ ਹੁੰਦਾ ਹੈ, ਤੇ ਉਹ ਕਰੰਟ ਨੂੰ ਆਪਾਂ ਵੇਖ ਨਹੀਂ ਸਕਦੇ ਪਰ ਮਹਿਸੂਸ ਕਰ ਸਕਦੇ, ਉਹਦਾ ਝਟਕਾ ਲੱਗ ਸਕਦਾ। ਇਵੇਂ ਹੀ ਗੁਰੂ ਦਾ ਸ਼ਬਦ ਜਿਹੜਾ ਸਾਡੇ ਅੰਦਰ ਨੂੰ, ਅੰਦਰ ਦੀ ਜਿਹੜੀ ਅਵਸਥਾ ਵਾ ਉਹਦੇ ਨਾਲ ਸਾਨੂੰ ਜੋੜਦਾ ਹੈ। ਤੇ ਆਪਣੇ ਅੰਦਰ ਹੀ ਖੰਡ ਬ੍ਰਹਿਮੰਡ ਨੇ ਸਾਰਾ ਕੁਛ ਹੈ, ਗੁਰੂ ਸਾਹਿਬ ਨੇ ਸਾਨੂੰ ਦਿਖਾਇਆ ਵੀ ਆ। ਜੇ ਅਸੀਂ ਗੁਰਬਾਣੀ ਤੇ ਲੜ ਲੱਗੀਏ ਤਾਂ ਅੰਦਰ ਹੀ ਸਾਰੀ ਦੁਨੀਆਂ ਵਸੀ ਹੋਈ ਹੈ, ਉਹੋ ਹੀ ਅਸੀਂ ਤਾਂ ਅਕਾਲ ਪੁਰਖ ਦੀ ਖੇਡ ਨੂੰ ਮੰਨਣਾ ਹੈ ਕਿ ਉਸ ਨੂੰ ਅੰਦਰੋਂ ਮਾਣਿਆ ਜਾ ਸਕਦਾ, ਬਾਹਰੋਂ ਨਹੀਂ। ਜੀ
ਜੀ ਬਹੁਤ ਵਧੀਆ ਤੁਸੀਂ ਵਿਖਿਆਨ ਕੀਤਾ ਜੀ। ਸੋ ਮੈਨੂੰ ਲੱਗਦਾ ਕਿ ਆਂਸਰ ਮਿਲ ਗਿਆ ਹੋਣਾ ਤੇ ਕਾਫੀ ਵਧੀਆ ਤੁਸੀਂ ਗੁਰਬਾਣੀ ਦੇ ਨਾਲ ਐਕਸਪਲੇਨ ਕੀਤਾ। ਸੋ ਪ੍ਰੋਗਰਾਮ ਚ ਅੱਗੇ ਚੱਲਦੇ ਆ, ਟਾਈਮ ਥੋੜਾ ਜਿਹਾ ਘੱਟ ਰਹਿੰਦਾ ਪਰ ਆਪਾਂ ਗੱਲਾਂ ਬਾਤਾਂ ਥੋੜੀਆਂ ਰਹਿੰਦੀਆਂ ਜਿਹੜੀਆਂ ਕਰਨੀਆਂ ਨੇ। ਜੱਸੀ ਗਰੇਵਾਲ ਹੁਣਾਂ ਨੇ ਕਵਿਤਾ ਭੇਜੀ ਸੀ ਜੀ, ਤੇ ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਵੀ ਹਲੀਮੀ ਰਾਜ ਦੇ ਬਾਰੇ ਵੀ ਗੱਲ ਕੀਤੀ ਆ, ਤੇ ਇਸੇ ਸਬੰਧ ਵਿਚ ਜੱਸੀ ਗਰੇਵਾਲ ਹੁਣਾਂ ਨੇ ਲਾਈਨਾਂ ਉਕਰੀਆਂ ਨੇ ਸਾਡੇ ਲਈ, ਤੇ ਉਹ ਲਾਈਨਾਂ ਕੁਛ ਇਸ ਤਰ੍ਹਾਂ ਨੇ। ਕਹਿੰਦੇ ਕੱਚੇ ਤੇਰੇ ਪਰ ਅਜੇ, ਉੱਡਣਾ ਤੂੰ ਬੜਾ ਉੱਚਾ, ਤੇਰੇ ਫੰਘ ਹਜੇ ਕੱਚੇ ਨੇ, ਅੱਲੜ ਨੇ, ਉੱਡਣਾ ਤੂੰ ਬੜਾ ਉੱਚਾ, ਭਖਦੀ ਹੋਈ ਅੱਗ ਨੂੰ ਤਜੁਰਬੇ ਨਾ ਖਹਿਣ ਦੇ। ਠੀਕ ਹੈ, ਕਹਿੰਦੇ ਕੱਚੇ ਤੇਰੇ ਪਰ ਅਜੇ, ਉੱਡਣਾ ਤੂੰ ਬੜਾ ਉੱਚਾ, ਭਖਦੀ ਹੋਈ ਅੱਗ ਨੂੰ ਤਜੁਰਬੇ ਨਾ ਖਹਿਣ ਦੇ। ਰੱਖ ਤੂੰ ਹਲੀਮੀ ਨਾਲੇ ਸਿੱਖ ਥੋੜਾ ਧਿੱਜਣਾ, ਰੱਖ ਤੂੰ ਹਲੀਮੀ ਨਾਲੇ ਸਿੱਖ ਥੋੜਾ ਧਿੱਜਣਾ, ਇਹੀ ਦੋ ਸਲੀਕੇ ਔਕੜਾਂ ਤੇ ਭਾਰੂ ਪੈਣਗੇ। ਦੁਨੀਆ ਦੀ ਸੋਚ ਤੋਂ ਨਵੇਕਲਾ ਕੋਈ ਕੰਮ ਕਰੇ, ਕੋਸਣਾ ਜਿਨ੍ਹਾਂ ਨੇ ਬਸ ਕੋਸਦੇ ਹੀ ਰਹਿਣਗੇ। ਗਰੇਵਾਲਾ ਫੜ ਲੜ ਹੌਸਲੇ ਦੀ ਤੁਰੀ ਚੱਲ, ਗਰੇਵਾਲਾ ਫੜ ਲੜ ਹੌਸਲੇ ਦਾ ਤੁਰੀ ਚੱਲ, ਦਿਲ ਤੇ ਨਾ ਲਾਈ ਯਾਰਾ ਲੋਕੀ ਜੋ ਵੀ ਕਹਿਣਗੇ। ਕਿਆ ਬਾਤ ਹੈ, ਬਹੁਤ ਆਲਾ ਦਰਜੇ ਦੀ ਕਵਿਤਾ ਹੈ। ਤੇ ਮੈਂ ਇਹ
ਸਤਿਗੁਣ ਆ ਗਏ ਜੀ, ਮੈਂ ਤਾਂ ਇਹ ਕਹਾਂਗਾ ਕਿ ਜ਼ਿੰਦਗੀ ਸਫਲ ਹੁੰਦੇ ਕਾਫੀ ਸਾਰੇ ਗੁਣ ਇਹਦੇ ਵਿਚ ਇੰਨੇ ਸ਼ੇਰ ਵਿਚ ਆ ਗਏ।
ਬਿਲਕੁਲ ਜੀ ਬਿਲਕੁਲ, ਔਰ ਇਹ ਜਿਹੜੀਆਂ ਪੰਕਤੀਆਂ ਨੇ ਮੈਂ ਆਪਣੇ ਲਾਈਵ ਬਲੌਗ ਤੇ ਸ਼ੇਅਰ ਕੀਤੀਆਂ ਨੇ, ਐਪਲੀਕੇਸ਼ਨ ਦੇ ਵਿਚ ਵੀ ਤੁਸੀਂ ਦੇਖ ਸਕਦੇ ਹੋ। ਸੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਤੇ ਅੱਜ ਗੁਰਸੇਵਕ ਹੁਣਾਂ ਦੀ ਗੈਰ ਹਾਜ਼ਰੀ ਲੱਗੀ ਆ ਕੰਮ ਦੇ ਕਾਰਨ, ਜਿਹੜੀ ਕਿ ਸੁਭਾਵਿਕ ਹੀ ਸੀ, ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਮੇਰਾ ਸਾਥ ਦੇ ਰਹੇ ਨੇ। ਦਲਜੀਤ ਸਿੰਘ ਜੀ ਇਕ ਹੋਰ ਮੈਂ ਸਾਂਝ ਪਾਉਣਾ ਚਾਹੁੰਦਾ ਕਿ ਰਾਤੀ ਇਕ ਵਿਚਾਰ ਮੈਂ ਸਾਂਝਾ ਕੀਤਾ ਸੀ ਆਪਣੀ ਫੇਸਬੁੱਕ ਤੇ ਔਰਤਾਂ ਦੇ ਸਬੰਧ ਦੇ ਵਿਚ ਕਿ ਧਰਮ ਦੇ ਵਿਚ ਔਰਤ ਦਾ ਕੀ ਥਾਂ ਹੋਣਾ ਚਾਹੀਦਾ। ਤੇ ਇਕ ਬੇਟੀ ਨੇ ਸਵਾਲ ਵੀ ਪੁੱਛਿਆ ਸੀ, ਆਪਣੀ ਹੀ ਬੇਟੀ ਨੇ ਸਵਾਲ ਪੁੱਛਿਆ ਸੀ ਕਿ ਔਰਤ ਨੂੰ ਮੋਕਸ਼ ਪ੍ਰਾਪਤ ਹੋ ਸਕਦਾ ਜਾਂ ਨਹੀਂ ਹੋ ਸਕਦਾ। ਤੇ ਜਦੋਂ ਆਪਾਂ ਗੁਰਬਾਣੀ ਦੀ ਹੋਰ ਡੂੰਘਾਈ ਤੱਕ ਜਾਈਏ ਤਾਂ ਉਸ ਦੇ ਵਿਚ ਸਪਸ਼ਟ ਲਿਖਿਆ ਹੋਇਆ ਕਿ ਔਰਤ ਤੇ ਮਰਦ ਦੋਨੋਂ ਬਰਾਬਰ ਨੇ, ਗੁਰਬਾਣੀ ਅਕਾਲ ਪੁਰਖ ਦੀ ਨਜ਼ਰੇ ਦੋਨੋਂ ਹੀ ਬਰਾਬਰ ਨੇ। ਤੇ ਸ਼ਬਦ ਦਾ ਸਾਂਝਾ ਵੀ ਕੀਤਾ ਸੀ। ਸੋ ਸਾਰੇ ਸੱਜਣ ਜਿਹੜੇ ਇਸ ਦੇ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਨੇ ਤਾਂ ਮੇਰੀ ਫੇਸਬੁੱਕ ਪ੍ਰੋਫਾਈਲ ਤੇ ਜਾ ਕੇ ਉਹ ਪੋਸਟ ਪੜ੍ਹ ਸਕਦੇ ਨੇ ਜੀ। ਤੇ ਬੜੇ ਮਤਲਬ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜੇ ਮੈਨੂੰ ਚੰਗਾ ਲੱਗੇ ਤਾਂ ਮੈਂ ਕੋਈ ਵੀ ਜਾਣਕਾਰੀ ਹੈ ਫੇਸਬੁੱਕ ਤੇ ਸ਼ੇਅਰ ਕਰ ਦਿੰਦਾ ਹੁੰਦਾ। ਤੇ ਨਾਲ ਦੀ ਨਾਲ ਦਲਜੀਤ ਸਿੰਘ ਜੀ, ਆਪਾਂ ਗੁਰਬਾਣੀ ਵਿਚਾਰ ਪ੍ਰੋਗਰਾਮ ਦੀ ਡਿਵੈਲਪਮੈਂਟ ਕਰ ਰਹੇ ਹਾਂ, ਉਹ ਵੀ ਆਪਾਂ ਜਪਜੀ ਸਾਹਿਬ ਦੀ ਵਿਆਖਿਆ ਬੜੀ ਛੇਤੀ ਲੈ ਕੇ ਆਵਾਂਗੇ ਆਪਣੇ ਸਰੋਤਿਆਂ ਦੇ ਲਈ, ਤੇ ਉਹ ਵੀ ਇੱਕ ਦੋ ਕੁ ਹਫ਼ਤੇ ਤੱਕ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਇਹ ਵੀ ਆਪਾਂ ਜਾਣਕਾਰੀ ਦੇ ਦਿੰਦੇ ਹਾਂ। ਸੋ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਘਰ ਪਕੌੜੇ ਪੱਕ ਰਹੇ ਨੇ ਅੱਜ ਜਾਂ ਨਹੀਂ ਪੱਕ ਰਹੇ, ਮੀਂਹ ਪੈ ਰਿਹਾ, ਝੜੀ ਲੱਗ ਰਹੀ, ਪੂੜੇ ਬਣ ਰਹੇ ਜਾਂ ਨਹੀਂ ਬਣ ਰਹੇ?
ਪੂੜਿਆਂ ਵਾਲਾ ਤੇ ਅਜੇ ਕਹਿ ਲੋ ਸੌਣ ਨਹੀਂ ਆਇਆ, ਪਰ ਸੌਣ ਚੜ ਮੀਂਹ ਆ ਗਿਆ,
ਮੀਂਹ ਆ ਗਿਆ
ਤੇ ਪਕੌੜੇ ਤੇ ਸਾਡੇ ਵੈਸੇ ਤਕਰੀਬਨ ਅਸੀਂ ਬਰਸਾਤ ਦੇ ਵਿਚ ਬਣਾਉਂਦੇ ਹੀ ਬਣਾਉਂਦੇ ਆ
ਜੀ।
ਸਾਨੂੰ ਵੀ ਦੱਸਿਆ ਸੀ ਉਦੋਂ ਕਿ ਤੁਸੀਂ ਸਾਡੇ ਪਿਛਲੇ ਸਾਲ ਵਿਚ ਰੇਡੀਓ ਉਪਰ ਵੀ ਕਾਫੀ ਪਬਲਿਕ ਰੱਖਣ ਦੇ ਪਕੌੜੇ ਤੇ ਹੱਥ ਹੁਣ ਸਾਡੇ ਜਿਹੜੇ ਗੈਸਟ ਦਰਬਾਰ ਸਾਹਿਬ ਆਏ ਨੇ ਜੇ ਉਹ ਸਾਡੇ ਕੋਲ ਆਉਣ ਜ਼ਰੂਰ ਉਹਨਾਂ ਨੂੰ ਚਾਹ ਪਕੌੜੇ ਖਵਾਵਾਂਗੇ।
ਕਿਆ ਬਾਤ ਹੈ!
ਹੋਰ ਵੀ ਸੱਜਣ ਜਿਹੜੇ ਪੰਜਾਬ ਵਿਚ ਯਾਤਰਾ ਕਰਨ ਆਉਂਦੇ ਨੇ ਤੇ ਦਰਬਾਰ ਸਾਹਿਬ ਆਉਂਦੇ ਨੇ, ਮੈਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਸਾਡਾ ਆਪਣਾ ਸਮਾਂ ਕੱਢਿਆ ਕਰੋ, ਦੋਸਤਾਂ ਮਿੱਤਰਾਂ ਨੂੰ ਮਿਲਣਾ ਹੈ ਤੇ ਸਾਡੇ ਨਾਲ ਵੀ ਸਾਂਝ ਬਣਾਇਆ ਕਰੋ
ਜੀ। ਬਹੁਤ ਬਹੁਤ ਧੰਨਵਾਦ। ਸੋ ਦਲਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਵਿਚ ਸਾਂਝ ਪਵਾਈ ਅੱਜ ਗੱਲਾਂ ਬਾਤਾਂ ਦੇ ਨਾਲ ਤੇ। ਹਾਂਜੀ, ਮਿਲਦੇ ਆ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿਚ। ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ
ਜੀ। ਧੰਨਵਾਦ ਅਮਨਦੀਪ, ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ ਤੇ ਸਰੋਤਿਆਂ ਬੋਲਦੇ ਚੱਲਦਿਆਂ ਕਈ ਅੱਖਰ ਵੀ ਗੁਰਬਾਣੀ ਦੇ ਵੀ ਤੇ ਓਦਾਂ ਵੀ ਆਮ ਭਾਸ਼ਾ ਵਿਚ ਵੀ ਗਲਤ ਬੋਲੇ ਜਾਂਦੇ ਆ, ਓਹਦੀ ਮਾਫ਼ੀ ਮੰਗਦਾ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੇ ਵਾਸਤੇ ਰਹੋ।
ਸਤਿ ਸ੍ਰੀ ਅਕਾਲ ਜੀ। ਸੋ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਸ਼ਾਮਲ ਹੋਏ ਸਨ ਤੇ ਪ੍ਰੋਗਰਾਮ ਦੇ ਅਖੀਰ ਦੇ ਵਿਚ ਤੁਹਾਨੂੰ ਇਕ ਗੀਤ ਬਹੁਤ ਸੋਹਣਾ ਸੁਣਾਉਣਾ ਜੀ, ਹੰਸ ਰਾਜ ਹੰਸ ਦਾ। ਸੋ ਮੇਰੇ ਵੱਲੋਂ ਵੀ ਇਜਾਜ਼ਤ ਹੈ ਜੀ ਤੇ ਅਗਲੇ ਸ਼ਨਿਚਰਵਾਰ ਯਾਨੀ ਕਿ ਹੁਣ ਪਰਸੋਂ ਨੂੰ ਫੇਰ ਪ੍ਰੋਗਰਾਮ ਚ ਮਿਲਾਂਗੇ ਜੀ ਦਿਲ ਵਾਲੀ ਗੱਲ ਦੇ ਵਿਚ ਤੇ ਜਾਂਦੇ ਜਾਂਦੇ ਮੈਂ ਸੋਹਣਾ ਜਿਹਾ ਗੀਤ ਛੱਡ ਕੇ ਜਾ ਰਿਹਾ ਹੰਸ ਰਾਜ ਦਾ। ਇਹ ਗੀਤ ਕਾਫੀ ਦੇਰ ਪਹਿਲਾਂ ਆਇਆ ਸੀ ਤੇ 2004 ਦੇ ਵਿਚ ਪੰਜਾਬ ਦੇ ਸੰਬੰਧ ਵਿਚ ਮੈਂ ਕਾਫੀ ਗੀਤ ਲਾਣਾ ਇਹਦੀ ਰਾਈਮ ਰਿਦਮ ਬੋਲ ਸਾਰੇ ਹੀ ਬਾ ਕਮਾਲ ਨੇ ਤੇ ਐਲਬਮ ਦਾ ਨਾਂ ਸੀ ਜੀ ਛਮ ਛਮ ਰੋਣ ਅੱਖੀਆਂ। ਸਾਰੇ ਹੀ ਗੀਤ ਇਸ ਦੇ ਬਹੁਤ ਸੋਹਣੇ ਨੇ। ਸੋ ਗੀਤ ਸੰਗੀਤ ਚੱਲਦਾ ਰਹਿੰਦਾ, ਅਗਰ ਤੁਹਾਨੂੰ ਕੋਈ ਗੀਤ ਚੰਗਾ ਨਹੀਂ ਲੱਗਿਆ ਤਾਂ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਅਸੀਂ ਉਹ ਗੀਤ ਬੰਦ ਕਰ ਦੇਵਾਂਗੇ। ਸਿਸਟਮ ਦੇ ਵਿੱਚੋਂ ਕਈ ਵਾਰੀ ਅਣਗੌਲਿਆ ਹੋ ਜਾਂਦਾ, ਕੋਸ਼ਿਸ਼ ਕਰੀਦੀ ਆ ਤੇ ਅਗਰ ਤੁਸੀਂ ਇਹ ਪ੍ਰੋਗਰਾਮ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਠੀਕ 15 ਮਿੰਟ ਬਾਅਦ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਉਪਲਬਧ ਹੋ ਜਾਂਦਾ, ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਸਾਰੀਆਂ ਜਾਣਕਾਰੀਆਂ ਤਕਰੀਬਨ ਸਾਰੇ ਪ੍ਰੋਗਰਾਮ ਪਿਛਲੇ ਪਏ ਨੇ ਤੇ ਆਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੰਸ ਰਾਜ ਹੰਸ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਜੀ ਪੰਜਾਬ ਬਿੱਲੋ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਮੈਂ ਸੁਣਿਆ ਏ ਪਰ ਵੇਖਿਆ ਨੀ, ਮੈਨੂੰ ਫਿਰ ਵੀ ਆਉਂਦੇ ਖਾਬ ਬਿੱਲੋ। ਮੈਂ ਸੁਣਿਆ ਏ ਪਰ ਵੇਖਿਆ ਨੀ, ਮੈਨੂੰ ਫਿਰ ਵੀ ਆਉਂਦੇ ਖਾਬ ਬਿੱਲੋ। ਇੱਕ ਵਾਰੀ ਵੇਖਣਾ ਚਾਹੁੰਦਾ ਹਾਂ, ਇੱਕ ਵਾਰੀ ਵੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ। ਇੱਕ ਵਾਰੀ ਵੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ, ਕਿਹੋ ਜਿਹਾ ਪੰਜਾਬ ਬਿੱਲੋ। ਕਈ ਵਾਰੀ ਕਹਿੰਦਾ ਸੁਣਿਆ ਮੈਂ ਕਿ ਜ਼ਿੰਦਗੀ ਦੱਸ ਵਿਦੇਸ਼ਾਂ ਦੀ, ਉਦਾਂ ਤਾਂ ਡੈਡੀ ਰੋ ਪੈਂਦਾ ਗੱਲ ਕਰਕੇ ਫਸਲਾਂ ਖੇਤਾਂ ਦੀ, ਉਦਾਂ ਤਾਂ ਡੈਡੀ ਰੋ ਪੈਂਦਾ ਗੱਲ ਕਰਕੇ ਫਸਲਾਂ ਖੇਤਾਂ ਦੀ, ਮੇਰੀ ਮੰਗਣੀ ਕਰਦੀ ਤੇਰੇ ਨਾਲ, ਮੇਰੀ ਮੰਗਣੀ ਕਰਦੀ ਤੇਰੇ ਨਾਲ, ਮੈਂ ਦਿੱਤਾ ਨਹੀਂ ਜਵਾਬ ਬਿੱਲੋ। ਇੱਕ ਵਾਰੀ ਵੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ, ਤੇਰਾ ਕਿਹੋ ਜਿਹਾ ਪੰਜਾਬ ਬਿੱਲੋ।
ਨਹੀਂ ਨਹੀਂ ਵੇਖਿਆ ਛੰਨਾ ਚੂਰੀ ਦਾ ਮੈਂ ਬੋਲ ਕਣਕ ਦਾ ਵੇਖਿਆ ਨਹੀਂ ਨਹੀਂ ਵੇਖਿਆ ਛੰਨਾ ਚੂਰੀ ਦਾ ਦੁੱਧ ਪੈਕਟ ਵਾਲਾ ਪੀਤਾ ਏ ਨਹੀਂ ਪੀ ਕੇ ਵੇਖਿਆ ਬੂਰੀ ਦਾ ਦੁੱਧ ਪੈਕਟ ਵਾਲਾ ਪੀਤਾ ਏ ਨਹੀਂ ਪੀ ਕੇ ਵੇਖਿਆ ਬੂਰੀ ਦਾ ਕੀ ਉਸੇ ਤੋਂ ਖੰਡ ਬਣਦੀ ਏ ਉਸੇ ਤੋਂ ਖੰਡ ਬਣਦੀ ਏ ਜਿਹਨੂੰ ਕਹਿੰਦੇ ਲੋਕ ਕਮਾਦ ਬਿੱਲੋ ਇੱਕ ਵਾਰੀ ਵੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ ਬੈਠੇ ਬਾਬਿਆਂ ਦੀ ਗੱਲ ਚੱਲਦੀ ਪਿੱਪਲਾਂ ਬੋੜਾਂ ਦੀ ਸੱਥਾਂ ਵਿੱਚ ਬੈਠੇ ਬਾਬਿਆਂ ਦੀ ਕਹਿੰਦੇ ਉਹ ਮੂੰਹੋਂ ਨਹੀਂ ਲੈਂਦੀ ਤੁੜਕੀ ਹੋਈ ਤਾਰ ਜੋ ਢਾਬਿਆਂ ਦੀ ਕਹਿੰਦੇ ਉਹ ਮੂੰਹੋਂ ਨਹੀਂ ਲੈਂਦੀ ਤੁੜਕੀ ਹੋਈ ਤਾਰ ਜੋ ਢਾਬਿਆਂ ਦੀ ਮੈਂ ਸੁਣਿਆ ਲੋਕੀ ਡਰਦੇ ਨਹੀਂ ਸੁਣਿਆ ਲੋਕੀ ਡਰਦੇ ਨੀ ਕੱਢ ਲੈਂਦੇ ਘਰੇ ਸ਼ਰਾਬ ਬਿੱਲੋ ਇੱਕ ਵਾਰੀ ਵੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ ਮਾਝਾ ਨਹੀਂ ਦੁਆਬ ਬਿੱਲੋ ਇੱਕ ਵਾਰੀ ਵੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ ਇੱਕ ਵਾਰੀ ਵੇਖਣਾ ਚਾਹੁੰਦਾ ਹਾਂ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ ਕਿਹੋ ਜਿਹਾ ਪੰਜਾਬ ਬਿੱਲੋ ਤੇਰਾ ਕਿਹੋ ਜਿਹਾ ਪੰਜਾਬ ਬਿੱਲੋ